ਸ਼ਾਮ ਮੁਬਾਰਕ ਹੋਏ। ਅੱਜ ਰਾਤ ਇੱਥੇ ਹੋਣਾ ਅਤੇ ਇਸ ਜਗ੍ਹਾ ਤੇ ਖਲੋਣਾ ਇੱਕ ਭਾਗਾਂ ਵਾਲੀ ਗੱਲ ਹੈ। ਮੈਂ ਇਸ ਸਵੇਰ ਸੜਕ ਤੇ ਆ ਰਿਹਾ ਸੀ, ਮੈਂ ਪ੍ਰਾਰਥਨਾ ਕਰਕੇ ਹਟਿਆ ਸੀ, ਪਰਮੇਸ਼ਵਰ ਦੀ ਉਡੀਕ ਕਰ ਰਿਹਾ ਸੀ। ਸੜਕ ਤੇ ਆਂਦੇ ਹੋਏ ਮੈਂ ਰੇਡੀਓ ਚਾਲੂ ਕੀਤਾ, ਇੱਕ ਸੇਵਕ ਭਾਈ ਸਮਿਤ, ਇੱਕ ਕਾਲਾ ਭਰਾ, ਕੀ ਤੁਸੀਂ ਸਾਰਿਆਂ ਨੇ ਅੱਜ ਸਵੇਰ ਉਸ ਨੂੰ ਸੁਣਿਆ? ਤੁਹਾਡੇ ਵਿੱਚੋਂ ਕਿਸੇ ਨੇ? ਮੈਂ ਵਿਸ਼ਵਾਸ ਕਰਦਾ ਉਹੀ ਉਤੋਂ ਸੀ। ਕੋਈ ਮੈਨੂੰ ਉਸਦੇ ਪ੍ਰਚਾਰ ਬਾਰੇ ਦੱਸ ਰਿਹਾ ਸੀ ਅਤੇ ਕਿਹਾ ਤੁਹਾਨੂੰ ਉਹਨਾਂ ਦਾ ਪ੍ਰਸਾਰਣ ਚਾਲੂ ਕਰਨਾ ਚਾਹੀਦਾ ਹੈ। ਮੈਂ ਇਸ ਸਵੇਰ ਹੀ ਉਸ ਨੂੰ ਸੁਣ ਸਕਿਆ। ਉਹ ਯਕੀਨਨ ਇਸ ਬਾਰੇ ਦੱਸ ਰਿਹਾ ਸੀ ਕਿ ਅੱਜ ਸੰਸਾਰ ਵਿੱਚ ਪਾਪ ਕਿਵੇਂ ਵੱਧ ਰਿਹਾ ਹੈ। ਉਸ ਰੇਡੀਓ ਸਟੇਸ਼ਨ ਤੋਂ ਮੈਂ ਥੋੜਾ ਅੱਗੇ ਗਿਆ ਤੇ ਆਉਂਦੇ ਆਉਂਦੇ ਕੁਝ ਹੋਰ ਸੁਣਿਆ। ਜਿਸ ਵੇਲੇ ਮੈਂ ਇੱਥੇ ਪੁੱਜਿਆ, ਜਦ ਇਸ ਸਵੇਰ ਮੈਂ ਅੰਦਰ ਆਇਆ ਤਾਂ ਮੈਂ ਵੇਖ ਰਿਹਾ ਸੀ ਕਿ ਕਿਤੇ ਗਿਰਜੇ ਆਉਣ ਲਈ ਜ਼ਿਆਦਾ ਦੇਰ ਤਾਂ ਨਹੀਂ ਹੋ ਗਈ। ਇਸ ਲਈ ਅੱਜ ਰਾਤ ਇੱਥੇ ਹੋਣਾ ਤੇ ਪਰਮੇਸ਼ਵਰ ਦੀ ਸਭਾ ਵਿੱਚ ਸੇਵਾ ਕਰ ਸਕਣਾ ਸਾਡੇ ਲਈ ਭਾਗਾਂ ਵਾਲੀ ਗੱਲ ਹੈ। ਕਿਸੇ ਦਿਨ ਅਸੀਂ ਭਾਈ ਨੇਵਲ ਅਤੇ ਸੰਦੇਸ਼ ਬਾਰੇ ਇਸ ਛੋਟੀ ਔਰਤ ਨਾਲ ਗੱਲ ਕਰ ਰਹੇ ਸੀ, ਸਾਡੀ ਭੈਣ ਜੋ ਸਾਡੇ ਤੋਂ ਜੁਦਾ ਹੋ ਗਈ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਉਹ ਕੌਣ ਸੀ। ਉਹ ਭੈਣ ਵੀਵਰ ਸੀ। ਮੈਂ ਉਸ ਆਦਮੀ ਬਾਰੇ ਸੋਚ ਰਿਹਾ ਸੀ ਜਿਸ ਦਾ ਅੱਜ ਰਾਤ ਬਪਤਿਸਮਾ ਹੋ ਰਿਹਾ ਸੀ। ਮੈਂ ਉਸ ਭੈਣ ਨੂੰ ਵੀ ਇਸੇ ਤਲਾਬ ਵਿੱਚ ਬਪਤਿਸਮਾ ਦਿੱਤਾ ਸੀ। ਉਹਨਾਂ ਨੂੰ ਉਸ ਭੈਣ ਨੂੰ ਇੱਕ ਵ੍ਹੀਲ ਚੇਅਰ ਤੇ ਲਿਆਉਣਾ ਪਿਆ। ਉਹ ਕੈਂਸਰ ਨਾਲ ਮਰ ਰਹੀ ਸੀ। ਉਸ ਕੋਲ ਜਿਉਣ ਲਈ ਬਸ ਇੱਕ ਹੀ ਰਾਤ ਬਚੀ ਸੀ। ਡਾਕਟਰ ਉਸ ਲਈ ਹਾਰ ਮੰਨ ਚੁੱਕੇ ਸਨ। ਉਹ ਅਗਲੀ ਸਵੇਰ ਮਰਨ ਵਾਲੀ ਸੀ। ਮੈਂ ਉਸਦੇ ਘਰ ਗਿਆ, ਉਸ ਨਾਲ ਦੈਵਿਕ ਚੰਗਾਈ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਹ ਬਸ ਇਹ ਦੁਹਰਾਉਂਦੀ ਰਹੀ, ਮੈਂ ਇਸ ਯੋਗ ਨਹੀਂ ਕਿ ਤੂੰ ਮੇਰੀ ਛੱਤ ਹੇਠਾਂ ਮੈਂ। ਉਸਨੇ ਕਿਹਾ ਮੈਂ ਇਸ ਯੋਗ ਨਹੀਂ ਕਿ ਕੋਈ ਸੇਵਕ ਮੇਰੇ ਘਰ ਵਿੱਚ ਆਵੇ, ਮੈਂ ਇੱਕ ਪਾਪੀ ਹਾਂ। ਪਰ ਉਸਨੇ ਕਿਹਾ ਸ਼੍ਰੀਮਾਨ ਮੈਂ ਇਸ ਤਰ੍ਹਾਂ ਵੀ ਮਰਨਾ ਨਹੀਂ ਚਾਹੁੰਦੀ। ਇਸ ਲਈ ਗ੍ਰੇਸ ਵੈਬਰਸ ਇੱਥੇ ਹਨ, ਮੈਨੂੰ ਉੱਥੇ ਲੈ ਕੇ ਗਏ ਸਨ। ਮੈਂ ਬਸ ਅੰਦਰ ਗਿਆ ਹੀ ਸੀ, ਸਭਾਵਾਂ ਤੋਂ ਥੱਕਿਆ ਹੋਇਆ ਸੀ। ਜਦੋਂ ਮੈਂ ਉੱਥੇ ਉਸ ਲਈ ਪ੍ਰਾਰਥਨਾ ਕਰ ਰਿਹਾ ਸੀ, ਉਸਦੇ ਲਈ ਪਵਿੱਤਰ ਲਿਖਤਾਂ ਨੂੰ ਪੜ੍ਹ ਰਿਹਾ ਸੀ ਤਾਂ ਉਹ ਬਚ ਗਈ। ਉਹ ਮਸਾ ਹੀ ਆਪਣੇ ਹੱਥ ਨੂੰ ਉੱਪਰ ਚੁੱਕ ਸਕਦੀ ਸੀ, ਪਰ ਉਹ ਫਿਰ ਵੀ ਹਰੇਕ ਨਾਲ ਹੱਥ ਮਿਲਾਉਣਾ ਚਾਹੁੰਦੀ ਸੀ। ਉਸਦੇ ਨਾਲ ਕੁਝ ਹੋ ਗਿਆ ਸੀ। ਜਦ ਉਹ ਹੱਥ ਮਿਲਾ ਰਹੇ ਸਨ, ਮੈਂ ਉਸਦੇ ਬਾਰੇ ਇੱਕ ਦਰਸ਼ਨ ਵੇਖਿਆ ਜਿਸ ਵਿੱਚ ਉਹ ਮੁਰਗੀਆਂ ਦੇ ਵਾੜੇ ਵਿੱਚ ਜਾ ਰਹੀ ਸੀ ਅਤੇ ਫਿਰ ਵਾਪਸ ਆ ਰਹੀ ਸੀ। ਮੈਂ ਕਿਹਾ ਹੁਣ ਸਭ ਠੀਕ ਹੈ, ਹੁਣ ਸਭ ਠੀਕ ਹੋ ਜਾਵੇਗਾ। ਇਹ 18 ਸਾਲ ਪਹਿਲਾਂ ਦੀ ਗੱਲ ਹੈ। ਉਹਨੇ ਇਸ ਸਾਰੇ ਸਮੇਂ ਵਿੱਚ ਕੈਂਸਰ ਨੂੰ ਪਿਛਾਂ ਛੱਡ ਦਿੱਤਾ। ਉਹ ਕਿਸੇ ਵੀ ਕੈਂਸਰ ਨਾਲ ਨਹੀਂ ਮਰੀ। ਉਸ ਨੂੰ ਇੱਕ ਦਿਲ ਦਾ ਦੌਰਾ ਪਿਆ ਤੇ ਉਸ ਨੂੰ ਮਾਰ ਦਿੱਤਾ। ਉਹਨਾਂ ਉਸ ਨੂੰ ਆਕਸੀਜਨ ਦੇ ਅੰਦਰ ਰੱਖਿਆ ਹੋਇਆ ਸੀ। ਉਹ ਇੱਕ ਦਿਲ ਦੇ ਦੌਰੇ ਨਾਲ ਮਰੀ। ਫਿਰ ਮੈਂ ਵਿਚਾਰ ਕਰ ਰਿਹਾ ਸੀ, ਬਿਲਕੁਲ ਅੰਤ ਵਿੱਚ ਜਦ ਲੋਕ ਬਾਹਰ ਜਾ ਰਹੇ ਸਨ, ਉਹ ਗਾ ਰਹੇ ਸਨ, ਫਿਰ ਯਿਸੂ ਆਇਆ। ਇਹ ਇਸ ਤਰ੍ਹਾਂ ਹੀ ਹੋਇਆ ਸੀ। ਉਹ ਆਇਆ ਤੇ ਉਸਦੀ ਜ਼ਿੰਦਗੀ 18 ਸਾਲਾਂ ਲਈ ਬਖਸ਼ ਦਿੱਤੀ। ਮੈਂ ਸੋਚਿਆ ਇਹ ਕਿੰਨਾ ਢੁਕਵਾਂ ਹੈ। ਉਹ ਔਰਤ ਸ਼ਾਇਦ ਨਹੀਂ ਜਾਣਦੀ ਸੀ ਕਿ ਉਹ ਇਸ ਨੂੰ ਉਸੇ ਤਰ੍ਹਾਂ ਕਰ ਰਹੀ ਸੀ। ਫਿਰ ਦੁਬਾਰਾ ਹੋ ਸਕਦਾ ਹੈ ਉਹ ਜਾਣਦੀ ਸੀ, ਪਰ ਉਸ ਹਿੱਸੇ ਦਾ ਉੱਥੇ ਹੋਣਾ ਕਿੰਨਾ ਢੁਕਵਾਂ ਸੀ। ਫਿਰ ਯਿਸੂ ਆਇਆ। ਹੁਣ ਇਹ ਥੋੜਾ ਜਿਹਾ ਪਹਿਲਾਂ ਹੈ। ਮੈਨੂੰ ਆਸ ਹੈ ਕਿ ਸਭਾਵਾਂ ਦੇ ਲਈ ਮੇਰੀ ਇੱਕ ਵੱਡੀ ਤਿਆਰੀ ਹੋ ਰਹੀ ਹੈ। ਮੈਂ ਬਹੁਤ ਜ਼ਿਆਦਾ ਬੇਚੈਨ ਹੋ ਜਾਂਦਾ ਹਾਂ। ਇਸ ਸਵੇਰ ਮੈਂ ਬਹੁਤ ਜ਼ਿਆਦਾ ਉਲਝਿਆ ਹੋਇਆ ਸੀ। ਮੈਂ ਪ੍ਰਾਰਥਨਾ ਕਰਨ ਲਈ ਚਲਾ ਗਿਆ। ਮੈਂ ਇੱਥੇ ਵਾਪਸ ਘਰ ਆ ਗਿਆ, ਪਰਿਵਾਰ ਨੂੰ ਅਰੀਜ਼ੋਨਾ ਵਿੱਚ ਲੈ ਗਿਆ ਤਾਂ ਕਿ ਬੱਚੇ ਸਕੂਲ ਜਾ ਸਕਣ। ਮੈਂ ਮੁੜ ਇੱਥੇ ਆਇਆ ਹਾਂ ਤਾਂ ਜੋ ਆਰਾਮ ਕਰ ਸਕਾਂ, ਭਾਈ ਵੁੱਡ ਅਤੇ ਇੱਥੋਂ ਦੇ ਕੁਝ ਭਰਾਵਾਂ ਨਾਲ ਸ਼ਿਕਾਰ ਤੇ ਜਾ ਸਕਾਂ, ਆਉਣ ਵਾਲੇ ਹਫ਼ਤੇ ਸ਼ਿਕਾਰ ਤੇ ਜਾ ਸਕਾਂ। ਅਸੀਂ ਕੰਟਕੀ ਵਿੱਚ ਜਾ ਰਹੇ ਹਾਂ। ਮੈਂ ਉਸੇ ਦਿਨ ਆਇਆ ਜਿਸ ਦਿਨ ਸ਼੍ਰੀਮਤੀ ਵੀਵਰ ਦੀ ਮੌਤ ਹੋ ਗਈ ਸੀ। ਇਹ ਠੀਕ ਸੀ ਤਾਂ ਕਿ ਮੈਂ ਇੱਥੇ ਰਹਿ ਸਕਾਂ ਅਤੇ ਅੰਤਮ ਸੰਸਕਾਰ ਵਿੱਚ ਭਾਈ ਨੇਵਲ ਦੀ ਸਹਾਇਤਾ ਕਰ ਸਕਾਂ। ਮੈਂ ਇਹ ਕੋਸ਼ਿਸ਼ ਨਹੀਂ ਕਰਦਾ, ਮੈਂ ਇਹਦੇ ਬਾਰੇ ਜ਼ਿਆਦਾ ਕਹਿਣ ਦੀ ਕੋਸ਼ਿਸ਼ ਨਹੀਂ ਕਰਦਾ। ਤੁਸੀਂ ਜਾਣਦੇ ਹੋ ਆਲੇ ਦੁਆਲੇ ਦੇ ਲੋਕ ਸ਼ਿਕਾਇਤ ਕਰਦੇ ਹਨ, ਕਿਉਂਕਿ ਮੈਂ ਸੋਚਦਾ ਹਾਂ ਕਿ ਸਭ ਤੋਂ ਭਿਆਨਕ ਚੀਜ਼ ਜੋ ਵੇਖ ਸਕਦੇ ਹਾਂ ਉਹ ਇਹ ਹੈ ਕਿ ਇੱਕ ਆਦਮੀ ਜਾਂ ਇੱਕ ਔਰਤ ਜੋ ਲਗਾਤਾਰ ਸ਼ਿਕਾਇਤ ਕਰਦੇ ਰਹਿੰਦੇ ਹਨ। ਮੈਂ ਹਮੇਸ਼ਾ ਸੋਚਿਆ ਹੈ ਪਰਮੇਸ਼ਵਰ ਮੈਨੂੰ ਇਸ ਤੋਂ ਦੂਰ ਰੱਖ, ਸਮਝੇ? ਤੁਸੀਂ ਜਾਣਦੇ ਹੋ ਇਹ ਹਮੇਸ਼ਾ ਹੀ ਵਿਸ਼ਵਾਸ ਨੂੰ ਕਮਜ਼ੋਰ ਕਰਦਾ ਹੈ। ਮੈਂ ਜਾਣਦਾ ਹਾਂ ਜਦੋਂ ਉਮਰ ਵਿੱਚ ਸਿਆਣੇ ਹੁੰਦੇ ਹਨ ਸਾਡੇ ਵਿੱਚੋਂ ਹਰੇਕ ਸਾਡੇ ਨਾਲ ਕੁਝ ਨਾ ਕੁਝ ਹੋਣ ਜਾ ਰਿਹਾ ਹੈ ਅਤੇ ਕੁਝ ਨਾ ਕੁਝ ਹੁੰਦਾ ਹੈ। ਮੈਂ ਜਾਣਦਾ ਹਾਂ ਕਿ ਇਹ ਛੋਟੀਆਂ ਛੋਟੀਆਂ ਗੱਲਾਂ ਇਕੱਠੀਆਂ ਹੁੰਦੀਆਂ ਰਹਿਣਗੀਆਂ ਜਿਵੇਂ ਜਿਵੇਂ ਤੁਹਾਡੀ ਉਮਰ ਵਧਦੀ ਜਾਵੇਗੀ। ਇਹ ਤਾਂ ਹੋਣਾ ਹੀ ਹੈ। ਪਰ ਮੈਂ ਸੋਚਦਾ ਹਾਂ ਸਭ ਤੋਂ ਭਿਆਨਕ ਚੀਜ਼ਾਂ ਵਿੱਚੋਂ ਇੱਕ ਹੈ ਜਦ ਸ਼ੈਤਾਨ ਕਿਸੇ ਵਿਅਕਤੀ ਦੇ ਜੀਵਨ ਤੇ ਰਾਜ ਕਰਦਾ ਹੈ, ਉਹ ਇੱਕ ਚਿੜਚਿੜਾ ਬੁੱਢਾ ਆਦਮੀ ਜਾਂ ਔਰਤ ਬਣ ਜਾਂਦੀ ਹੈ। ਤੁਸੀਂ ਸਮਝੇ? ਮੈਂ ਉਮੀਦ ਕਰਦਾ ਹਾਂ ਕਿ ਮੈਂ ਅਜਿਹੀ ਹਾਲਤ ਵਿੱਚ ਨਹੀਂ ਜਾਵਾਂਗਾ। ਮੈਂ ਆਸ ਕਰਦਾ ਹਾਂ ਕਿ ਮੈਂ ਇਸ ਨੂੰ ਸਹਿ ਸਕਾਂ, ਮੇਰਾ ਬੋਝ ਅਤੇ ਅਜਿਹੀ ਜਗ੍ਹਾ ਤੇ ਜਾ ਸਕਾਂ ਜਿੱਥੇ ਮੈਂ ਚਾਹੁੰਦਾ ਹਾਂ ਕਿ ਮੇਰੇ ਜੀਵਨ ਨੂੰ ਪਰਮੇਸ਼ਵਰ ਦੀ ਮਹਿਮਾ ਦਾ ਮੁਕਟ ਪਹਿਨਾਇਆ ਜਾਵੇ, ਉਹਦੇ ਧੀਰਜ, ਨਰਮਾਈ, ਸ਼ਾਂਤੀ, ਹਲੀਮੀ ਅਤੇ ਪਵਿੱਤਰ ਆਤਮਾ ਨਾਲ ਭਰ ਜਾਵਾਂ। ਮੇਰੇ ਜੀਵਨ ਵਿੱਚ ਸਭ ਤੋਂ ਮੁੱਖ ਗੱਲ ਜੋ ਮੈਨੂੰ ਠੇਸ ਪਹੁੰਚਾਉਂਦੀ ਰਹੀ, ਇਹ ਇੱਕ ਬੇਚੈਨੀ ਦੀ ਹਾਲਤ ਰਹੀ ਹੈ। ਜਦੋਂ ਮੈਂ ਬਹੁਤ ਜ਼ਿਆਦਾ ਕੰਮ ਕਰਦਾ ਹਾਂ ਤਦ ਮੈਂ ਬਹੁਤ ਜ਼ਿਆਦਾ ਥੱਕ ਜਾਂਦਾ ਹਾਂ। ਮੈਂ ਇਸ ਤਰ੍ਹਾਂ ਮਹਿਸੂਸ ਕਰਦਾ ਹਾਂ ਕਿ ਕੋਈ ਵੀ ਮੇਰੀ ਪਰਵਾਹ ਨਹੀਂ ਕਰਦਾ। ਤੁਸੀਂ ਜਾਣਦੇ ਹੋ ਤੁਹਾਨੂੰ ਵੀ ਹੁੰਦਾ ਹੈ, ਮੇਰੇ ਨਾਲ ਇਹ ਜ਼ਰੂਰਤ ਤੋਂ ਜ਼ਿਆਦਾ ਹੀ ਹੁੰਦਾ ਹੈ। ਤੁਸੀਂ ਜਾਣਦੇ ਹੋ ਕਈ ਵਾਰ ਇਹ ਬਹੁਤ ਬੁਰਾ ਹੋ ਜਾਂਦਾ ਹੈ, ਇਹ ਤਣਾਅ ਹੈ ਅਤੇ ਇਸੇ ਤਰ੍ਹਾਂ ਹੀ ਬਣਦਾ ਹੈ। ਬਹੁਤ ਵਾਰ ਮੈਂ ਅਜਿਹੀ ਹਾਲਤ ਵਿੱਚ ਚਲਾ ਜਾਂਦਾ ਹਾਂ, ਖਾਸ ਕਰਕੇ ਉਹਨਾਂ ਦਰਸ਼ਨਾਂ ਦੇ ਨਾਲ। ਤੁਸੀਂ ਸਮਝ ਰਹੇ ਹੋ, ਇਹ ਮੈਨੂੰ ਫੜ ਲੈਂਦਾ ਹੈ। ਮੈਂ ਇੱਕ ਵਿਅਕਤੀ ਵੱਲ ਵੇਖਦਾ ਹਾਂ, ਮੈਂ ਸੋਚਦਾ ਹਾਂ ਇਹ ਇੱਕ ਦਰਸ਼ਨ ਹੈ, ਨਹੀਂ 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 ਨਹੀਂ, ਹਾਂ ਕੀ ਇਹ ਨਹੀਂ ਹੈ? ਤੁਸੀਂ ਸਮਝੇ, ਤੁਹਾਨੂੰ ਬਸ ਇਹ ਅਹਿਸਾਸ ਹੀ ਨਹੀਂ ਕਿ ਇਹਦਾ ਕੀ ਮੁੱਲ ਲੱਗਦਾ ਹੈ। ਇਸ ਲਈ ਫਿਰ ਤੁਸੀਂ ਹੈਰਾਨ ਹੁੰਦੇ ਹੋ, ਫਿਰ ਤੁਸੀਂ ਆਪਣੀ ਵੱਲ ਵੇਖਦੇ ਹੋ ਤੇ ਸੋਚਣ ਲੱਗਦੇ ਹੋ, ਅੱਛਾ ਹੁਣ ਮੈਂ ਕੀ ਕੀਤਾ ਹੈ, ਮੈਂ ਇੱਥੇ ਹਾਂ, ਮੈਂ 50 ਸਾਲ ਦਾ ਹਾਂ ਤੇ ਮੈਂ ਪ੍ਰਭੂ ਦੇ ਲਈ ਕੁਝ ਵੀ ਨਹੀਂ ਕੀਤਾ ਹੈ, ਮੈਂ ਬੁੱਢਾ ਹੋ ਰਿਹਾ ਹਾਂ, ਉਹ ਮੇਰੇ ਪਰਮੇਸ਼ਵਰ। ਫਿਰ ਤੁਸੀਂ ਉਸ ਚੀਜ਼ ਹੇਠ ਆ ਜਾਂਦੇ ਹੋ ਜਿਸ ਨੂੰ ਅਸੀਂ ਉਦਾਸੀ ਕਹਿੰਦੇ ਹਾਂ। ਤੁਹਾਡੇ ਵਿੱਚੋਂ ਕੁਝ ਭਰਾ ਜੋ ਮੇਰੀ ਉਮਰ ਦੇ ਹਨ, ਉਹਨਾਂ ਨੂੰ ਯਾਦ ਹੈ ਕਿ ਉਹ ਇਹਨੂੰ ਕੀ ਆਖਦੇ ਹੁੰਦੇ ਸਨ, ਉਦਾਸ ਹੋਣਾ। ਪੋਪ ਇਹਦੇ ਬਾਰੇ ਗੱਲ ਕਰਦਾ ਹੁੰਦਾ ਸੀ, ਮੈਂ ਹੈਰਾਨ ਹੁੰਦਾ ਸੀ ਕਿ ਇਹਦਾ ਕੀ ਅਰਥ ਹੈ, ਮੈਂ ਹੁਣ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਹਦਾ ਕੀ ਅਰਥ ਹੈ। ਇਸ ਲਈ ਫਿਰ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਨਾ ਸ਼ੁਰੂ ਕਰਦੇ ਹੋ ਜੋ ਜਰਾ ਵੀ ਠੀਕ ਨਹੀਂ ਹੈ। ਤੁਸੀਂ ਜਾਣਦੇ ਹੋ, ਸਮਝੇ, ਤੁਸੀਂ ਇਹ ਜਾਣਦੇ ਹੋ, ਇਹ ਇਸ ਲਈ ਹੈ ਕਿਉਂਕਿ ਤੁਸੀਂ ਇਸ ਨੂੰ ਮਹਿਸੂਸ ਕਰ ਰਹੇ ਹੋ। ਇਸ ਲਈ ਮੈਂ ਆਪਣੇ ਆਪ ਨੂੰ ਥੋੜਾ ਸ਼ਾਂਤ ਕਰ ਰਿਹਾ ਸੀ, ਉਸ ਪ੍ਰੇਰਣਾ ਦੇ ਲਈ ਤਿਆਰ ਹੋ ਰਿਹਾ ਸੀ ਜਿਹਦੀ ਮੈਨੂੰ ਆਸ ਹੈ ਕਿ ਜਲਦ ਹੀ ਆ ਰਹੀ ਹੈ। ਮੈਨੂੰ ਉਹਦੇ ਨਾਲ ਹੀ ਨਿਊਯਾਰਕ ਜਾਣਾ ਪੈਣਾ ਹੈ, ਉੱਥੇ ਇੱਕ ਸਭਾ ਦੇ ਲਈ ਜਾਂ ਇੱਕ ਮੁਹਿੰਮ ਦੇ ਲਈ, ਫਿਰ ਉਸ ਜਗ੍ਹਾ ਤੋਂ ਸ਼ੈਵਰਪੋਰਟ, ਫਿਰ ਮੁੜ ਫੀਨਿਕਸ ਨੂੰ ਜਾਣਾ ਹੈ, ਫਿਰ ਮੁੜ ਪੱਛਮ ਨੂੰ ਆਉਣਾ ਹੈ ਜੋ ਸੰਯੁਕਤ ਰਾਜ ਦੀ ਦੱਖਣੀ ਸਰਹੱਦ ਹੈ। ਫਿਰ ਉਹ ਬਾਹਰਲੇ ਦੇਸ਼ਾਂ ਦੇ ਲਈ ਤਿਆਰੀਆਂ ਕਰ ਰਹੇ ਹਨ ਤਾਂ ਜੋ ਇਸ ਸਾਲ ਦੇ ਪਹਿਲੇ ਮਹੀਨੇ ਬਾਅਦ ਅਸੀਂ ਜਲਦ ਤੋਂ ਜਲਦ ਸ਼ੁਰੂ ਕਰ ਸਕੀਏ। ਹੋ ਸਕਦਾ ਹੈ ਮਾਰਚ, ਅਪ੍ਰੈਲ ਜਾਂ ਕੁਝ ਇਸ ਤਰ੍ਹਾਂ, ਜਿੱਥੇ ਤੁਸੀਂ ਸਟੋਕਹੋਮ, ਓਸਲੋ ਤੋਂ ਸ਼ੁਰੂਆਤ ਕਰੋਗੇ ਤੇ ਸਾਰੇ ਸੰਸਾਰ ਵਿੱਚ ਜਾਓਗੇ, ਜੇਕਰ ਅਸੀਂ ਅਗਲੇ ਦੌਰੇ ਤੇ ਕਰ ਸਕੀ। ਹੁਣ ਮੈਂ ਘਰ ਵਿੱਚ ਹਾਂ, ਇੱਕ ਤਰ੍ਹਾਂ ਨਾਲ ਥੋੜਾ ਜਿਹਾ ਆਰਾਮ ਕਰ ਰਿਹਾ ਹਾਂ ਤਾਂ ਕਿ ਮੁੜ ਆਪਣੇ ਆਪ ਵਿੱਚ ਵਾਪਸ ਆ ਸਕਾਂ, ਇੱਕ ਤਰ੍ਹਾਂ ਨਾਲ ਮੁੜ ਸ਼ਕਤੀ ਪ੍ਰਾਪਤ ਕਰ ਸਕਾਂ। ਜੇ ਪ੍ਰਭੂ ਦੀ ਇੱਛਾ ਹੈ ਤਾਂ ਮੈਂ ਅਗਲੇ ਐਤਵਾਰ ਕੰਟਕੀ ਤੋਂ ਵਾਪਸ ਆ ਜਾਵਾਂਗਾ। ਜੇ ਠੀਕ ਹੈ, ਪਰਮੇਸ਼ਵਰ ਨੂੰ ਚੰਗਾ ਲੱਗਦਾ ਹੈ ਤੇ ਭਾਈ ਨੇਵਲ ਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਮੈਂ ਅਗਲੇ ਐਤਵਾਰ ਦੀ ਸਭਾ ਲੈਣ ਦੀ ਕੋਸ਼ਿਸ਼ ਕਰਾਂਗਾ। ਜੇ ਪ੍ਰਭੂ ਦੀ ਇੱਛਾ ਹੈ, ਜੇ ਉਹਦੀ ਉਂਝ ਹੀ ਇੱਛਾ ਹੈ ਜਿਵੇਂ ਭਾਈ ਨੇਵਲ ਦੀ ਹੈ ਤਾਂ ਮੈਂ ਇੱਥੇ ਆਵਾਂਗਾ। ਹਾਂ ਸ਼੍ਰੀਮਾਨ, ਜੇਕਰ ਉਸਦੀ ਉਸੇ ਤਰ੍ਹਾਂ ਹੀ ਇੱਛਾ ਹੈ ਜਿਵੇਂ ਭਾਈ ਨੇਵਲ ਦੀ ਹੈ, ਮੈਨੂੰ ਆਸ ਹੈ ਕਿ ਇਹ ਉਸਦੀ ਇੱਛਾ ਹੈ। ਹੁਣ ਵੇਖੋ, ਮੈਂ ਜਾਣਦਾ ਹਾਂ ਕਿ ਜੇ ਪ੍ਰਭੂ ਨੇ ਚਾਹਿਆ ਤਾਂ ਮੈਂ ਜਲਦ ਹੀ ਕੋਈ ਸਮੇਂ ਲਈ ਤੁਹਾਡੇ ਤੋਂ ਦੂਰ ਜਾਣ ਵਾਲਾ ਹਾਂ। ਮੈਂ ਛੋਟੇ ਛੋਟੇ ਸੰਦੇਸ਼ਾਂ ਨੂੰ ਆਪਣੇ ਦਿਲ ਵਿੱਚ ਲੈਂਦਾ ਹਾਂ, ਫਿਰ ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਇਹ ਤੁਹਾਨੂੰ ਦੱਸਾਂ। ਤੁਸੀਂ ਸਮਝੇ, ਅਸੀਂ ਇਹਦੇ ਆਲੇ ਦੁਆਲੇ ਸੰਗਤੀ ਕਰ ਸਕੀਏ। ਹੁਣ ਮੇਰੇ ਕੋਲ ਕੁਝ ਹਨ, 5 ਜਾਂ 6 ਜੋ ਮੇਰੇ ਕੋਲ ਪਿਛਲੇ ਕੁਝ ਦਿਨਾਂ ਵਿੱਚ ਆਏ ਸਨ। ਮੈਂ 2 ਕੁ ਦਿਨਾਂ ਵਾਸਤੇ ਇੱਥੇ ਗਲਹਿਰੀਆਂ ਦੇ ਸ਼ਿਕਾਰ ਲਈ ਗਿਆ। ਮੈਂ ਜੰਗਲਾਂ ਵਿੱਚ ਜਾਂਦਾ ਹਾਂ, ਆਪਣੇ ਨਾਲ ਇੱਕ ਕਾਗਜ਼ ਅਤੇ ਇੱਕ ਪੈਨਸਿਲ ਲੈ ਜਾਂਦਾ ਹਾਂ। ਸਮਝੇ, ਜਦੋਂ ਅਜਿਹਾ ਸਮਾਂ ਹੁੰਦਾ ਹੈ ਜਦ ਦਿਨ ਦੀ ਰੋਸ਼ਨੀ ਚੰਗੀ ਹੁੰਦੀ ਹੈ ਤਾਂ ਮੈਂ ਕਿਸੇ ਜਗ੍ਹਾ ਤੇ ਇੱਕ ਦਰਖਤ ਦੇ ਨਾਲ ਢੋ ਲਗਾ ਲੈਂਦਾ ਹਾਂ। ਜੇ ਮੈਨੂੰ ਨੀਂਦ ਨਹੀਂ ਆਉਂਦੀ ਤਾਂ ਮੈਂ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੰਦਾ ਹਾਂ, ਫਿਰ ਪਰਮੇਸ਼ਵਰ ਮੈਨੂੰ ਕੁਝ ਦਿੰਦਾ ਹੈ ਅਤੇ ਮੈਂ ਇਸ ਨੂੰ ਲਿਖ ਲੈਂਦਾ ਹਾਂ। ਤੁਸੀਂ ਸਮਝੇ, ਤੁਸੀਂ ਜਾਣਦੇ ਹੋ ਮੇਰਾ ਕੀ ਮਤਲਬ ਹੈ। ਜਦੋਂ ਤੁਸੀਂ ਆਪਣੇ ਆਪ ਵੱਲ ਵੇਖਦੇ ਹੋ, ਫਿਰ ਮੈਂ ਵਾਪਸ ਆਉਂਦਾ ਹਾਂ ਅਤੇ ਸਾਰਾ ਕੁਝ ਇੱਕ ਕਾਗਜ਼ ਦੀ ਨੋਟਬੁੱਕ ਉੱਤੇ ਲਿਖ ਲੈਂਦਾ ਹਾਂ। ਫਿਰ ਜਦੋਂ ਮੈਨੂੰ ਬੁਲਾਇਆ ਜਾਂਦਾ ਹੈ, ਮੈਂ ਜਲਦੀ ਨਾਲ ਜਾਂਦਾ ਹਾਂ ਅਤੇ ਆਪਣੀ ਨੋਟਬੁੱਕ ਲੈਂਦਾ ਹਾਂ ਅਤੇ ਇਸ ਵਿੱਚੋਂ ਵੇਖਦਾ ਹਾਂ ਕਿ ਮੈਂ ਕਿਹੜੀ ਚੀਜ਼ ਉੱਤੇ ਸ਼ੁਰੂ ਕਰਾਂ। ਤੁਸੀਂ ਸਮਝੇ, ਹੁਣ ਇਸੇ ਤਰ੍ਹਾਂ ਹੀ ਹੋਇਆ ਹੈ। ਇਸ ਲਈ ਹੁਣ ਮੈਂ ਚਾਹੁੰਦਾ ਹਾਂ ਕਿ ਜੇ ਪਰਮੇਸ਼ਵਰ ਦੀ ਇੱਛਾ ਹੈ ਤਾਂ ਮੈਂ ਬਸ ਬੋਲਾਂ। ਮੈਂ ਕੋਸ਼ਿਸ਼ ਕਰ ਰਿਹਾ ਹਾਂ ਉਹਨਾਂ ਵੱਡਿਆਂ ਅਤੇ ਲੰਮਿਆਂ ਸੰਦੇਸ਼ਾਂ ਨੂੰ ਛੋਟੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਤੁਸੀਂ ਸਮਝੇ, ਤਾਂ ਜੋ ਤੁਹਾਡਾ ਘੱਟ ਸਮਾਂ ਲੈਣ। ਪਰਮੇਸ਼ਵਰ ਨੇ ਸ਼ਿਕਾਗੋ ਵਿੱਚ ਇਹਨਾਂ ਨੂੰ ਛੋਟੇ ਕਰਨ ਵਿੱਚ ਮੇਰੀ ਬਹੁਤ ਮਦਦ ਕੀਤੀ। ਉੱਥੇ ਪਿਛਲੀ ਰਾਤ ਲਗਭਗ 30 ਮਿੰਟ ਲੱਗੇ। ਕੋਈ ਆਇਆ ਤੇ ਕਿਹਾ, ਮੈਂ ਨਹੀਂ ਸੋਚਦਾ ਕਿ ਇਹ ਤੇਰੇ ਵੱਸ ਵਿੱਚ ਸੀ, ਪਰ ਤੁਸੀਂ ਇਹ ਕਰ ਦਿੱਤਾ। ਇਸ ਲਈ ਲਗਭਗ 2.5 ਜਾਂ 3 ਘੰਟਿਆਂ ਤੋਂ 30 ਮਿੰਟ ਤੁਸੀਂ ਜਾਣਦੇ ਹੋ। ਇਸ ਲਈ ਹੋ ਸਕਦਾ ਹੈ ਕਿ ਅੱਜ ਰਾਤ ਮੈਂ ਜਲਦੀ ਕਰਾਂ ਅਤੇ ਤੁਹਾਨੂੰ ਜ਼ਿਆਦਾ ਚਿਰ ਨਾ ਰੋਕਣ ਲਈ ਇੱਕ ਛੋਟਾ ਜਿਹਾ ਅਭਿਆਸ ਹੋਵੇਗਾ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਮੈਂ ਜਿੱਥੇ ਕਿਤੇ ਵੀ ਜਾਵਾਂ, ਕੋਈ ਫਰਕ ਨਹੀਂ ਪੈਂਦਾ, ਇਸ ਡੇਰੇ ਜਿਹੀ ਕੋਈ ਜਗ੍ਹਾ ਨਹੀਂ ਹੋ ਸਕਦੀ। ਇੱਕ ਘਰ ਹੈ, ਪਿਆਰਾ ਘਰ, ਅਤੇ ਮੈਨੂੰ ਵੀਵਰ ਪਰਿਵਾਰ ਦੇ ਨਾਲ ਹਮਦਰਦੀ ਹੈ, ਉਸ ਕਾਲੇ ਬਹੁਮੁੱਲੇ ਭਰਾ ਦੇ ਲਈ ਵੀ ਜੋ ਮਰ ਗਿਆ ਹੈ। ਉਹਦੇ ਮਰਨ ਤੋਂ ਥੋੜੀ ਦੇਰ ਪਹਿਲਾਂ ਮੈਂ ਉਹਦੇ ਨਾਲ ਪ੍ਰਾਰਥਨਾ ਕੀਤੀ ਅਤੇ ਉਹ ਇੱਕ ਵਧੀਆ ਚਰਿੱਤਰ ਸੀ। ਹੁਣ ਉਹ ਪਰਮੇਸ਼ਵਰ ਦੇ ਨਾਲ ਘਰ ਵਿੱਚ ਹੈ ਅਤੇ ਸਭ ਕੁਝ ਖਤਮ ਹੋ ਗਿਆ ਹੈ। ਤੁਹਾਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਜਾਣਾ ਹੀ ਹੈ ਅਤੇ ਅਸੀਂ ਸਾਰੇ ਇਹ ਜਾਣਦੇ ਹਾਂ। ਪਰਮੇਸ਼ਵਰ ਉਹਨਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਦੇਵੇ। ਅਸੀਂ ਕਿਸੇ ਦਿਨ ਉਸ ਦੇਸ਼ ਵਿੱਚ ਉਹਨਾਂ ਨਾਲ ਮਿਲਣ ਦੀ ਆਸ ਰੱਖਦੇ ਹਾਂ ਜਿੱਥੇ ਕੋਈ ਬਿਮਾਰੀ ਨਹੀਂ, ਕੋਈ ਦੁੱਖ ਨਹੀਂ ਜਾਂ ਕੋਈ ਮੌਤ ਨਹੀਂ। ਉਦੋਂ ਤੱਕ ਆਓ ਅਸੀਂ ਸੁਸਮਾਚਾਰ ਦੇ ਲਈ ਸਭ ਕੁਝ ਕਰੀਏ ਜੋ ਅਸੀਂ ਕਰ ਸਕਦੇ ਹਾਂ। ਤਣਾਅ ਦੀ ਗੱਲ ਕਰ ਰਿਹਾ ਸੀ, ਮੈਂ ਇਹਦੇ ਬਾਰੇ ਸਵੇਰ ਪ੍ਰਾਰਥਨਾ ਕਰ ਰਿਹਾ ਸੀ। ਤੁਸੀਂ ਕੀ ਕਰਦੇ ਜੇ ਤੁਹਾਡੇ ਕੋਲ ਕੋਈ ਤਣਾਅ ਨਾ ਹੁੰਦਾ? ਜਰਾ ਇਹਦੇ ਬਾਰੇ ਸੋਚੋ, ਤਣਾਅ ਜੀਵਨ ਦਾ ਇੱਕ ਹਿੱਸਾ ਹੈ। ਜਦੋਂ ਮੈਂ ਇਹਦੇ ਬਾਰੇ ਸੋਚਿਆ ਤਾਂ ਇਹਨੇ ਮੈਨੂੰ ਹੌਸਲਾ ਦਿੱਤਾ। ਜੇ ਤੁਹਾਡੇ ਉੱਤੇ ਕੋਈ ਤਣਾਅ ਨਾ ਹੁੰਦਾ ਤਾਂ ਤੁਸੀਂ ਇੱਕ ਲੀਰਾਂ ਨਾਲ ਬਣੀ ਹੋਈ ਗੁੱਡੀ ਜਿਹੇ ਹੁੰਦੇ। ਤੁਹਾਡੇ ਕੋਲ ਕੋਈ ਵੀ ਭਾਵਨਾ ਨਾ ਹੁੰਦੀ, ਤੁਹਾਡੇ ਕੋਲ ਕਰਨ ਲਈ ਕੁਝ ਵੀ ਨਾ ਹੁੰਦਾ। ਜਿਵੇਂ ਇੱਕ ਪਤੀ ਅਤੇ ਪਤਨੀ, ਜੇ ਉਹ ਕੁਝ ਕਰਨਾ ਚਾਹੁੰਦੀ ਹੈ ਜਾਂ ਉਹ ਇਕੱਠੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ, ਖਾਸ ਤੌਰ ਤੇ ਮਸੀਹ, ਅਤੇ ਦੂਜਾ ਚਾਹੁੰਦਾ ਹੈ, ਜਦੋਂ ਤੁਸੀਂ ਇਕੱਠੇ ਹੁੰਦੇ ਹੋ ਤੁਹਾਨੂੰ ਪਤਾ ਲੱਗਦਾ ਹੈ ਕਿ ਉਹਨੇ ਕੀ ਕੀਤਾ ਹੈ, ਉਹਨੂੰ ਪਤਾ ਲੱਗਦਾ ਹੈ। ਸਮਝੇ, ਤਣਾਅ ਅਸਲ ਵਿੱਚ ਤੁਹਾਨੂੰ ਇਕੱਠੇ ਕਰਦਾ ਹੈ। ਕੋਈ ਤੁਹਾਨੂੰ ਦੱਸਦਾ ਹੈ, ਜਿਹੜਾ ਉਸ ਵਿਚਾਰੀ ਪਤਨੀ ਬਾਰੇ ਸੋਚੋ ਜੋ ਬਹੁਤ ਜ਼ਿਆਦਾ ਤਣਾਅ ਹੇਠ ਚਲੀ ਗਈ ਸੀ ਜਦੋਂ ਤੂੰ ਠੀਕ ਨਹੀਂ ਸੀ, ਜਾਂ ਪਤੀ ਤਣਾਉ ਹੇਠ ਚਲਾ ਗਿਆ ਸੀ ਜਦੋਂ ਪਤਨੀ ਠੀਕ ਨਹੀਂ ਸੀ, ਫਿਰ ਜਦ ਇਹ ਸਭ ਕੁਝ ਮਾਫ਼ ਕਰ ਦਿੱਤਾ ਜਾਂਦਾ ਹੈ, ਵੇਖੋ ਤੁਸੀਂ ਉਸ ਦੇ ਬਾਰੇ ਕਿਵੇਂ ਮਹਿਸੂਸ ਕਰਦੇ ਹੋ। ਮੇਰੇ ਪਰਮੇਸ਼ਵਰ, ਤੁਸੀਂ ਬਸ ਸਮਝੇ, ਤੁਹਾਡੇ ਕੋਲ ਤਣਾਉ ਹੋਣਾ ਹੀ ਚਾਹੀਦਾ ਹੈ, ਇਹੀ ਸਭ ਹੈ। ਜਰਾ ਭਾਵਨਾਵਾਂ ਬਾਰੇ ਸੋਚੋ, ਕੀ ਹੁੰਦਾ ਜੇਕਰ ਤੁਹਾਡੇ ਕੋਲ ਕੋਈ ਭਾਵਨਾ ਨਾ ਹੁੰਦੀ, ਕੋਈ ਦਰਦ ਜਾਂ ਕੁਝ ਨਾ ਹੁੰਦਾ? ਕੀ ਹੁੰਦਾ ਜੇਕਰ ਕੋਈ ਦਰਦ ਨਾ ਹੁੰਦਾ, ਤੁਹਾਡੇ ਕੋਲ ਕੋਈ ਭਾਵਨਾ ਨਾ ਹੁੰਦੀ? ਸਮਝੇ, ਜੇ ਤੁਹਾਡੇ ਕੋਲ ਕੋਈ ਭਾਵਨਾ ਨਾ ਹੁੰਦੀ ਤਾਂ ਤੁਹਾਡੀਆਂ ਚੇਤਨਾਵਾਂ ਵਿੱਚੋਂ ਇੱਕ ਚਲੀ ਜਾਂਦੀ, ਸਮਝੇ। ਇਸ ਲਈ ਵੇਖੋ, ਕਿਸੇ ਵੀ ਤਰ੍ਹਾਂ ਸਭ ਕੁਝ ਠੀਕ ਹੀ ਹੈ। ਇਸ ਲਈ ਪਰਮੇਸ਼ਵਰ, ਇਹਦੇ ਸਾਹਮਣੇ ਖੜੇ ਹੋਣ ਦੇ ਲਈ ਸਾਨੂੰ ਕਿਰਪਾ ਦੇ। ਇਹੀ ਚੀਜ਼ ਹੈ, ਜੇ ਅਸੀਂ ਬਸ ਉਸ ਦੀ ਕਿਰਪਾ ਨਾਲ ਖੜੇ ਰਹੀਏ ਅਤੇ ਉੱਥੇ ਖਲੋ ਜਾਈਏ ਅਤੇ ਆਖੀਏ, ਅਸੀਂ ਜਾਣਦੇ ਹਾਂ ਕਿ ਜਦ ਇਹ ਜੀਵਨ ਸਮਾਪਤ ਹੋ ਜਾਵੇਗਾ, ਦੂਸਰੇ ਪਾਸੇ ਇੱਕ ਮਹਾਨ ਜੀਵਨ ਹੈ ਜਿੱਥੇ ਜਾਣ ਲਈ ਅਸੀਂ ਵੇਖ ਰਹੇ ਹਾਂ। ਹੁਣ ਅਸੀਂ ਇਹ ਯਾਦ ਰੱਖੀਏ ਕਿ ਇਹ ਸਭ ਚੀਜ਼ਾਂ ਤਣਾਓ ਹਨ। ਕੁਝ ਲੋਕ ਮਸੀਹਤ ਦੀ ਇੰਜ ਪਛਾਣ ਕਰਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਤੁਸੀਂ ਚਿੰਤਾ ਮੁਕਤ ਹੋ। ਨਹੀਂ, ਤੁਸੀਂ ਨਹੀਂ ਹੋ, ਤੁਸੀਂ ਤਣਾਅ ਤੋਂ ਮੁਕਤ ਹੋ। ਓ ਨਹੀਂ, ਤੁਸੀਂ ਜਦ ਮਸੀਹ ਬਣਦੇ ਹੋ ਤਾਂ ਤੁਸੀਂ ਤਣਾਅ ਨੂੰ ਲੈਂਦੇ ਹੋ, ਕਿਉਂਕਿ ਤੁਸੀਂ ਇੱਕ ਤਰ੍ਹਾਂ ਦੀ ਬੇਫਿਕਰੀ ਅਲਬੇਲੀ ਅਵਸਥਾ ਵਿੱਚ ਸੀ। ਤਦ ਜੋ ਕੁਝ ਵੀ ਹੁੰਦਾ ਸੀ, ਤੁਸੀਂ ਜੋ ਵੀ ਕਰਦੇ ਸੀ ਉਸ ਦੇ ਬਾਰੇ ਕੋਈ ਪਰਵਾਹ ਨਹੀਂ ਕਰਦੇ ਸੀ। ਪਰ ਜਦ ਤੁਸੀਂ ਇੱਕ ਅਸਲ ਮਸੀਹ ਬਣਦੇ ਹੋ, ਤੁਸੀਂ ਹਰ ਪਲ ਅਚਰਜ ਕਰਦੇ ਹੋ ਕਿ ਮੈਂ ਆਪਣੇ ਪ੍ਰਭੂ ਨੂੰ ਖੁਸ਼ ਕਰ ਰਿਹਾ ਹਾਂ। ਜੇ ਮੈਂ ਉਹਦੇ ਕੋਲੋਂ ਸੁਣ ਸਕਦਾ, ਇਹ ਤੁਹਾਨੂੰ ਤਣਾਅ ਵਿੱਚ ਲੈ ਆਉਂਦਾ ਹੈ, ਤੁਹਾਨੂੰ ਚੌਕਸ ਬਣਾਉਂਦਾ ਹੈ। ਇਹੀ ਹੈ ਜੋ ਤੁਹਾਨੂੰ ਉਹ ਬਣਾਉਂਦਾ ਹੈ ਜੋ ਤੁਸੀਂ ਹੋ। ਇਸ ਲਈ ਆਖਿਰਕਾਰ ਤਣਾਅ ਇੱਕ ਬਰਕਤ ਹੈ। ਇਹ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਤੁਸੀਂ ਇਸ ਵੱਲ ਵੇਖਦੇ ਹੋ। ਇਹ ਬਸ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਤੁਸੀਂ ਇਸ ਵੱਲ ਵੇਖਦੇ ਹੋ, ਸਮਝੇ। ਜੇ ਤੁਸੀਂ ਬਸ ਦੂਸਰੇ ਪਾਸੇ ਨੂੰ ਵੇਖੋ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸੇ ਚੀਜ਼ ਨੂੰ ਕਿੰਨਾ ਬਰੀਕ ਕੱਟ ਸਕਦੇ ਹੋ, ਤੁਹਾਡੇ ਕੋਲ ਅਜੇ ਵੀ ਇਸ ਦੇ ਦੋ ਪਾਸੇ ਹੋਣਗੇ, ਤੁਸੀਂ ਸਮਝੇ। ਇਸ ਲਈ ਤੁਸੀਂ ਦੋਹਾਂ ਪਹਿਲੂਆਂ ਨੂੰ ਵੇਖਣਾ ਚਾਹੁੰਦੇ ਹੋ। ਇਸ ਲਈ ਤਣਾਅ, ਮੈਂ ਸੋਚਦਾ ਹਾਂ, ਹੇ ਮੇਰੇ ਪਰਮੇਸ਼ਵਰ, ਇਹ ਤਣਾਅ ਕੀ ਹੈ? ਜੇ ਮੈਂ ਇਸ ਤਣਾਅ ਤੋਂ ਬਗੈਰ ਜਨਮ ਲੈਂਦਾ, ਅੱਛਾ, ਜੇ ਮੇਰੇ ਉੱਤੇ ਤਣਾਅ ਨਾ ਹੁੰਦਾ ਤਾਂ ਮੈਂ ਉਹ ਨਾ ਹੁੰਦਾ ਜੋ ਮੈਂ ਹਾਂ। ਸ਼ਾਇਦ ਮੈਂ ਇੱਕ ਮਸੀਹ ਨਾ ਹੁੰਦਾ। ਇਹ ਤਣਾਅ ਸੀ ਜੋ ਮੈਨੂੰ ਯਿਸੂ ਮਸੀਹ ਦੇ ਕੋਲ ਲੈ ਆਇਆ, ਸਮਝੇ। ਇਸ ਲਈ ਮੇਰੇ ਲਈ ਇਹ ਇੱਕ ਬਰਕਤ ਰਿਹਾ ਹੈ। ਸੋ ਜਿਵੇਂ ਪੌਲਸ ਨੇ ਕਿਹਾ, ਜਦ ਉਸਤੇ ਤਣਾਅ ਹੁੰਦਾ ਸੀ ਜਾਂ ਕੁਝ ਹੋਰ, ਤਾਂ ਉਸਨੇ ਤਿੰਨ ਵਾਰ ਪ੍ਰਭੂ ਨੂੰ ਇਸ ਨੂੰ ਆਪਣੇ ਤੋਂ ਦੂਰ ਕਰਨ ਲਈ ਕਿਹਾ, ਅਤੇ ਪ੍ਰਭੂ ਨੇ ਕਿਹਾ, ਸੌਲੁਸ ਪੌਲੁਸ, ਮੇਰੀ ਕਿਰਪਾ ਹੀ ਕਾਫੀ ਹੈ। ਉਹਨੇ ਕਿਹਾ, ਫਿਰ ਮੈਂ ਆਪਣੀਆਂ ਨਿਰਬਲਤਾਈਆਂ ਨਾਲ ਅਪਮਾਨ ਕਰਾਂਗਾ, ਫਿਰ ਜਦ ਮੈਂ ਨਿਰਬਲ ਹੁੰਦਾ ਹਾਂ ਤਦ ਹੀ ਮੈਂ ਸਮਰਥੀ ਹੁੰਦਾ ਹਾਂ, ਸਮਝੇ। ਜਦ ਤੱਕ ਇਹ ਪਰਮੇਸ਼ਵਰ ਦੀ ਮਰਜ਼ੀ ਦੇ ਅਨੁਸਾਰ ਹੈ ਤਦ ਤੱਕ ਸਭ ਕੁਝ ਠੀਕ ਹੈ। ਹੁਣ ਮੈਂ ਉਸਨੂੰ ਇੱਕ ਵਾਰ ਪੁੱਛਿਆ ਜਦ ਇਹ ਮੈਨੂੰ ਬਹੁਤ ਪਰੇਸ਼ਾਨ ਕਰਦਾ ਸੀ, ਮੈਨੂੰ ਇਹਦੇ ਤੋਂ ਡਰ ਲੱਗਦਾ ਸੀ। ਉਹਨੇ ਮੈਨੂੰ ਦੱਸਿਆ, ਲਗਭਗ 8 ਜਾਂ 10 ਸਾਲ ਪਹਿਲਾਂ ਉਹਨੇ ਕਿਹਾ, ਇਹ ਤੈਨੂੰ ਫਿਰ ਕਦੇ ਨਹੀਂ ਡਰਾਵੇਗਾ। ਇਹਨੇ ਕਦੇ ਨਹੀਂ ਡਰਾਇਆ। ਨਹੀਂ ਸ਼੍ਰੀਮਾਨ, ਇਹਦੇ ਬਾਰੇ ਚਿੰਤਾ ਨਾ ਕਰੋ, ਮੈਂ ਬਸ ਇਹਨੂੰ ਮਹਿਸੂਸ ਕਰਦਾ ਹਾਂ, ਪਰ ਮੈਂ ਜਾਣਦਾ ਹਾਂ ਕਿ ਇਹ ਹੈ, ਪਰ ਮੈਂ ਬਸ ਅਗਾਂਹ ਵਧਦਾ ਜਾਂਦਾ ਹਾਂ ਕਿਉਂਕਿ ਮੈਨੂੰ ਹੁਣ ਇਸ ਤੋਂ ਡਰ ਨਹੀਂ ਲੱਗਦਾ। ਮੈਂ ਇਸ ਲਈ ਬਹੁਤ ਧੰਨਵਾਦੀ ਹਾਂ। ਹੁਣ ਉਹ ਕਹਿ ਸਕਦਾ ਸੀ, ਇਹ ਹੁਣ ਨਹੀਂ ਹੋਵੇਗਾ, ਜਿਵੇਂ ਉਸਨੇ ਕਿਹਾ, ਤੂੰ ਹੁਣ ਇਸ ਤੋਂ ਨਹੀਂ ਡਰੇਗਾ। ਸੋ ਇਹ ਉਸਦੀ ਇੱਛਾ ਨਾਲ ਹੁੰਦਾ ਹੈ। ਮੈਂ ਇਸ ਨੂੰ ਜੱਫੀ ਪਾਉਂਦਾ ਹਾਂ ਅਤੇ ਕਹਿੰਦਾ ਹਾਂ, ਪ੍ਰਭੂ ਤੇਰਾ ਧੰਨਵਾਦ, ਮੈਂ ਉਸ ਰਾਹ ਚੱਲਾਂਗਾ। ਹੁਣ ਆਓ ਕੁਝ ਪਲਾਂ ਲਈ ਅਸੀਂ ਆਪਣੇ ਸਿਰਾਂ ਨੂੰ ਚੁਕਾਈਏ। ਕੀ ਪ੍ਰਾਰਥਨਾ ਦੇ ਲਈ ਕੋਈ ਖਾਸ ਬੇਨਤੀ ਹੈ? ਮੈਂ ਕੁਝ ਰੁਮਾਲਾਂ ਨੂੰ ਇੱਥੇ ਪਏ ਹੋਏ ਵੇਖ ਰਿਹਾ ਹਾਂ। ਆਪਣੇ ਹੱਥ ਨੂੰ ਉੱਪਰ ਕਰੋ। ਪ੍ਰਭੂ ਆਪਣੇ ਹਰੇਕ ਬੱਚੇ ਨੂੰ ਆਸ਼ੀਸ਼ ਦੇ। ਸਾਡੇ ਸਵਰਗੀ ਪਿਤਾ, ਜਦ ਅਸੀਂ ਤੇਰੇ ਮਹਾਨ ਅਤੇ ਆਲੀਸ਼ਾਨ ਕਿਰਪਾ ਦੇ ਸਿੰਘਾਸਨ ਵੱਲ ਨੂੰ ਆਉਂਦੇ ਹਾਂ, ਕਿਉਂਕਿ ਸਾਨੂੰ ਆਉਣ ਲਈ ਕਿਹਾ ਗਿਆ ਹੈ, ਅਸੀਂ ਯਿਸੂ ਮਸੀਹ ਦੁਆਰਾ ਸੱਦੇ ਜਾਣ ਤੇ ਆ ਰਹੇ ਹਾਂ। ਅਸੀਂ ਆਪਣੀਆਂ ਸਾਰੀਆਂ ਫਿਕਰਾਂ ਨਾਲ ਆਉਂਦੇ ਹਾਂ, ਉਹਨਾਂ ਨੂੰ ਉਸ ਦੇ ਉੱਤੇ ਸੁੱਟਦੇ ਹਾਂ, ਕਿਉਂਕਿ ਉਹ ਸਾਡੀ ਫਿਕਰ ਕਰਦਾ ਹੈ। ਇਹ ਕਿੰਨਾ ਸੁਖਦਾਇਕ ਹੈ ਇਹ ਜਾਣਨਾ ਕਿ ਉਹ ਸਾਡੀ ਫਿਕਰ ਕਰਦਾ ਹੈ। ਸਵਰਗ ਦਾ ਮਹਾਨ ਪਰਮੇਸ਼ਵਰ, ਸ੍ਰਿਸ਼ਟੀ ਕਰਤਾ, ਸਾਡੀ ਫਿਕਰ ਕਰਦਾ ਹੈ, ਆਪਣੀ ਸ੍ਰਿਸ਼ਟੀ ਦੀ ਫਿਕਰ ਕਰਦਾ ਹੈ। ਪ੍ਰਭੂ, ਅਸੀਂ ਇਸ ਲਈ ਬਹੁਤ ਪ੍ਰਸੰਨ ਹਾਂ ਇਸ ਸਮੇਂ ਵਿੱਚ ਜਿਸ ਵਿੱਚ ਅਸੀਂ ਰਹਿ ਰਹੇ ਹਾਂ। ਇਹ ਕਿੰਨਾ ਸੁਖਦਾਇਕ ਹੈ ਜਿਸ ਵਿੱਚ ਤੇਰੇ ਵਚਨਾਂ ਤੋਂ ਬਿਨਾਂ ਹੋਰ ਕਿਸੇ ਵੀ ਚੀਜ਼ ਵਿੱਚੋਂ ਸੁੱਖ ਨਹੀਂ ਲਿਆ ਜਾ ਸਕਦਾ। ਇਹ ਸਾਡੀ ਤਸੱਲੀ ਹੈ, ਇਹ ਤੇਰਾ ਵਾਅਦਾ ਹੈ। ਤੇਰੇ ਵਾਅਦੇ ਵਿੱਚ ਤੂੰ ਕਿਹਾ ਸੀ, ਜੋ ਤੁਸੀਂ ਮੇਰੇ ਨਾਮ ਵਿੱਚ ਮੰਗੋ ਮੈਂ ਕਰਾਂਗਾ। ਇਹ ਸਾਰੇ ਮਹਾਨ ਵਾਅਦੇ, ਮੰਗੋ ਅਤੇ ਤੁਹਾਨੂੰ ਮਿਲੇਗਾ। ਇਸ ਪਹਾੜ ਨੂੰ ਕਹੋ ਉਖੜ ਜਾ ਅਤੇ ਭਰਮ ਨਾ ਕਰੋ ਤਾਂ ਇਹ ਉਖੜ ਜਾਵੇਗਾ। ਇਹ ਸਾਰੇ ਵਾਅਦੇ ਅਤੇ ਅਸੀਂ ਇਹਨਾਂ ਵਿੱਚੋਂ ਉਹ ਲੈ ਸਕਦੇ ਹਾਂ ਜੋ ਅਸੀਂ ਮੰਗ ਰਹੇ ਹਾਂ। ਹੱਥ ਉੱਪਰ ਉੱਠੇ ਹਨ। ਪ੍ਰਭੂ, ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਹੈ, ਤੂੰ ਉਹਨਾਂ ਦੀਆਂ ਲੋੜਾਂ ਨੂੰ ਜਾਣਦਾ ਹੈ। ਇਹਨਾਂ ਦੀ ਪੂਰਤੀ ਕਰ ਪਿਤਾ। ਮੈਂ ਆਪਣੀ ਪ੍ਰਾਰਥਨਾ ਉਹਨਾਂ ਦੇ ਨਾਲ ਤੇਰੇ ਅੱਗੇ ਰੱਖਦਾ ਹਾਂ। ਮੇਰਾ ਵੀ ਹੱਥ ਉਹਨਾਂ ਦੇ ਨਾਲ ਉੱਪਰ ਹੈ। ਇਸ ਮੇਜ਼ ਉੱਤੇ ਰੁਮਾਲ ਪਏ ਹਨ। ਓ, ਕਿਵੇਂ ਲੋਕ ਵਿਸ਼ਵਾਸ ਨਾਲ, ਮਹਾਨ ਵਿਸ਼ਵਾਸ ਨਾਲ! ਪ੍ਰਭੂ, ਇੰਜ ਲੱਗਦਾ ਹੈ ਜਿਵੇਂ ਕਿਸੇ ਚੀਜ਼ ਨਾਲ ਤੂੰ ਮੈਨੂੰ ਬਰਕਤ ਦਿੱਤੀ ਹੈ, ਤਾਂ ਜੋ ਮੈਂ ਬਿਮਾਰਾਂ ਲਈ ਪ੍ਰਾਰਥਨਾ ਕਰ ਸਕਾਂ। ਜਿੱਥੇ ਕਿਤੇ ਵੀ ਮੈਂ ਜਾਂਦਾ ਹਾਂ, ਬਿਮਾਰਾਂ ਲਈ ਪ੍ਰਾਰਥਨਾ ਕਰਨ ਬਾਰੇ ਕੁਝ ਤਾਂ ਹੈ। ਪਰਮੇਸ਼ਵਰ ਹੁਣ ਮਦਦ ਕਰ। ਮੈਂ ਇਮਾਨਦਾਰੀ ਨਾਲ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਇਹ ਰੁਮਾਲ ਜੋ ਇੱਥੇ ਰੱਖੇ ਗਏ ਹਨ, ਇਹਨਾਂ ਦੇ ਪਿੱਛੇ ਜੋ ਵੀ ਬੇਨਤੀਆਂ ਹਨ, ਤੂੰ ਉਹਨਾਂ ਲੋਕਾਂ ਨੂੰ ਬਖਸ਼ ਦੇਵੇਂਗਾ ਜਿਨ੍ਹਾਂ ਲੋਕਾਂ ਨੇ ਮੰਗਿਆ ਹੈ। ਤੇਰੀ ਕਿਰਪਾ ਉਹਨਾਂ ਦੇ ਉੱਤੇ ਹੋਵੇ। ਪ੍ਰਭੂ, ਅਸੀਂ ਸਮਝਦੇ ਹਾਂ ਕਿ ਭੈਣ ਹਿਕਸ ਦੇ ਕੋਲ ਇੱਥੇ ਇੱਕ ਔਰਤ ਹੈ ਜੋ ਕਿਸੇ ਜਗ੍ਹਾ ਤੋਂ ਹਵਾਈ ਯਾਤਰਾ ਕਰਕੇ ਪ੍ਰਾਰਥਨਾ ਕਰਾਉਣ ਲਈ ਆਈ ਹੈ। ਉਸ ਨੂੰ ਕੈਂਸਰ ਹੈ। ਉਹ ਜਾਣਨਾ ਚਾਹੁੰਦੀ ਹੈ ਕਿ ਉਹ ਉਸ ਨੂੰ ਇੱਥੇ ਲੈ ਕੇ ਆ ਸਕਦੀ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਪਰਮੇਸ਼ਵਰ ਕਿ ਤੂੰ ਉਸ ਦੀ ਜ਼ਿੰਦਗੀ ਨੂੰ ਬਚਾ ਲੈ, ਇਹ ਬਖਸ਼ ਦੇ। ਮੇਰਾ ਛੋਟਾ ਭਤੀਜਾ ਮਿੱਕੀ, ਉਹ ਦੂਰ ਬਿਮਾਰ ਪਿਆ ਹੈ ਅਤੇ ਉਲਟੀਆਂ ਕਰ ਰਿਹਾ ਹੈ। ਉਸ ਨੂੰ ਤੇਜ਼ ਬੁਖਾਰ ਹੈ। ਬਸ ਹੁਣੇ ਹੀ ਦਰਵਾਜ਼ੇ ਤੋਂ ਨਿਕਲ ਕੇ ਆਇਆ ਹਾਂ। ਪ੍ਰਭੂ, ਮੈਂ ਵਿਸ਼ਵਾਸ ਕਰਦਾ ਹਾਂ ਕਿ ਅਸੀਂ ਉੱਥੇ ਵਿਸ਼ਵਾਸ ਦੀ ਪ੍ਰਾਰਥਨਾ ਕੀਤੀ ਅਤੇ ਤੂੰ ਇਸ ਨੂੰ ਰੋਕ ਦਿੱਤਾ ਹੈ। ਮੈਂ ਤੁਹਾਡਾ ਆਭਾਰੀ ਹਾਂ ਕਿ ਮੈਂ ਉਸ ਕਮਰੇ ਨੂੰ ਛੱਡਣ ਤੋਂ ਪਹਿਲਾਂ ਇਹ ਮਹਿਸੂਸ ਕੀਤਾ ਕਿ ਬੁਖਾਰ ਲੜਕੇ ਨੂੰ ਛੱਡ ਕੇ ਜਾ ਰਿਹਾ ਸੀ। ਹੁਣ ਪ੍ਰਭੂ, ਇਹਨਾਂ ਸਭ ਚੀਜ਼ਾਂ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ। ਹੁਣ ਮੇਰੀ ਇਹ ਜ਼ਿੰਮੇਵਾਰੀ ਹੈ ਕਿ ਮੈਂ ਤੇਰੇ ਵਚਨ ਨੂੰ ਬੋਲਾਂ। ਸਾਨੂੰ ਆਪਣਾ ਵਚਨ ਦੇ। ਪ੍ਰਭੂ, ਤੇਰਾ ਵਚਨ ਹੀ ਸੱਚਾਈ ਹੈ। ਸਾਡੀਆਂ ਰੂਹਾਂ ਨੂੰ ਬਰਕਤ ਦੇ ਅਤੇ ਸਾਨੂੰ ਉਹ ਕਿਰਪਾ ਦੇ ਜਿਸ ਦੀ ਸਾਨੂੰ ਲੋੜ ਹੈ, ਤਾਂ ਜੋ ਅੱਜ ਰਾਤ ਅਸੀਂ ਇਸ ਨੂੰ ਪਰਮੇਸ਼ਵਰ ਦੇ ਵਾਅਦਿਆਂ ਵਿੱਚੋਂ ਲੈ ਸਕੀਏ ਵਚਨ ਵਿੱਚ, ਤਾਂ ਜੋ ਸਾਨੂੰ ਇਸ ਬਾਕੀ ਰਹਿੰਦੇ ਹਫ਼ਤੇ ਵਿੱਚ ਸੰਭਾਲੇ। ਇਹ ਬਖਸ਼ ਦੇ, ਸਾਡੇ ਪਾਸਟਰ ਨੂੰ ਬਰਕਤ ਦੇ, ਇਹ ਬਹਾਦੁਰ ਰੂਹ, ਉਸ ਦੀ ਪਤਨੀ, ਉਸ ਦੇ ਬੱਚੇ, ਡੀਕਨ, ਟਰਸਟੀ ਅਤੇ ਹਰੇਕ ਸ਼ਖਸ ਜੋ ਇਸ ਇਮਾਰਤ ਵਿੱਚ ਆਂਦਾ ਜਾਂਦਾ ਹੈ। ਇਹ ਬਖਸ਼ ਦੇ ਪਿਤਾ, ਯਿਸੂ ਮਸੀਹ ਦੇ ਨਾਮ ਵਿੱਚ ਅਸੀਂ ਇਹਨਾਂ ਬਰਕਤਾਂ ਨੂੰ ਮੰਗਦੇ ਹਾਂ। ਆਮੀਨ। ਹੁਣ ਮੈਂ ਪਰਮੇਸ਼ਵਰ ਦੀਆਂ ਲਿਖਤਾਂ ਵਿੱਚੋਂ ਦੋ ਥਾਵਾਂ ਤੋਂ ਪੜ੍ਹਨਾ ਚਾਹੁੰਦਾ ਹਾਂ। ਪਹਿਲਾਂ ਮੈਂ ਭਜਨਾਂ ਦੀ ਪੁਸਤਕ ਵਿੱਚੋਂ 86ਵਾਂ ਭਜਨ ਪੜ੍ਹਨਾ ਚਾਹੁੰਦਾ ਹਾਂ। ਫਿਰ ਮੈਂ ਸੰਤ ਮਤੀ ਵਿੱਚੋਂ 16ਵਾਂ ਅਧਿਆਏ ਉਸ ਦੀ 1-3 ਆਇਤ ਤੱਕ ਪੜ੍ਹਨਾ ਚਾਹੁੰਦਾ ਹਾਂ। ਮੈਂ ਇਸ ਭਜਨ ਦੇ ਕੁਝ ਭਾਗ ਨੂੰ ਪੜ੍ਹਨਾ ਚਾਹੁੰਦਾ ਹਾਂ, ਸਾਰਾ ਨਹੀਂ, ਪਰ 11ਵੀਂ ਆਇਤ ਤੱਕ, ਜੋ ਇਸ ਦੇ ਅੱਧ ਤੋਂ ਥੋੜਾ ਜਿਹਾ ਜ਼ਿਆਦਾ ਹੈ। ਮੈਂ ਐਲਾਨ ਕਰਨਾ ਚਾਹੁੰਦਾ ਹਾਂ, ਜੇ ਮੈਂ ਇਸ ਨੂੰ ਇੱਕ ਵਿਸ਼ਾ ਆਖਾਂ, ਇਸ ਤੋਂ ਪਹਿਲਾਂ ਕਿ ਮੈਂ ਇਹਦੇ ਤੇ ਪ੍ਰਚਾਰ ਕਰਾਂ, ਏਕੀਕਰਨ ਦਾ ਸਮਾਂ ਅਤੇ ਨਿਸ਼ਾਨ ਇੱਕ ਕਿਸਮ ਦਾ ਗੁੰਝਲਦਾਰ ਜਿਹਾ ਵਿਸ਼ਾ ਲੱਗਦਾ ਹੈ। ਏਕੀਕਰਨ, ਸਮਝੇ, ਸਮਾਂ, ਏਕੀਕਰਨ ਦਾ ਸਮਾਂ, ਇਹੀ ਹੈ ਜੋ ਹੁਣ ਹੈ, ਉਸ ਏਕੀਕਰਨ ਦੇ ਸਮੇਂ ਦਾ ਨਿਸ਼ਾਨ। ਭਜਨ ਵਿੱਚ ਦਾਊਦ ਦੀ ਇੱਕ ਪ੍ਰਾਰਥਨਾ, 86ਵਾਂ ਭਜਨ। ਹੇ ਪ੍ਰਭੂ, ਆਪਣਾ ਕੰਨ ਚੁਕਾ, ਮੇਰੀ ਸੁਣ, ਕਿਉਂਕਿ ਮੈਂ ਕੰਗਾਲ ਅਤੇ ਜ਼ਰੂਰਤਮੰਦ ਹਾਂ। ਮੇਰੀ ਜਾਨ ਦੀ ਰੱਖਿਆ ਕਰ, ਕਿਉਂਕਿ ਮੈਂ ਪਵਿੱਤਰ ਹਾਂ। ਤੂੰ ਜੋ ਮੇਰਾ ਪਰਮੇਸ਼ਵਰ ਹੈ, ਆਪਣੇ ਸੇਵਕ ਨੂੰ ਬਚਾ ਜੋ ਤੇਰੇ ਵਿੱਚ ਭਰੋਸਾ ਰੱਖਦਾ ਹੈ। ਹੇ ਪ੍ਰਭੂ, ਮੇਰੇ ਉੱਤੇ ਕਿਰਪਾ ਕਰ, ਕਿਉਂਕਿ ਮੈਂ ਨਿੱਤ ਤੈਨੂੰ ਪੁਕਾਰਦਾ ਹਾਂ। ਆਪਣੇ ਸੇਵਕ ਦੇ ਮਨ ਨੂੰ ਆਨੰਦ ਕਰ, ਕਿਉਂਕਿ ਮੈਂ ਆਪਣਾ ਮਨ ਤੇਰੀ ਵੱਲ ਲਗਾਉਂਦਾ ਹਾਂ। ਹੇ ਪ੍ਰਭੂ, ਕਿਉਂਕਿ ਤੂੰ ਭਲਾ ਅਤੇ ਮਾਫ ਕਰਨ ਵਾਲਾ ਹੈ ਅਤੇ ਆਪਣੇ ਸਾਰੇ ਪੁਕਾਰਨ ਵਾਲਿਆਂ ਲਈ ਅਤ ਕਿਰਪਾਲੂ ਹੈ। ਹੇ ਪਰਮੇਸ਼ਵਰ, ਮੇਰੀ ਬੇਨਤੀ ਉੱਤੇ ਕੰਨ ਲਾ, ਮੇਰੀਆਂ ਅਰਦਾਸਾਂ ਦੀ ਆਵਾਜ਼ ਵੱਲ ਧਿਆਨ ਕਰ। ਮੈਂ ਆਪਣੀ ਬਿਪਤਾ ਦੇ ਦਿਨ ਤੈਨੂੰ ਪੁਕਾਰਾਂਗਾ, ਕਿਉਂ ਜੋ ਤੂੰ ਮੈਨੂੰ ਉੱਤਰ ਦੇਵੇਂਗਾ। ਓ, ਕੀ ਇਹ ਸੁੰਦਰ ਨਹੀਂ ਹੈ? ਤੂੰ ਮੈਨੂੰ ਉੱਤਰ ਦੇਵੇਂਗਾ। ਹੇ ਪ੍ਰਭੂ, ਦੇਵਤਿਆਂ ਵਿੱਚ ਤੇਰੇ ਤੁਲ ਕੋਈ ਨਹੀਂ, ਤੇਰੇ ਕੰਮਾਂ ਵਰਗਾ ਕੋਈ ਕੰਮ ਨਹੀਂ ਹੈ। ਹੇ ਪ੍ਰਭੂ, ਉਹ ਸਾਰੀਆਂ ਕੌਮਾਂ ਜਿਨ੍ਹਾਂ ਨੂੰ ਤੂੰ ਸਾਜਿਆ ਹੈ, ਉਹ ਆਉਣਗੀਆਂ ਅਤੇ ਤੇਰੇ ਅੱਗੇ ਆਰਾਧਨਾ ਕਰਨਗੀਆਂ। ਤੂੰ ਆਪਣੇ ਨਾਮ ਨੂੰ ਮਹਿਮਾ ਦੇਵੇਂਗਾ, ਕਿਉਂਕਿ ਤੂੰ ਮਹਾਨ ਹੈ ਅਤੇ ਅਚਰਜ ਕੰਮ ਕਰਦਾ ਹੈ। ਇਕੱਲਾ ਤੂੰ ਹੀ ਪਰਮੇਸ਼ਵਰ ਹੈ। ਹੁਣ ਸੁਣੋ, ਹੇ ਪ੍ਰਭੂ, ਮੈਨੂੰ ਆਪਣਾ ਰਾਹ ਸਿਖਲਾ, ਮੈਂ ਤੇਰੀ ਸੱਚਾਈ ਵਿੱਚ ਚੱਲਾਂਗਾ। ਮੇਰੇ ਦਿਲ ਨੂੰ ਇਕਾਗਰ ਕਰ ਕਿ ਮੈਂ ਤੇਰੇ ਨਾਮ ਦਾ ਭੈ ਮੰਨਾ। ਹੁਣ ਮੈਂ ਏਕੀਕਰਨ ਅਤੇ ਸਮੇਂ ਦੇ ਨਿਸ਼ਾਨ ਬਾਰੇ ਗੱਲ ਕਰ ਰਿਹਾ ਹਾਂ। ਹੁਣ ਸੰਤ ਮਤੀ ਦੇ 16 ਅਧਿਆਏ ਵਿੱਚ ਜਾਵਾਂਗੇ। ਫਰੀਸੀਆਂ ਅਤੇ ਸਦੂਕੀਆਂ ਨੇ ਕੋਲ ਆਣ ਕੇ ਉਹਨੂੰ ਪਰਤਾਉਣ ਲਈ ਉਸ ਅੱਗੇ ਅਰਦਾਸ ਕੀਤੀ ਜੋ ਸਾਨੂੰ ਆਕਾਸ਼ ਵੱਲੋਂ ਕੋਈ ਨਿਸ਼ਾਨ ਵਿਖਾ। ਪਰ ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਭਈ ਸਾਂਝ ਦੇ ਵੇਲੇ ਤੁਸੀਂ ਕਹਿੰਦੇ ਹੋ ਜੋ ਭਲਕੇ ਨਿੰਬਲ ਹੋਵੇਗਾ ਕਿਉਂਕਿ ਆਕਾਸ਼ ਲਾਲ ਹੈ, ਅਤੇ ਸਵੇਰ ਨੂੰ ਆਖਦੇ ਹੋ ਅੱਜ ਹਨੇਰੀ ਵਗੇਗੀ ਕਿਉਂਕਿ ਆਕਾਸ਼ ਲਾਲ ਅਤੇ ਗਹਿਰਾ ਹੈ। ਹੇ ਪਖੰਡੀਓ, ਆਕਾਸ਼ ਦੇ ਤੌਰ ਭੋਰ ਦੀ ਜਾਂਚ ਕਰਨੀ ਤੁਹਾਨੂੰ ਆਉਂਦੀ ਹੈ, ਪਰ ਸਮਿਆਂ ਦੇ ਨਿਸ਼ਾਨ ਮਲੂਮ ਨਹੀਂ ਕਰ ਸਕਦੇ। ਪ੍ਰਭੂ ਇਸ ਵਚਨ ਨੂੰ ਪੜੇ ਜਾਣ ਤੇ ਆਪਣੀ ਬਰਕਤ ਨੂੰ ਜੋੜ ਦੇਵੇ।
uniting time, the sign of the uniting time.
ਹੁਣ ਅਸੀਂ ਇਸ ਏਕੀਕਰਨ ਦੀ ਗੱਲ ਕਰ ਰਹੇ ਹਾਂ, ਏਕੀਕਰਨ ਦਾ ਸਮਾਂ, ਏਕੀਕਰਨ ਦੇ ਸਮੇਂ ਦਾ ਨਿਸ਼ਾਨ। ਵੇਖੋ, ਯਿਸੂ ਇਸ ਆਖਰੀ ਆਇਤ ਵਿਚ ਉਹ ਪਾਦਰੀ ਵਰਗ ਨੂੰ ਝਿੜਕ ਰਿਹਾ ਸੀ ਕਿਉਂਕਿ ਉਹ ਸਮੇਂ ਦੇ ਨਿਸ਼ਾਨ ਨੂੰ ਪਛਾਣ ਨਹੀਂ ਸੀ ਸਕੇ। ਹੁਣ ਇਹ ਲੋਕਾਂ ਦੇ ਲਈ ਹਮੇਸ਼ਾ ਹੀ ਇੱਕ ਬਹੁਤ ਵੱਡੀ ਗੱਲ ਰਹੀ ਹੈ, ਸਮਝੇ, ਕਿ ਜਿਸ ਸਮੇਂ ਵਿਚ ਉਹ ਰਹਿ ਰਹੇ ਹਨ ਉਸ ਸਮੇਂ ਦੇ ਨਿਸ਼ਾਨ ਦੇ ਭੇਤ ਨੂੰ ਪਛਾਣ ਸਕਣ, ਕਿਉਂਕਿ ਪਰਮੇਸ਼ਵਰ ਇਸ ਨੂੰ ਇੰਨਾ ਸਾਫ਼ ਲਿਖਦਾ ਹੈ ਤਾਂ ਕਿ ਕੋਈ ਵੀ ਇਸ ਤੋਂ ਅਣਜਾਣ ਨਾ ਰਹੇ। ਹੁਣ ਆਮ ਤੌਰ ਤੇ ਮੈਂ ਪਛਾਣ ਜਾਂਦਾ ਹਾਂ, ਬਾਈਬਲ ਦੇ ਸਮੇਂ ਵਿਚ ਪ੍ਰਭੂ ਦੇ ਦੂਸਰੇ ਸੇਵਕਾਂ ਦੇ ਨਿਸ਼ਾਨਾਂ ਨੂੰ ਲੈਂਦਾ ਹਾਂ, ਜਿਵੇਂ ਨੂਹ ਦੇ ਸਮੇਂ ਦਾ ਨਿਸ਼ਾਨ, ਦਾਨੀਅਲ ਦੇ ਸਮੇਂ ਦਾ ਨਿਸ਼ਾਨ ਅਤੇ ਇਸ ਤਰ੍ਹਾਂ ਵੱਖਰੇ ਵੱਖਰੇ ਨਿਸ਼ਾਨ। ਪਰ ਅੱਜ ਰਾਤ ਮੈਂ ਸਮਾਂ ਬਚਾਉਣ ਲਈ ਇਹਨਾਂ ਸਭਨਾਂ ਨੂੰ ਛੱਡਦਾ ਹੋਇਆ ਅੱਗੇ ਵਧਾਂਗਾ। ਪਰ ਪਰਮੇਸ਼ਵਰ ਦਾ ਹਮੇਸ਼ਾ ਹੀ ਇਹੀ ਤਰੀਕਾ ਰਿਹਾ ਹੈ, ਉਹਨਾਂ ਨੂੰ ਸਮੇਂ ਦਾ ਇੱਕ ਸੁਭਾਵਿਕ ਨਿਸ਼ਾਨ ਦਿੰਦਾ ਹੈ ਤਾਂ ਜੋ ਹਰ ਕੋਈ ਜਾਣ ਲਵੇ ਕਿ ਇਹ ਕੀ ਸਮਾਂ ਸੀ। ਇਹਨਾਂ ਫਰੀਸੀਆਂ ਨੂੰ ਆਪਣੇ ਸਮੇਂ ਨੂੰ ਜਾਣ ਲੈਣਾ ਚਾਹੀਦਾ ਸੀ, ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਇਹ ਕਿਹੜਾ ਸਮਾਂ ਸੀ। ਉਹਨੇ ਕਿਸੇ ਹੋਰ ਜਗ੍ਹਾ ਤੇ ਕਿਹਾ, ਜੇ ਤੁਸੀਂ ਮੈਨੂੰ ਜਾਣਦੇ ਤਾਂ ਤੁਸੀਂ ਮੇਰੇ ਦਿਨ ਨੂੰ ਜਾਣ ਲੈਂਦੇ। ਵੇਖਿਆ, ਇੱਕ ਬਹੁਤ ਹੀ ਮਹਾਨ ਗੱਲ ਹੈ ਜਿਸ ਨੂੰ ਅਸੀਂ ਸਮਝਦੇ ਹਾਂ, ਸਮਝੇ, ਸਮਝ ਤੋਂ ਬਗੈਰ। ਇਸੇ ਲਈ ਹੀ ਉਹ ਹਮੇਸ਼ਾ ਨਬੀਆਂ ਦਾ ਹਵਾਲਾ ਦਿੰਦੇ ਸਨ। ਉਹਨਾਂ ਕਿਹਾ, ਉਹਦੇ ਕੋਲ ਪਰਮੇਸ਼ਵਰ ਦੇ ਦਰਸ਼ਨਾਂ ਦੇ ਦੁਆਰਾ ਸਮਝ ਸੀ। ਪਰਮੇਸ਼ਵਰ ਦਾ ਵਚਨ ਪ੍ਰਾਚੀਨ ਨਬੀਆਂ ਦੇ ਕੋਲ ਆਇਆ, ਸਮਝੇ, ਉਹਨਾਂ ਕੋਲ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਨਬੀਆਂ ਦੁਆਰਾ ਸਮਝ ਸੀ। ਫਿਰ ਨਬੀ ਇੱਕ ਨਿਸ਼ਾਨ ਵਿਖਾਉਂਦੇ ਹਨ, ਜਿਵੇਂ ਇੱਕ ਆਦਮੀ ਆਪਣੇ ਇੱਕ ਪਾਸੇ ਬਹੁਤ ਦੇਰ ਤੱਕ ਲੇਟਿਆ ਰਿਹਾ, ਫਿਰ ਪਰਤ ਕੇ ਦੂਸਰੇ ਪਾਸੇ ਲੇਟ ਗਿਆ। ਇੱਕ ਆਦਮੀ ਨੂੰ ਉਹਦੇ ਕੱਪੜੇ ਉਤਾਰਨੇ ਪੈਂਦੇ ਸਨ। ਉਹਨਾਂ ਨੇ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਤਾਂ ਜੋ ਉਸ ਸਮੇਂ ਦੇ ਨਿਸ਼ਾਨ ਨੂੰ ਵਿਖਾ ਸਕਣ ਜਿਸ ਵਿੱਚ ਉਹ ਰਹਿ ਰਹੇ ਸਨ। ਹੁਣ ਅਸੀਂ ਜਾਣਦੇ ਹਾਂ ਕਿ ਉਹ ਪਰਮੇਸ਼ਵਰ ਜਿਸਨੇ ਧਰਤੀ ਅਤੇ ਆਕਾਸ਼ ਨੂੰ ਬਣਾਇਆ ਹੈ, ਆਪਣੇ ਕੰਮ ਨੂੰ ਅਜਿਹਾ ਕੀਤਾ ਹੈ ਕਿ ਉਹ ਆਪਣੇ ਸਮੇਂ ਦਾ ਨਿਸ਼ਾਨ ਦੁਆਰਾ ਵਰਣਨ ਕਰੇ ਕਿ ਉਹੀ ਪਰਮੇਸ਼ਵਰ ਅੱਜ ਵੀ ਜਿਉਂਦਾ ਹੈ। ਜਿਵੇਂ ਅਸੀਂ ਉਸ ਸਮੇਂ ਨੂੰ ਵੇਖਦੇ ਹਾਂ ਜਿਸ ਵਿੱਚ ਅਸੀਂ ਰਹਿ ਰਹੇ ਹਾਂ, ਇੱਥੇ ਕੁਝ ਤਾਂ ਹੋਣਾ ਚਾਹੀਦਾ ਹੈ ਜਿਸ ਦੀ ਕੋਈ ਨਿਗਰਾਨੀ ਕਰ ਰਿਹਾ ਹੈ ਕਿਸੇ ਜਗ੍ਹਾ ਤੇ, ਸਮਝੇ, ਕਿਉਂਕਿ ਪਰਮੇਸ਼ਵਰ ਸਾਨੂੰ ਇੱਕ ਪੁਖਤਾ ਨਿਸ਼ਾਨ ਦੇਣ ਤੋਂ ਬਗੈਰ ਕਦੇ ਵੀ ਇਹ ਚੀਜ਼ਾਂ ਨਹੀਂ ਹੋਣ ਦੇ ਸਕਦਾ। ਹੁਣ ਅੱਜ ਇਹ ਗੱਲ ਹੈ ਕਿ ਪਾਦਰੀ ਵਰਗ ਇਸ ਨੂੰ ਸਹੀ ਨਹੀਂ ਪੜਦਾ ਹੈ, ਇਹ ਉਸੇ ਤਰ੍ਹਾਂ ਹੈ ਜਿਵੇਂ ਉਦੋਂ ਸੀ। ਉਹ ਨਹੀਂ ਸੋਚਦੇ ਕਿ ਇਹ ਸਮਾਂ ਸੀ, ਉਹ ਸੋਚ ਰਹੇ ਸਨ ਕਿ ਉਹ ਬਹੁਤ ਸ਼ਾਂਤੀ ਨਾਲ ਰਹਿ ਰਹੇ ਸਨ, ਇਸ ਲਈ ਉਹ ਕਿਸੇ ਮਸੀਹਾ ਨੂੰ ਉਡੀਕ ਨਹੀਂ ਰਹੇ ਸਨ। ਯਿਸੂ ਨੇ ਕਿਹਾ ਹੈ ਕਿ ਜਿਵੇਂ ਇੱਕ ਚੋਰ ਰਾਤ ਨੂੰ ਆਉਂਦਾ ਹੈ, ਉਸੇ ਤਰ੍ਹਾਂ ਉਸਦਾ ਆਉਣਾ ਹੋਵੇਗਾ ਜਦ ਲੋਕ ਉਸਦੀ ਆਮਦ ਤੋਂ ਅਣਜਾਣ ਹੋਣਗੇ। ਪਰ ਉੱਥੇ ਕੁਝ ਕੁਆਰੀਆਂ ਸਨ ਜੋ ਉਹਦੇ ਮਿਲਣ ਨੂੰ ਚਲੀਆਂ ਗਈਆਂ, ਉਹਨਾਂ ਵਿੱਚੋਂ ਅੱਧੀਆਂ, ਉਹਨਾਂ ਦੀਆਂ ਮਸਾਲਾਂ ਵਿੱਚ ਤੇਲ ਸੀ ਅਤੇ ਉਹ ਤਿਆਰ ਸਨ, ਉਹ ਨਿਸ਼ਾਨ ਲਈ ਵੇਖ ਰਹੀਆਂ ਸਨ। ਮੈਂ ਅੱਜ ਰਾਤ ਉਹਨਾਂ ਨਾਲ ਹੀ ਬੋਲ ਰਿਹਾ ਹਾਂ, ਸਮਝੇ, ਉਹਨਾਂ ਨਾਲ ਜੋ ਹੁਣ ਨਿਸ਼ਾਨ ਲਈ ਵੇਖ ਰਹੇ ਹਨ, ਉਹਦੇ ਆਉਣ ਦਾ ਨਿਸ਼ਾਨ। ਇਹ ਨਿਸ਼ਾਨ ਪ੍ਰਭੂ ਦੁਆਰਾ ਸਿਰਫ ਵਿਸ਼ਵਾਸੀਆਂ ਨੂੰ ਹੀ ਦਿੱਤੇ ਗਏ ਹਨ, ਅਵਿਸ਼ਵਾਸੀ ਇਸ ਨੂੰ ਕਦੇ ਨਹੀਂ ਵੇਖ ਸਕਦੇ, ਉਹ ਠੀਕ ਇਹਨਾਂ ਦੇ ਉੱਪਰੋਂ ਨਿਕਲ ਜਾਂਦੇ ਹਨ ਅਤੇ ਉਹ ਨਹੀਂ ਵੇਖਦੇ। ਹੁਣ ਇੰਨਾ ਯਕੀਨੀ ਹੋ ਸਕਦਾ ਹੈ ਕਿ ਜਿਵੇਂ ਇੱਕ ਪਰਮੇਸ਼ਵਰ ਦਾ ਦੂਤ ਅੱਜ ਰਾਤ ਇਸ ਮੰਚ ਤੇ ਖੜਾ ਹੋਵੇ, ਉਨਾ ਹੀ ਸੱਚ ਜਿਵੇਂ ਮੈਂ ਤੁਹਾਡੀ ਵੱਲ ਵੇਖ ਰਿਹਾ ਹਾਂ, ਅਤੇ ਹੋ ਸਕਦਾ ਹੈ ਮੈਂ ਉਸ ਵੱਲ ਵੇਖ ਰਿਹਾ ਹਾਂ, ਜਾਂ ਤੁਸੀਂ ਉਸ ਨੂੰ ਵੇਖ ਸਕਦੇ ਹੋ ਅਤੇ ਮੈਂ ਉਸ ਨੂੰ ਨਹੀਂ ਵੇਖ ਸਕਦਾ, ਜਾਂ ਮੈਂ ਉਸ ਨੂੰ ਵੇਖ ਸਕਦਾ ਹਾਂ ਅਤੇ ਤੁਸੀਂ ਉਸ ਨੂੰ ਨਹੀਂ ਵੇਖ ਸਕਦੇ। ਹੁਣ ਤੁਸੀਂ ਜਾਣਦੇ ਹੋ ਇਹ ਲਿਖਤਾਂ ਦੇ ਅਨੁਸਾਰ ਹੈ, ਠੀਕ ਇਹੀ ਸੱਚਾਈ ਹੈ। ਤੁਸੀਂ ਜਾਣਦੇ ਹੋ ਪੌਲੁਸ ਹੇਠਾਂ ਡਿੱਗ ਗਿਆ, ਪਰ ਉਹਨਾਂ ਵਿੱਚੋਂ ਕੋਈ ਵੀ ਉਸ ਪ੍ਰਕਾਸ਼ ਨੂੰ ਨਹੀਂ ਵੇਖ ਸਕਿਆ। ਉਹ ਪ੍ਰਕਾਸ਼ ਉੱਥੇ ਵੀ ਸੀ ਜਦੋਂ ਯੋਹੰਨਾ ਭੀੜ ਦੇ ਸਾਹਮਣੇ ਖੜਾ ਸੀ। ਉੱਥੇ ਨਦੀ ਦੇ ਕਿਨਾਰੇ ਹਜ਼ਾਰਾਂ ਦੀ ਗਿਣਤੀ ਵਿੱਚ ਪਾਦਰੀ ਵਰਗ ਅਤੇ ਸੰਤ ਅਤੇ ਮਹਾਨ ਮਨੁੱਖ ਸਨ। ਸਿਰਫ ਯੋਹੰਨਾ ਨਹੀਂ, ਪਰਮੇਸ਼ਵਰ ਦਾ ਆਤਮਾ ਕਬੂਤਰ ਦੇ ਨਿਆਂ ਉੱਤਰ ਦੇ ਵੇਖਣ ਅਤੇ ਉਸ ਉੱਤੇ ਠਹਿਰਦੇ ਵੇਖਣ ਦੀ ਗਵਾਹੀ ਦਿੱਤੀ ਅਤੇ ਇੱਕ ਆਵਾਜ਼ ਇਹ ਕਹਿੰਦੇ ਸੁਣੀ, ਇਹ ਮੇਰਾ ਪਿਆਰਾ ਪੁੱਤਰ ਹੈ ਜਿਹਦੇ ਵਿੱਚ ਰਹਿ ਕੇ ਮੈਂ ਪ੍ਰਸੰਨ ਹਾਂ, ਅਤੇ ਯੋਹੰਨਾ ਤੋਂ ਬਿਨਾਂ ਹੋਰ ਕਿਸੇ ਨਾ ਵੇਖਿਆ, ਸਮਝੇ, ਇਹ ਸਿਰਫ ਉਸੇ ਦੇ ਲਈ ਸੀ। ਕੀ ਤੁਸੀਂ ਧਿਆਨ ਦਿੱਤਾ ਕਿ ਉਹਨਾਂ ਗਿਆਨੀ ਮਨੁੱਖਾਂ ਦੇ ਲਈ ਇਹ ਕਿੰਨਾ ਸਪਸ਼ਟ ਨਿਸ਼ਾਨ ਸੀ? ਉਹ ਇਬਰਾਨੀ ਸਨ, ਉਹ ਅਸਲ ਵਿੱਚ ਭਾਰਤੀ ਖਗੋਲ ਸ਼ਾਸਤਰੀ ਨਹੀਂ ਸਨ, ਉਹ ਇਬਰਾਨੀ ਸਨ ਕਿਉਂਕਿ ਉਹ ਉਸ ਦੇਸ਼ ਵਿੱਚ ਖਗੋਲ ਵਿਦਿਆ ਦਾ ਅਧਿਐਨ ਕਰ ਰਹੇ ਸਨ, ਉੱਥੇ ਆਪਣੀ ਸਿੱਖਿਆ ਪੂਰੀ ਕਰ ਰਹੇ ਸਨ। ਜਦੋਂ ਉਹਨਾਂ ਨੇ ਯਰੂਸ਼ਲਮ ਵੱਲ ਨੂੰ ਵੇਖਿਆ, ਇਹ ਜਾਣਦੇ ਹੋਏ ਕਿ ਉਹਨਾਂ ਨੇ ਤਿੰਨ ਸਿਤਾਰਿਆਂ ਨੂੰ ਵੇਖਿਆ ਹੈ ਜਿਹੜੇ सेम हाम अते जाफर दी पीढ़ी विचो आ रहे सन। ए उन्हां दे लई एक निशान सी कि जदों सितारे कतार विच सन मसीहा धरती उत्ते सी। ओ मेरे परमेश्वर, कोई हैरानी नहीं कि ओ आए। ओ किथे है? यहूदियां दा राजा किथे है जिन्हें जन्म लिया है? असी पूर्व विच उसका सितारा वेख्या है, असी ओदी उपासना करन लई आए हां। ओ किथे है? ओ जानदे सन कि नवजात मसीहा किते ना किते प्यासी, क्योंकि परमेश्वर ने उन्हां नूं समय दा निशान दिता सी कि परमेश्वर अते मनुख एक हो रहे सन। किहो जिही एकता है जदों परमेश्वर ने अपने आप नूं मनुखी शरीर नाल एक कर लिया। अज तक जिन्ने भी एकीकरण किते गए उन्हां विचों सब तों महान, सब तों प्रमुख, जदों परमेश्वर ने अपने आप नूं मनुख नाल एक कर लिया, परमेश्वर होण दी वड्डी उपाधि नूं छड्ड दिता अते अपना तंबू अगे वधाया ते मानवता नूं लै लिया, उन्हां विचों एक बन गया तां कि उन्हां नूं छुड़ा सके। एकता एक ही है। ए परमेश्वर अते मनुख विच हमेशा लई शांति लै आई। असीं किन्ने धन्नवादी हां। हुण जरा सोचो, हरेक मनुख ते सारे ज्योतिषी उन्हां दिनां विच तारे ही लोकां दी कड़ी हुंदे सन। मीनार दे उत्ते एक पहरेदार हुंदा सी, ऊपर जांदा सी अते वेखदा सी। ओ वेखदा सी जद कुछ खास तारे एक खास रूप विच लंघ रहे हुंदे सन। ओ जानदा सी कि ए केड़ा समा सी। तुहानू पवित्र लिखतां विच याद है, रखे ए केड़ा समा है। रखा वापस आउंदा है ते उन्हां नूं दसदा है कि ए केड़ी घड़ी सी। समझे? ओ तारिआं नाल समें दा हिसाब रखदे सन। हुण कि ए अजीब गल नहीं है कि ए तारे उन्हां तिन्हां मनुखां नूं कतार विच दिस रहे सन अते होर किसे ने भी ए ना वेख्या। समझे? बिलकुल ठीक इसे तरह नाल कतार विच। हुण तुसी भी इस तरह लिखतां दे नाल कतार विच हो सकदे हो। समझे? जद ओ तारे एकता विच आ गए, अपने आप नूं एक स्वरूप विच इकट्ठे कर लिया, तीन मनुख भी उसे समय इकट्ठे हो गए। तुसी भी इस तरह परमेश्वर नाल एक हो सकदे हो। ओदे वचन विच जद तक ए चीजां असलियत नहीं बन जांदियां, तुसी उन्हां नूं वेख सकदे हो ते जान जाओगे कि ओ सच हन। समझे? समय दा निशान। तुसी इस नूं बिना समझे कह सकदे हो ओ बकवास, पर तुहाडे लई ये बकवास नहीं है। तुसी वचन नाल एक हो भाई पैट, तां फिर ए रोशनी ही है। जदों तुसी इस निशान नूं विश्वासी नाल एक हुंदे होए वेखदे हो। मैं उन्हां लोकां नाल ही गल कर रहा हां जो विश्वासी हन, क्योंकि अविश्वासी इस नूं कदे नहीं वेख सकदे। जे अज ओ धरती उत्ते हुंदा तां ए किन्नी वड्डी ताड़ना हुंदी। अज दे साडे बहुत सारे पादरी वर्ग दे लई जो इस निशान नूं नहीं पढ़ सकदे, ओ निशान जिन्हां नूं असीं हर रोज इस डेरे विच पढ़ रहे हां अते चीजां नूं वेख रहे हां, होर इन्हां चीजां नूं पढ़ रहे हन अते दीवार उत्ते हस्तलेख नूं वेख रहे हन, फिर भी बहुत सारे इस नूं नजरअंदाज करदे हन। इस नूं जरा भी नहीं वेखदे। ए उन्हां लई कुछ भी नहीं हन। ओ इहदे उत्ते ध्यान नहीं करदे। हुण ध्यान दिओ कि उसने कौमी निशाना वल इशारा किया। हुण जद उन्हां ने उस नूं इस बारे पुछया, ओ निशान चाहुंदे सन, उसने उन्हां नूं निशान दिते जो होए सन। ओ जानना चाहुंदे सन कि जगत दा अंत कदों होवेगा, अंत दे समय दा की निशान होवेगा। उसने उन्हां नूं पवित्र लिखतां द्वारा कौमी निशाना बारे कई जगह ते इशारा किया, आकाश विच आकाश दे निशाना वल अते धरती दे निशाना वल। उन्हां नूं निशान 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 अते लगातार निशान दिंदा रहा। जद उन्हें एक जगह ते उन्हां नूं एक कौमी निशान बारे दस्या, उन्हें कहा जद तुसी कौमां नूं जरूसलम दे आले दुआले इकट्ठे हुंदिआं वेखो, समझे, तद असीं जान लवांगे कि उन्हां दी मुसीबत दा समां नेड़े है, जदों तुसीं जरूसलम नूं फौजां द्वारा घिरिआ होया वेखो। हुण इस तों पहलां ए कर सकदे, संसार नूं एकता विच आउणा सी। तीतुस एक महान रोमी जनरल नूं अपनीआं फौजां इकट्ठीआं करनीआं पईआं। इन्हां यहूदियां नूं घेरिआ जद उन्हां ने परमेश्वर वल्लों दित्ते गए समय दे निशान नूं रद्द दित्ता। इहो समां सी जद तीतुस ने अपनीआं फौजां इकट्ठीआं कीतीआं अते शहर ते कब्जा करन लई आ गया। इस तों पहलां उस जगह ते परमेश्वर दे अखवाण वाले लोकां दा परमेश्वर दे वचन दे विरोध लई एकीकरण होणा सी। इस तों पहलां कि कौमां अपने आप नूं परमेश्वर दे लोकां दे विरुद्ध इक करदियां। समझे? एकीकरण, एकीकरण, एक दूजे नाल एकीकरण। ਮੈਂ ਵਿਸ਼ਵਾਸ ਕਰਦਾ ਹਾਂ ਕਿ ਅਸੀਂ ਇੱਕ ਮਹਾਨ ਏਕੀਕਰਨ ਦੇ ਸਮੇਂ ਵਿੱਚ ਰਹਿ ਰਹੇ ਹਾਂ। ਮੈਂ ਇਸ ਲਾਲ ਬੱਤੀ ਨੂੰ ਲੈ ਰਿਹਾ ਹਾਂ ਤੇ ਸੰਕੇਤ ਦੇ ਰਿਹਾ ਹਾਂ ਸਭ ਕੁਝ ਔਰਤਾਂ ਬਾਰੇ ਜੋ ਕਰਦੇ ਹਨ ਅਤੇ ਆਦਮੀ ਉਹ ਕੀ ਕਰਦੇ ਹਨ ਅਤੇ ਕਲੀਸਿਆ ਕੀ ਕਰਦੀ ਹੈ। ਇਸ ਛੋਟੇ ਝੁੰਡ ਨੂੰ ਦੱਸ ਰਿਹਾ ਹਾਂ ਆਪਣੇ ਪੂਰੇ ਦਿਲ ਨਾਲ ਕਿ ਮੈਂ ਵਿਸ਼ਵਾਸ ਕਰਦਾ ਹਾਂ ਕਿ ਅਸੀਂ ਇਸ ਮਹਾਨ ਭਵਿੱਖਬਾਣੀ ਕੀਤੇ ਹੋਏ ਸਮੇਂ ਵਿੱਚ ਪਰਮੇਸ਼ਵਰ ਦੇ ਵਚਨ ਦੀ ਕਤਾਰ ਵਿੱਚ ਜਾ ਰਹੇ ਹਾਂ, ਠੀਕ ਪ੍ਰਭੂ ਯਿਸੂ ਦੀ ਆਮਦ ਤੋਂ ਪਹਿਲਾਂ ਇਕੱਠੇ ਹੋ ਰਹੇ ਹਾਂ ਤੇ ਤਿਆਰ ਹੋ ਰਹੇ ਹਾਂ। ਹੁਣ ਤੁਸੀਂ ਵੇਖਦੇ ਹੋ ਤੀਤੁਸ ਦੇ ਕੌਮਾਂ ਨੂੰ ਇਕੱਠੇ ਕਰਨ ਤੋਂ ਪਹਿਲਾਂ, ਆਪਣੀਆਂ ਫੌਜਾਂ ਨੂੰ ਇਕੱਠੇ ਕਰਨ ਤੋਂ ਪਹਿਲਾਂ ਇਸਰਾਇਲ ਨੇ ਆਪਣੇ ਆਪ ਨੂੰ ਇੱਕ ਕਰ ਲਿਆ, ਆਪਣੇ ਆਪ ਨੂੰ ਇੱਕ ਕਰ ਲਿਆ ਕਿ ਉਹ ਵਿਸ਼ਵਾਸ ਨਹੀਂ ਕਰਨਗੇ ਕਿ ਯਿਸੂ ਮਸੀਹ ਮਸੀਹਾ ਹੈ। ਉਹਨਾਂ ਉਸ ਨੂੰ ਰੱਦ ਦਿੱਤਾ, ਉਹਨੂੰ ਬਾਹਰ ਕਰ ਦਿੱਤਾ, ਉਹਨੂੰ ਸੂਲੀ ਚਾੜ ਦਿੱਤਾ। ਫਿਰ ਜਦ ਉਹਨਾਂ ਨੇ ਮੁਕਤੀ ਨੂੰ ਰੱਦ ਦਿੱਤਾ ਜਿਹੜੀ ਉਹਨਾਂ ਲਈ ਭੇਜੀ ਗਈ ਸੀ, ਉਹਨਾਂ ਨੇ ਇਹ ਕਰਨ ਦੇ ਲਈ ਆਪਸ ਵਿੱਚ ਏਕਾ ਕੀਤਾ। ਹੁਣ ਇਹ ਆਪਣੇ ਦਿਮਾਗ ਵਿੱਚ ਰੱਖਣਾ, ਇਸ ਘੜੀ ਦੇ ਸੰਦੇਸ਼ ਨੂੰ ਠੁਕਰਾਉਣ ਦੇ ਲਈ ਆਪਸ ਵਿੱਚ ਏਕਾ ਕਰਨਾ, ਉਹਨਾਂ ਨੂੰ ਇਹ ਕਰਨਾ ਹੀ ਸੀ। ਅਤੇ ਫਿਰ ਜਦ ਉਹਨਾਂ ਨੇ ਕੀਤਾ ਤਦ ਕੌਮੀ ਨਿਸ਼ਾਨ ਆ ਗਿਆ, ਕੌਮਾਂ ਨੇ ਆਪਸ ਵਿੱਚ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ। ਤੀਤੁਸ ਰੋਮੀਆਂ ਅਤੇ ਯੂਨਾਨੀਆਂ ਦੀ ਵੱਡੀ ਫੌਜ ਲੈ ਕੇ ਆਇਆ, ਜਰੂਸਲਮ ਦੀਆਂ ਕੰਧਾਂ ਨੂੰ ਘੇਰ ਲਿਆ, ਉਹਨਾਂ ਲੋਕਾਂ ਨੂੰ ਘੇਰੇ ਵਿੱਚ ਲੈ ਲਿਆ ਅਤੇ ਉਹ ਭੁੱਖ ਨਾਲ ਮਰ ਗਏ। ਉਹਨਾਂ ਦਰਖਤਾਂ ਦੇ ਛਿਲੜਾਂ ਨੂੰ ਖਾਧਾ। ਜੋਸੀਫਸ, ਇੱਕ ਮਹਾਨ ਇਤਿਹਾਸਕਾਰ, ਸਾਨੂੰ ਇਹ ਦੱਸਦਾ ਹੈ ਉਹਨਾਂ ਨੇ ਧਰਤੀ ਤੋਂ ਘਾਹ ਖਾਧਾ, ਇੱਥੋਂ ਤੱਕ ਕਿ ਉਹਨਾਂ ਨੇ ਇੱਕ ਦੂਜੇ ਦੇ ਬੱਚਿਆਂ ਨੂੰ ਉਬਾਲਿਆ ਤੇ ਖਾਧਾ। ਵੇਖਿਆ ਜਿਵੇਂ ਉਹ ਲੋਕ ਪਾਗਲ ਹੋ ਗਏ ਸਨ। ਫਿਰ ਜਦੋਂ ਅੰਤ ਵਿੱਚ ਤੀਤੁਸ ਜਰੂਸਲਮ ਦੇ ਦੁਆਲੇ ਇੱਕ ਪਹਾੜੀ ਉੱਤੇ ਬੈਠਾ ਸੀ, ਉਹ ਲੋਕ ਸੋਚ ਰਹੇ ਸਨ ਕਿ ਉਹ ਪਰਮੇਸ਼ਵਰ ਦੀ ਇੱਛਾ ਅਨੁਸਾਰ ਕਰ ਰਹੇ ਸਨ। ਜਦੋਂ ਉਹਨਾਂ ਨੇ ਫੌਜਾਂ ਨੂੰ ਅੰਦਰ ਆਉਂਦੇ ਵੇਖਿਆ, ਉਹਨਾਂ ਨੇ ਉਸ ਮਹਾਨ ਸਵਾਮੀ ਪ੍ਰਭੂ ਯਿਸੂ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਨੇ ਉਹਨਾਂ ਨੂੰ ਇਹ ਦੱਸਿਆ ਸੀ। ਉੱਥੇ ਉਹਨਾਂ ਮਸੀਹਾਂ ਵਿੱਚੋਂ ਇੱਕ ਵੀ ਨਹੀਂ ਫਸਿਆ ਸੀ ਕਿਉਂਕਿ ਉਹਨਾਂ ਨੇ ਨਿਸ਼ਾਨ ਨੂੰ ਵੇਖ ਲਿਆ ਤੇ ਭੱਜ ਗਏ ਸਨ। ਵੇਖਿਆ, ਉਹਨਾਂ ਕਿਹਾ ਉਹ ਜੋ ਕੋਠੇ ਉੱਤੇ ਹੋਵੇ ਹੇਠਾਂ ਨਾ ਆਵੇ, ਜਾਂ ਜਿਹੜਾ ਖੇਤ ਵਿੱਚ ਹੋਵੇ ਆਪਣੇ ਕੱਪੜੇ ਲੈਣ ਪਿਛਾਂ ਨੂੰ ਨਾ ਮੁੜੇ, ਪਰ ਯਹੂਦੀਆਂ ਤੋਂ ਭੱਜ ਜਾਣ ਅਤੇ ਪ੍ਰਾਰਥਨਾ ਕਰੋ ਕਿ ਤੁਹਾਡਾ ਭੱਜਣਾ ਸਿਆਲ ਵਿੱਚ ਜਾਂ ਸਬਤ ਦੇ ਦਿਨ ਨਾ ਹੋਵੇ, ਕਿਉਂਕਿ ਸਿਆਲ ਵਿੱਚ ਪਹਾੜੀਆਂ ਬਰਫ਼ ਨਾਲ ਭਰੀਆਂ ਹੋਣਗੀਆਂ ਅਤੇ ਸਬਤ ਦੇ ਦਿਨ ਦਰਵਾਜ਼ੇ ਬੰਦ ਹੁੰਦੇ ਸਨ, ਉਸ ਹਾਲਤ ਵਿੱਚ ਉਹ ਫਸ ਜਾਣਗੇ। ਸਮਝੇ, ਅਸੀਂ ਉਸ ਬਾਰੇ ਬਹੁਤ ਛੇਤੀ, ਪਰਮੇਸ਼ਵਰ ਕਿਵੇਂ ਉਹ ਕੰਮ ਕਰਦਾ ਹੈ ਜੇ ਪਰਮੇਸ਼ਵਰ ਦੀ ਇੱਛਾ ਹੈ। ਹੁਣ ਧਿਆਨ ਦਿਓ, ਉਹਨਾਂ ਪ੍ਰਾਰਥਨਾ ਕੀਤੀ ਸੀ ਕਿ ਇਹ ਇਸ ਤਰ੍ਹਾਂ ਨਾ ਹੋਵੇ। ਯਿਸੂ ਨੇ ਉਹਨਾਂ ਨੂੰ ਇਸ ਲਈ ਪ੍ਰਾਰਥਨਾ ਕਰਨ ਲਈ ਕਿਹਾ ਸੀ ਅਤੇ ਉਹਨਾਂ ਵਿੱਚੋਂ ਇੱਕ ਵੀ ਉੱਥੇ ਨਹੀਂ ਫੜਿਆ ਗਿਆ ਸੀ। ਉਹ ਜਾ ਚੁੱਕੇ ਸਨ ਕਿਉਂਕਿ ਉਹਨਾਂ ਨੇ ਨਿਸ਼ਾਨ ਵੱਲ ਵੇਖਿਆ ਸੀ ਅਤੇ ਉਹ ਚਲੇ ਗਏ ਸਨ। ਉਹ ਕਲੀਸਿਆ ਨੂੰ ਕਿਵੇਂ ਉਸ ਸਮੇਂ ਦੇ ਨਿਸ਼ਾਨ ਨੂੰ ਵੇਖਣਾ ਚਾਹੀਦਾ ਹੈ ਜਿਸ ਵਿੱਚ ਅਸੀਂ ਰਹਿ ਰਹੇ ਹਾਂ। ਜਿੰਨੀ ਜ਼ੋਰ ਨਾਲ ਤੁਸੀਂ ਕਲਵਰੀ ਵੱਲ ਦੌੜ ਸਕਦੇ ਹੋ ਦੌੜੋ, ਜੀਵਨ ਦੇ ਲਈ, ਕਿਸੇ ਗਿਰਜੇ ਵੱਲ ਨਹੀਂ ਪਰ ਯਿਸੂ ਮਸੀਹ ਵੱਲ। ਆਪਣੇ ਆਪ ਨੂੰ ਉਸ ਨਾਲ ਇੱਕ ਕਰ ਲਵੋ, ਕਿਸੇ ਸੰਸਥਾ ਜਾਂ ਕਿਸੇ ਗਿਰਜੇ ਦੀ ਵਿਚਾਰਧਾਰਾ ਦੇ ਨਾਲ ਨਹੀਂ, ਮਸੀਹ ਨਾਲ ਇੱਕ ਹੋ ਜਾਵੋ। ਇਹ ਯਕੀਨੀ ਬਣਾਓ ਕਿ ਇਹ ਉਹੀ ਹੈ। ਤੁਸੀਂ ਬਸ ਕਿਸੇ ਵੀ ਚੀਜ਼ ਨੂੰ ਨਹੀਂ ਲੈ ਸਕਦੇ, ਤੁਹਾਨੂੰ ਇਸ ਲਈ ਨਿਸ਼ਚਿਤ ਹੋਣਾ ਚਾਹੀਦਾ ਹੈ ਕਿ ਇਹ ਉਹ ਹੈ। ਕਿਆ ਹੀ ਏਕਤਾ ਦਾ ਸਮਾਂ ਹੈ। ਹੁਣ ਸਾਨੂੰ ਪਤਾ ਲੱਗਦਾ ਹੈ ਕਿ ਉਹਨਾਂ ਨੇ ਮਸੀਹਾ ਨੂੰ ਰੱਦ ਦਿੱਤਾ, ਆਪਸ ਵਿੱਚ ਏਕਾ ਕੀਤਾ, ਆਪਸ ਵਿੱਚ ਇੱਕ ਗੱਠਜੋੜ ਬਣਾਇਆ ਤੇ ਆਪਸ ਵਿੱਚ ਇੱਕ ਚਾਲ ਬਣਾਈ ਕਿ ਜੇ ਕਿਸੇ ਵੀ ਮਨੁੱਖ ਨੇ ਯਿਸੂ ਨੂੰ ਇੱਕ ਨਬੀ ਕਰਕੇ ਸਵੀਕਾਰ ਕੀਤਾ ਤਾਂ ਉਸ ਨੂੰ ਕਲੀਸਿਆ ਵਿੱਚੋਂ ਛੇਕ ਦੇਣਗੇ। ਤੁਹਾਨੂੰ ਉਸ ਅੰਨੇ ਲੜਕੇ ਬਾਰੇ ਯਾਦ ਹੈ ਜੋ ਉਹਨੀਆਂ ਅੱਖਾਂ ਲੈ ਕੇ ਬੈਠਾ ਹੋਇਆ ਸੀ? ਚੇਲਿਆਂ ਨੇ ਕਿਹਾ, ਕਿਹਨੇ ਪਾਪ ਕੀਤਾ, ਉਹਨੇ ਜਾਂ ਉਹਦੇ ਮਾਤਾ ਪਿਤਾ ਵਿੱਚੋਂ ਕਿਸੇ ਨੇ? ਯਿਸੂ ਨੇ ਕਿਹਾ, ਇਸ ਮਾਮਲੇ ਵਿੱਚ ਕਿਸੇ ਨੇ ਨਹੀਂ, ਪਰ ਇਸ ਲਈ ਕਿ ਪਰਮੇਸ਼ਵਰ ਦਾ ਕੰਮ ਕੀਤਾ ਜਾਵੇ ਅਤੇ ਪ੍ਰਗਟ ਕੀਤਾ ਜਾਵੇ। ਹੁਣ ਯਾਦ ਕਰੋ, ਉਹਨਾਂ ਕਿਹਾ ਕਿ ਮਾਤਾ ਪਿਤਾ ਕੁਝ ਨਾ ਕਹਿ ਸਕੇ। ਉਹਨਾਂ ਕਿਹਾ, ਉਹ ਜਾਣਦੇ ਹਨ ਕਿ ਇਹ ਉਹਨਾਂ ਦਾ ਪੁੱਤਰ ਹੈ, ਪਰ ਅਸੀਂ ਨਹੀਂ ਜਾਣਦੇ ਕਿ ਉਹ ਕਿਵੇਂ ਚੰਗਾ ਹੋਇਆ, ਕਿਉਂਕਿ ਯਹੂਦੀਆਂ ਨੇ ਕਿਹਾ ਸੀ ਕਿ ਜੇ ਕਿਸੇ ਸ਼ਖਸ ਨੇ ਇਹ ਸਵੀਕਾਰ ਕੀਤਾ ਕਿ ਉਹ ਨਬੀ ਹੈ ਤਾਂ ਉਹ ਛੇਕ ਦਿੱਤਾ ਜਾਵੇਗਾ। ਪਰ ਤੁਸੀਂ ਵੇਖਦੇ ਹੋ, ਪਰਮੇਸ਼ਵਰ ਦਾ ਕੰਮ ਇਹ ਸੀ ਕਿ ਇਹ ਲੜਕਾ ਉਸ ਝੁੰਡ ਨਾਲ ਸੰਬੰਧ ਨਹੀਂ ਰੱਖਦਾ ਸੀ। ਉਹਨੇ ਕਿਹਾ, ਹੁਣ ਮੇਰੇ ਲਈ ਇਹ ਇੱਕ ਅਜੀਬ ਗੱਲ ਹੈ ਕਿ ਤੁਸੀਂ ਇਹ ਨਹੀਂ ਜਾਣਦੇ ਜੋ ਇਹ ਮਨੁੱਖ ਕਿੱਥੋਂ ਆਇਆ ਹੈ, ਪਰ ਫਿਰ ਵੀ ਉਸਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ। ਸਮਝੇ, ਹੁਣ ਉਹ ਇਸ ਤਰ੍ਹਾਂ ਕਹਿ ਸਕਦਾ ਸੀ, ਵੇਖਿਆ ਇਹ ਪਰਮੇਸ਼ਵਰ ਦਾ ਕੰਮ ਸੀ, ਉਹ ਚੰਗਾ ਕੀਤਾ ਗਿਆ ਸੀ ਅਤੇ ਉਹ ਦੱਸ ਸਕਦਾ ਸੀ ਕਿਉਂਕਿ ਉਹ ਕਿਸੇ ਵੀ ਜਗ੍ਹਾ ਤੋਂ ਕਿਸੇ ਵੀ ਰੱਸੀ ਨਾਲ ਬੱਧਾ ਹੋਇਆ ਨਹੀਂ ਸੀ। ਉਹੀ ਸੀ ਜਿਸ ਉੱਤੇ ਕਰਾਮਾਤ ਹੋਈ ਸੀ, ਉਸਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਵੇਖਿਆ ਸੀ। ਹੁਣ ਯਹੂਦੀਆਂ ਨੇ ਆਪਸ ਵਿੱਚ ਯਿਸੂ ਅਤੇ ਉਹਦੇ ਮਸੀਹਾ ਹੋਣ ਅਤੇ ਉਹਦੇ ਮਸੀਹੀ ਸੰਦੇਸ਼ ਦੇ ਖਿਲਾਫ ਏਕਾ ਕੀਤਾ। ਅਸੀਂ ਹੁਣ ਉਹੀ ਚੀਜ਼ ਹੁੰਦੇ ਹੋਏ ਵੇਖਦੇ ਹਾਂ, ਬਿਲਕੁਲ ਉਹੀ ਚੀਜ਼। ਸਾਮਵਾਦ ਅਰਥਾਤ ਸਭ ਚੀਜ਼ਾਂ ਵਿੱਚ ਸਭ ਦਾ ਬਰਾਬਰ ਅਧਿਕਾਰ ਰੱਖਣ ਦਾ ਸਿਧਾਂਤ ਕਲੀਸਿਆ ਨੂੰ ਤਬਾਹ ਕਰਨ ਲਈ ਏਕਾ ਕਰ ਰਿਹਾ ਹੈ। ਇਹੀ ਇੱਕ ਤਰੀਕਾ ਹੈ। ਉਸ ਤੋਂ ਬਾਅਦ ਜਦ ਕਲੀਸਿਆ ਵੀ ਆਪਣੇ ਆਪ ਨੂੰ ਇੱਕ ਮੁੱਠ ਕਰ ਲੈਂਦੀ ਹੈ, ਕਲੀਸਿਆਵਾਂ ਦੀ ਸਭਾ, ਵਿਸ਼ਵ ਕਲੀਸਿਯਾਵਾਂ ਦੀ ਸਭਾ ਤਾਂ ਕਿ ਸੰਦੇਸ਼ ਦਾ ਵਚਨ ਦਾ ਇਨਕਾਰ ਕਰਨ ਅਤੇ ਇਸ ਨੂੰ ਤਬਾਹ ਕਰਨ। ਉਹਨਾਂ ਨੇ ਸੰਦੇਸ਼ ਦਾ ਇਨਕਾਰ ਕਰ ਦਿੱਤਾ। ਕਲੀਸਿਯਾਵਾਂ ਨੇ ਇਹ ਕੀਤਾ ਹੈ। ਉਹ ਇਹਨੂੰ ਸਵੀਕਾਰ ਨਹੀਂ ਕਰ ਸਕਦੇ ਕਿਉਂਕਿ ਇਹ ਉਹਨਾਂ ਦੀ ਫਿਰਕਾ ਪ੍ਰਸਤ ਵਿਚਾਰਧਾਰਾ ਦੇ ਉਲਟ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿੰਨੇ ਅੱਗ ਦੇ ਖੰਭੇ ਸਾਡੇ ਵਿਚਕਾਰ ਸਾਡੇ ਲੋਕਾਂ ਦੇ ਵਿਚਕਾਰ ਦਿਸਦੇ ਹਨ ਜਾਂ ਕਿੰਨੀਆਂ ਹੀ ਚੀਜ਼ਾਂ ਪਹਿਲਾਂ ਤੋਂ ਦੱਸੀਆਂ ਜਾਣ ਅਤੇ ਹੋ ਜਾਣ। ਉਹ ਸਾਰੇ ਮਹਾਨ ਨਿਸ਼ਾਨ ਜਿਨ੍ਹਾਂ ਦਾ ਵਾਅਦਾ ਉਹਨੇ ਅੰਤ ਦੇ ਦਿਨਾਂ ਵਿੱਚ ਕੀਤਾ ਸੀ ਤਾਂ ਵੀ ਉਹ ਇਸ ਤਰ੍ਹਾਂ ਨਹੀਂ ਕਰ ਸਕਦੇ। ਇਸ ਲਈ ਹੁਣ ਉਹ ਆਪਣੇ ਆਪ ਨੂੰ ਇੱਕ ਕਰ ਰਹੇ ਹਨ। ਤੁਹਾਡੇ ਪਾਸਟਰ ਅਤੇ ਬਹੁਤ ਸਾਰੇ ਤੁਹਾਨੂੰ ਇਹ ਦੱਸ ਸਕਦੇ ਹਨ। ਇਹ ਪੜਿਆ ਜਾ ਰਿਹਾ ਹੈ ਕਿ ਉਹ ਸਾਰੇ ਸੰਸਾਰ ਦੇ ਗਿਰਜਿਆਂ ਨੂੰ ਮਿਲਾ ਰਹੇ ਹਨ। ਇੱਕ ਲੂਥਰਨ ਸੇਵਕ ਇਹ ਕਰ ਰਿਹਾ ਹੈ ਕਿ ਜੇ ਇੱਥੇ ਕੋਈ ਆਫ਼ਤ ਆਉਂਦੀ ਹੈ, ਇਸ ਇਲਾਕੇ ਵਿੱਚ ਕੁਝ ਹੁੰਦਾ ਹੈ, ਜੇ ਅਸੀਂ ਉਸ ਸੰਮੇਲਨ ਦੇ ਨਾਲ ਜੁੜੇ ਹੋਏ ਨਹੀਂ ਹਾਂ ਤਾਂ ਸਾਡਾ ਗਿਰਜਾ ਗਾਂ ਤੋਂ ਗਿਰਜਾ ਨਹੀਂ ਰਹੇਗਾ। ਉਹ ਇਸ ਨੂੰ ਇੱਕ ਗੋਦਾਮ ਦੇ ਵਾਂਗ ਵਰਤ ਸਕਦੇ ਹਨ ਜਾਂ ਫਿਰ ਸਾਡੇ ਭਰਾਵਾਂ ਵਿੱਚੋਂ ਇੱਕ ਕਿਸੇ ਨੂੰ ਜ਼ਖਮੀ ਵੇਖੇ ਜਾਂ ਮਰਦਾ ਹੋਇਆ ਵੇਖੇ ਅਤੇ ਆਤਮਿਕ ਦਾਨਾਂ ਦੁਆਰਾ ਉਸਦੀ ਸੇਵਾ ਕਰਨ ਦੀ ਕੋਸ਼ਿਸ਼ ਕਰੇ ਤਾਂ ਸਾਨੂੰ ਇਸ ਲਈ ਗੋਲੀ ਮਾਰੀ ਜਾ ਸਕਦੀ ਹੈ। ਬਿਲਕੁਲ ਸਹੀ। ਸਾਨੂੰ ਫੈਡਰਲ ਜੇਲ੍ਹ ਵਿੱਚ ਕਿਸੇ ਵੀ ਤਰ੍ਹਾਂ ਦੀ ਸੇਵਕਾਈ ਕਰਨ ਦੇ ਲਈ 10 ਸਾਲ ਦੀ ਕੈਦ ਹੋ ਸਕਦੀ ਹੈ ਕਿਉਂਕਿ ਅਸੀਂ ਉਸ ਸਾਰੇ ਗਿਰਜਿਆਂ ਦੇ ਸੰਮੇਲਨ ਦਾ ਹਿੱਸਾ ਨਹੀਂ ਹਾਂ ਕਿ ਤੁਸੀਂ ਪਸ਼ੂ ਦੀ ਛਾਪ ਨੂੰ ਵੇਖ ਰਹੇ ਹੋ। ਸਮਝੇ। ਹੁਣ ਅਸੀਂ ਇਸ ਏਕੀਕਰਨ ਦੇ ਸਮੇਂ ਨੂੰ ਆਉਂਦੇ ਹੋਏ ਵੇਖ ਰਹੇ ਹਾਂ। ਸਮਝੇ। ਹੁਣ ਵੇਖੋ, ਫਿਰ ਕਲੀਸਿਯਾ ਨੇ ਆਪਣੇ ਆਪ ਨੂੰ ਸੰਦੇਸ਼ ਦੇ ਵਿਰੋਧ ਵਿੱਚ ਇੱਕ ਕਰ ਲਿਆ ਹੈ। ਜਦ ਉਹ ਇਹ ਕਰਦੀ ਹੈ, ਕੌਮਾਂ ਆਪਸ ਵਿੱਚ ਸੰਵਾਦ ਵਿੱਚ ਏਕਾ ਕਰ ਰਹੀਆਂ ਹਨ ਤਾਂ ਕਿ ਫਿਰ ਤੋਂ ਕਲੀਸਿਯਾ ਨੂੰ ਤਬਾਹ ਕਰੇ, ਠੀਕ ਉਸੇ ਤਰ੍ਹਾਂ ਜਿਵੇਂ ਉਸਨੇ ਪਹਿਲੀ ਵਾਰ ਕੀਤਾ ਸੀ। ਸਮਝੇ। ਇਹ ਆਪਣੇ ਆਪ ਨੂੰ ਫਿਰ ਤੋਂ ਦੋਹਰਾਉਂਦੀ ਹੈ। ਪਹਿਲਾਂ ਇਸਰਾਇਲ ਨੇ ਸੰਦੇਸ਼ ਨੂੰ ਰੱਦਣਾ ਸੀ, ਫਿਰ ਜਦ ਉਹਨਾਂ ਨੇ ਸੰਦੇਸ਼ ਨੂੰ ਰੱਦ ਦਿੱਤਾ, ਫਿਰ ਦੂਸਰੇ ਦੇਸ਼ਾਂ ਦੀਆਂ ਫੌਜਾਂ ਨੇ ਆਪਸ ਵਿੱਚ ਏਕਾ ਕਰ ਲਿਆ ਅਤੇ ਅੰਦਰ ਆਈਆਂ ਅਤੇ ਕਲੀਸਿਯਾ ਨੂੰ ਤਬਾਹ ਕਰ ਦਿੱਤਾ। ਅੱਜ ਉਹਨਾਂ ਨੇ ਪ੍ਰਭੂ ਯਸੂ ਦੇ ਸੰਦੇਸ਼ ਨੂੰ ਰੱਦ ਦਿੱਤਾ ਹੈ। ਉਹਨਾਂ ਇਸ ਨੂੰ ਰੱਦ ਦਿੱਤਾ ਹੈ। ਹੁਣ ਸਮਾਂ ਆ ਗਿਆ ਹੈ ਜਿੱਥੇ ਸਾਮਵਾਦ ਸੰਸਾਰ ਨੂੰ ਕਲੀਸਿਯਾ ਦੇ ਖਿਲਾਫ਼ ਇਕੱਠਾ ਕਰ ਰਿਹਾ ਹੈ। ਸਮਝੇ। ਇਸ ਨੂੰ ਇਸੇ ਤਰ੍ਹਾਂ ਹੀ ਹੋਣਾ ਹੈ। ਹੁਣ ਇਹ ਕਹਿਣਾ ਔਖਾ ਹੈ, ਉਹਨਾਂ ਯਹੂਦੀਆਂ ਲਈ ਵਿਸ਼ਵਾਸ ਕਰਨਾ ਔਖਾ ਸੀ। ਉਹਨਾਂ ਕਿਹਾ, ਹੁਣ ਆਓ ਭਰਾਵੋ, ਅਸੀਂ ਵੇਖਦੇ ਹਾਂ ਕਿ ਸਾਡਾ ਪਰਮੇਸ਼ਵਰ ਸਾਡੇ ਨਾਲ ਹੈ, ਇਸ ਲਈ ਅਸੀਂ ਮੰਦਰ ਵਿੱਚ ਜਾਵਾਂਗੇ, ਹੁਣ ਅਸੀਂ ਪ੍ਰਾਰਥਨਾ ਕਰਾਂਗੇ ਅਤੇ ਫਲਾਣੇ ਫਲਾਣੇ ਪਵਿੱਤਰ ਪਿਤਾ ਅਤੇ ਫਲਾਣੇ ਫਲਾਣੇ ਪਵਿੱਤਰ ਪਿਤਾ ਨੂੰ ਪ੍ਰਾਰਥਨਾ ਵਿੱਚ ਅਗਵਾਈ ਕਰਨ ਦਿਓ। ਦਰਵਾਜੇ ਨੂੰ ਬੰਦ ਕਰੋ। ਤੀਤੁਸ ਆਪਣੀ ਜਗ੍ਹਾ ਤੇ ਖਲੋ ਗਿਆ, ਲਗਭਗ 1 ਸਾਲ ਜਾਂ ਉਸ ਤੋਂ ਜ਼ਿਆਦਾ ਸਮਾਂ ਉੱਥੇ ਹੀ ਰਿਹਾ। ਵੇਖਿਆ, ਠੀਕ ਪਹਿਰਾ ਦਿੰਦਾ ਰਿਹਾ, ਉਹਨਾਂ ਨੂੰ ਭੁੱਖ ਨਾਲ ਮਾਰ ਦਿੱਤਾ। ਉਹਨਾਂ ਵਿੱਚੋਂ ਇੱਕ ਵੀ ਸ਼ਹਿਰ ਤੋਂ ਬਾਹਰ ਨਹੀਂ ਜਾ ਸਕਦਾ ਸੀ ਅਤੇ ਉਹ ਭੁੱਖ ਨਾਲ ਮਰ ਗਏ। ਜਦੋਂ ਉਹ ਕੰਧਾਂ ਨੂੰ ਪਾੜ ਕੇ ਅੰਦਰ ਗਿਆ, ਲਹੂ ਦੀ ਧਾਰਾ ਫੁੱਟ ਨਿਕਲੀ ਅਤੇ ਉਹ ਨਦੀਆਂ ਵਾਂਗ ਵਹਿਣ ਲੱਗਾ, ਜਿੱਥੇ ਉਸਨੇ ਉਹਨਾਂ ਸਭ ਦਾ ਕਤਲ ਕਰ ਦਿੱਤਾ ਜਿਹੜੇ ਵੀ ਉਸਦੇ ਅੰਦਰ ਸਨ। ਹੁਣ ਪ੍ਰਭੂ ਦੇ ਦੂਤ ਨੇ ਪੁਰਾਣੇ ਨੇਮ ਵਿੱਚ ਇਹ ਭਵਿੱਖਬਾਣੀ ਕੀਤੀ ਸੀ ਅਤੇ ਦੱਸਿਆ ਸੀ ਕਿ ਇਹ ਹੋਵੇਗਾ। ਉਹ ਸੇਵਕ ਜਿਹੜੇ ਪਾਦਰੀ ਸਨ, ਜਿਨ੍ਹਾਂ ਤੋਂ ਇਹ ਉਮੀਦ ਕੀਤੀ ਜਾਂਦੀ ਸੀ ਕਿ ਉਹ ਇਸ ਤੇ ਖੜੇ ਰਹਿਣ ਅਤੇ ਲੋਕਾਂ ਨੂੰ ਇਸ ਬਾਰੇ ਦੱਸਣ, ਇਸ ਦੀ ਬਜਾਏ ਜਦੋਂ ਯਿਸੂ ਉਹਨਾਂ ਦੇ ਵਿਚਕਾਰ ਖੜਾ ਹੋਇਆ, ਉਸ ਨੂੰ ਜਾਣਦੇ ਵੀ ਨਹੀਂ ਸਨ, ਇੱਕ ਕਿਸਮ ਦਾ ਮਜ਼ਾਕ ਬਣਾਉਣ ਦੀ ਕੋਸ਼ਿਸ਼ ਕੀਤੀ। ਸਾਨੂੰ ਕੋਈ ਕਰਾਮਾਤ ਵਿਖਾ, ਸਾਨੂੰ ਵਿਖਾ ਇਹ ਕਿਵੇਂ ਕਰੀਦਾ ਹੈ, ਸਾਨੂੰ ਇੱਕ ਨਿਸ਼ਾਨ ਵਿਖਾ। ਕਿਉਂ? ਉਹਨੇ ਬਹੁਤ ਸਾਰੇ ਕੰਮ ਕੀਤੇ, ਫਿਰ ਵੀ ਉਹ ਇਹ ਵੇਖ ਨਹੀਂ ਸਕੇ। ਸਮਝੇ। ਫਿਰ ਜਦ ਉਹਨਾਂ ਨੇ ਉਸ ਨੂੰ ਰੱਦ ਦਿੱਤਾ, ਉਸ ਦੇ ਸੰਦੇਸ਼ ਨੂੰ ਰੱਦ ਦਿੱਤਾ, ਉਸ ਦਿਨ ਦੇ ਸੰਦੇਸ਼ ਨੂੰ ਰੱਦ ਦਿੱਤਾ, ਉਹ ਆਪਣੇ ਦਿਨ ਦੇ ਨਿਸ਼ਾਨ ਨੂੰ ਵੇਖਣ ਵਿੱਚ ਅਸਫਲ ਹੋ ਗਏ ਸਨ। ਬਾਈਬਲ ਦੇ ਭਵਿੱਖਬਾਣੀ ਦਾ ਨਿਸ਼ਾਨ ਉਹਨਾਂ ਦੇ ਅੱਗੇ ਵਿਖਾਇਆ ਗਿਆ। ਉਹਨਾਂ ਕਿਹਾ, ਆਓ ਹੁਣ ਅਸੀਂ ਅੰਦਰ ਚੱਲੀਏ। ਉਹ ਪਵਿੱਤਰ ਮਨੁੱਖ ਸਨ। ਉਹ ਇਸ ਤਰ੍ਹਾਂ ਮਨੁੱਖ ਸਨ ਜਿਨ੍ਹਾਂ ਦੇ ਜੀਵਨ ਉੱਤੇ ਤੁਸੀਂ ਉਂਗਲ ਨਹੀਂ ਚੁੱਕ ਸਕਦੇ, ਇਸ ਤਰ੍ਹਾਂ ਦੇ ਹੋ ਕੇ ਜਾਜਕ ਨਹੀਂ ਬਣ ਸਕਦੇ ਸਨ। ਇੱਕ ਜਾਜਕ ਨੂੰ ਮਾਰ ਦਿੱਤਾ ਜਾਂਦਾ ਸੀ, ਉਸ ਨੂੰ ਕਿਸੇ ਵੀ ਛੋਟੀ ਜਿਹੀ ਗਲਤੀ ਦੇ ਲਈ ਪਥਰਾਵ ਕਰਕੇ ਮਾਰ ਦਿੱਤਾ ਜਾਂਦਾ ਸੀ, ਇਸ ਲਈ ਉਸ ਨੂੰ ਪਾਕ ਪਵਿੱਤਰ ਰਹਿਣਾ ਹੁੰਦਾ ਸੀ। ਉਹ ਇਹ ਨਹੀਂ ਕਰ ਸਕਦਾ ਸੀ ਕਿਉਂਕਿ ਉਸ ਨੂੰ ਕਿਸੇ ਵੀ ਗੱਲ ਲਈ ਪਥਰਾਵ ਕੀਤਾ ਜਾ ਸਕਦਾ ਸੀ। ਉਹ ਮਹਾਨ ਆਦਮੀ ਸਨ, ਲੋਕਾਂ ਦੀ ਨਿਗਾਹ ਵਿੱਚ ਪਵਿੱਤਰ ਮਨੁੱਖ ਸਨ, ਫਿਰ ਵੀ ਉਹ ਗਏ ਅਤੇ ਕਿਹਾ, ਸਾਡੇ ਕੋਲ ਪਰਮੇਸ਼ਵਰ ਹੈ, ਉਹੀ ਪਰਮੇਸ਼ਵਰ ਜੋ ਸਾਰੇ ਯੁੱਗਾਂ ਵਿੱਚ ਸਾਡੇ ਨਾਲ ਰਿਹਾ ਹੈ, ਅਸੀਂ ਉਹਦੇ ਪਵਿੱਤਰ ਮੰਦਰ ਵਿੱਚ ਜਾਵਾਂਗੇ। ਉਹ ਪਰਮੇਸ਼ਵਰ ਦਾ ਪਵਿੱਤਰ ਮੰਦਰ ਸੀ, ਪਰ ਤੁਸੀਂ ਵੇਖਦੇ ਹੋ ਉਸ ਨੂੰ ਉਹਦੇ ਪਵਿੱਤਰ ਮੰਦਰ ਵਿੱਚ ਰੱਦ ਦਿੱਤਾ ਗਿਆ ਸੀ। ਵੇਖਿਆ, ਅਸੀਂ ਪ੍ਰਭੂ ਦੇ ਘਰ ਜਾਵਾਂਗੇ। ਤੁਸੀਂ ਸਾਰੇ ਯਹੂਦੀ ਇਹ ਜਾਣਦੇ ਹੋ ਕਿ ਅਸੀਂ ਚੁਣੀ ਹੋਈ ਕੌਮ ਹਾਂ, ਅਸੀਂ ਹਾਂ, ਪਰਮੇਸ਼ਵਰ ਸਾਡਾ ਪਰਮੇਸ਼ਵਰ ਹੈ, ਅਬਰਾਹਮ ਇਸਹਾਕ ਅਤੇ ਯਾਕੂਬ ਦਾ ਪਰਮੇਸ਼ਵਰ, ਉਹ ਸਾਡੇ ਨਾਲ ਹੈ। ਉਹ ਸਾਨੂੰ ਅਸੁੰਤੀ ਫਿਲਿਸਤੀਆਂ ਤੋਂ ਛੁਡਾਵੇਗਾ, ਜਿਵੇਂ ਸੀ ਰੋਮੀ ਅਤੇ ਯੂਨਾਨੀ, ਉਹ ਸਾਨੂੰ ਉਹਨਾਂ ਤੋਂ ਛੁਡਾਵੇਗਾ। ਆਓ ਅਸੀਂ ਪ੍ਰਭੂ ਦੇ ਘਰ ਚੱਲੀਏ। ਸੁਣਨ ਲਈ ਇਹ ਚੰਗਾ ਲੱਗਦਾ ਸੀ, ਪਰ ਉਹਨਾਂ ਨੇ ਕੀ ਕੀਤਾ ਸੀ? ਘਰ ਦਾ ਬਣਾਉਣ ਵਾਲਾ ਇੱਕ ਦੀਨ ਗਲੀਲੀ ਤਰਖਾਨ ਦੇ ਰੂਪ ਵਿੱਚ ਉੱਥੇ ਸੀ ਅਤੇ ਉਹਨਾਂ ਉਸ ਨੂੰ ਰੱਦ ਦਿੱਤਾ। ਜਦਕਿ ਪਰਮੇਸ਼ੁਰ ਨੇ ਉਸਨੂੰ ਸਮੇਂ ਦੇ ਸੰਦੇਸ਼ ਦਾ ਸੰਦੇਸ਼ ਵਾਹਕ ਪ੍ਰਮਾਣਿਤ ਕਰ ਦਿੱਤਾ ਸੀ, ਉਹਨਾਂ ਨੇ ਉਸਨੂੰ ਠਕਰਾ ਦਿੱਤਾ ਸੀ। ਇਸ ਲਈ ਸਾਰੀਆਂ ਪ੍ਰਾਰਥਨਾਵਾਂ, ਸਾਰੀ ਇਮਾਨਦਾਰੀ, ਸਾਰੀਆਂ ਬਲੀਆਂ ਪਰਮੇਸ਼ੁਰ ਦੇ ਲਈ ਕੋਈ ਮਤਲਬ ਨਹੀਂ ਰੱਖਦੀਆਂ ਸਨ। ਉਹਨਾਂ ਇਹ ਕਰ ਦਿੱਤਾ ਸੀ। ਪਰਮੇਸ਼ੁਰ ਨੇ ਉਹਨਾਂ ਨੂੰ ਉਜਾੜਨ ਲਈ ਇੱਕ ਵੱਡੀ ਫੌਜ ਨੂੰ ਏਕਾ ਕਰਨ ਦਿੱਤਾ। ਅਸੀਂ ਅੱਜ ਵੇਖਦੇ ਹਾਂ ਜਿਵੇਂ ਕਲੀਸਿਆ ਫਿਰਕਾ ਪ੍ਰਸਤੀ ਅਤੇ ਹੋਰ ਚੀਜ਼ਾਂ ਦੁਆਰਾ ਪਰਮੇਸ਼ੁਰ ਦੇ ਵਚਨ ਨੂੰ ਠੁਕਰਾ ਰਹੀਆਂ ਹਨ। ਉਹ ਤੁਹਾਨੂੰ ਇਨ੍ਹਾਂ ਗੱਲਾਂ ਬਾਰੇ ਨਹੀਂ ਦੱਸਣਾ ਚਾਹੁੰਦੇ। ਵਿਗਿਆਨ ਇਸ ਨੂੰ ਤਸਵੀਰਾਂ ਅਤੇ ਹਰੇਕ ਚੀਜ਼ਾਂ ਦੁਆਰਾ ਪ੍ਰਮਾਣਿਤ ਕਰ ਸਕਦੀ ਹੈ, ਫਿਰ ਵੀ ਉਹ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਰੱਖਣਾ ਚਾਹੁੰਦੇ। ਇਸ ਲਈ ਇਸ ਨੂੰ ਤਬਾਹ ਕਰਨ ਦੇ ਲਈ ਸਾਮਵਾਦ ਦਾ ਨਿਰਮਾਣ ਹੋ ਰਿਹਾ ਹੈ, ਠੀਕ ਉਸੇ ਤਰ੍ਹਾਂ ਜਿਵੇਂ ਤੀਤੁਸ ਨੇ ਕੀਤਾ ਸੀ। ਬਾਈਬਲ ਕਹਿੰਦੀ ਹੈ ਕਿ ਉਹ ਇਹ ਕਰਨਗੇ, ਠੀਕ ਉਸੇ ਤਰ੍ਹਾਂ। ਹੁਣ ਤੁਸੀਂ ਵੇਖਦੇ ਹੋ ਅਸੀਂ ਕਿੱਥੇ ਰਹਿ ਰਹੇ ਹਾਂ, ਇਹ ਕੀ ਕਰਨ ਦਾ ਸਮਾਂ। ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਹੁੰਦਿਆਂ ਹੋਇਆਂ ਵੇਖਦੇ ਹਾਂ, ਓ ਕਿਉਂ ਅਸੀਂ ਉਹਨਾਂ ਚੀਜ਼ਾਂ ਨੂੰ ਵੇਖਣ ਵਿੱਚ ਅਸਫਲ ਹੋ ਜਾਂਦੇ ਹਾਂ। ਤੁਸੀਂ ਕਰ ਸਕਦੇ ਹੋ, ਤੁਸੀਂ ਇੱਥੇ ਇਸ ਪਵਿੱਤਰ ਵਚਨ ਵਿੱਚ ਵੇਖ ਸਕਦੇ ਹੋ ਕਿ ਉਹਨੇ ਕਿੱਥੇ ਇਹਦਾ ਵਾਅਦਾ ਕੀਤਾ ਸੀ ਅਤੇ ਉਹ ਕੀ ਕਰੇਗਾ। ਹੁਣ ਅਸੀਂ ਇਹਨੂੰ ਹੁੰਦਿਆਂ ਹੋਇਆਂ ਵੇਖਦੇ ਹਾਂ, ਅਸੀਂ ਕਲੀਸਿਆ ਵਿੱਚ ਵੇਖਦੇ ਹਾਂ ਜੋ ਉਹਨੇ ਕਰਨ ਦਾ ਵਾਅਦਾ ਕੀਤਾ ਸੀ, ਅਸੀਂ ਇਹਨੂੰ ਹੁੰਦਿਆਂ ਹੋਇਆਂ ਵੇਖਦੇ ਹਾਂ, ਅਸੀਂ ਰਾਸ਼ਟਰ ਨੂੰ ਆਪਸ ਵਿੱਚ ਏਕਾ ਕਰਦਿਆਂ ਹੋਇਆਂ ਵੇਖਦੇ ਹਾਂ, ਅਸੀਂ ਪੰਥਾਂ ਨੂੰ ਆਪਸ ਵਿੱਚ ਏਕਾ ਕਰਦਿਆਂ ਵੇਖਦੇ ਹਾਂ, ਅਸੀਂ ਕਲੀਸਿਆਵਾਂ ਨੂੰ ਆਪਸ ਵਿੱਚ ਏਕਾ ਕਰਦਿਆਂ ਹੋਇਆਂ ਵੇਖਦੇ ਹਾਂ। ਇਹ ਏਕੀਕਰਨ ਦਾ ਸਮਾਂ ਹੈ, ਇਹ ਏਕੀਕਰਨ ਦੀ ਕੜੀ ਹੈ, ਇਸ ਯੁੱਗ ਦੀ ਆਤਮਾ ਹੈ। ਸਾਨੂੰ ਇੱਕ ਹੋਣਾ ਚਾਹੀਦਾ ਹੈ, ਉਸ ਹਰੇਕ ਚੀਜ਼ ਨੂੰ ਸੰਸਥਾਗਤ ਹੋਣਾ ਪੈਣਾ ਹੈ ਜਿਸਦੇ ਬਾਰੇ ਤੁਸੀਂ ਗੱਲ ਕਰ ਸਕਦੇ ਹੋ, ਨਹੀਂ ਤਾਂ ਸਰਕਾਰ ਵੀ ਇਸ ਨੂੰ ਸਵੀਕਾਰ ਨਹੀਂ ਕਰੇਗੀ। ਤੁਸੀਂ ਜਾਣਦੇ ਹੋ ਮੈਂ ਸੰਯੁਕਤ ਰਾਜ ਦਾ ਨਾਗਰਿਕ ਹੋਣ ਦੇ ਨਾਤੇ ਮੈਂ ਇਹ ਨਹੀਂ ਕਰ ਸਕਦਾ। ਤੁਸੀਂ ਮੈਨੂੰ $5 ਦਾ ਚੈੱਕ ਦੇ ਸਕਦੇ ਹੋ, ਮੈਂ ਉਹਦੇ ਉੱਤੇ ਆਪਣਾ ਨਾਮ ਲਿਖਣ ਦੀ ਹਿੰਮਤ ਨਹੀਂ ਕਰ ਸਕਦਾ। ਸਮਝੇ ਮੈਂ ਨਹੀਂ ਕਰ ਸਕਦਾ। ਸਮਝੇ ਇਹ ਕੀ ਕਰਨ ਦਾ ਸਮਾਂ ਹੈ, ਇਹਨਾਂ ਸਭਨਾਂ ਨੂੰ ਕਿਸੇ ਤਰ੍ਹਾਂ ਦੇ ਮਿਲਾਪ ਦੇ ਵਿੱਚੋਂ ਦੀ ਹੋ ਕੇ ਗੁਜ਼ਰਨਾ ਹੈ। ਇਹ ਮਿਲਾਪ ਉਹੀ ਚੀਜ਼ ਹੈ ਜੋ ਪਸ਼ੂ ਦੀ ਛਾਪ ਨੂੰ ਲੈ ਕੇ ਆਵੇਗੀ। ਸਮਝੇ ਇਹ ਏਕੀਕਰਨ ਦਾ ਸਮਾਂ ਹੈ, ਇਹ ਠੀਕ ਉਸ ਲਈ ਕੰਮ ਕਰ ਰਿਹਾ ਹੈ। ਤੁਸੀਂ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖ ਸਕਦੇ ਹੋ ਜੇ ਤੁਸੀਂ ਉਸ ਦੇ ਉੱਤੇ ਨਿਗਾਹ ਕਰੋ। ਇੱਕ ਏਕੀਕਰਨ ਦਾ ਸਮਾਂ ਹੈ ਜਿਸ ਵਿੱਚ ਹਰੇਕ ਆਪਸ ਵਿੱਚ ਏਕਾ ਕਰ ਰਿਹਾ ਹੈ। ਯਹੂਦੀਆਂ ਨੇ ਯੇਸੂ ਦੇ ਖਿਲਾਫ ਆਪਸ ਵਿੱਚ ਏਕਾ ਕਰ ਲਿਆ, ਆਪਣੇ ਹੀ ਮਸੀਹ ਦੇ ਖਿਲਾਫ ਏਕਾ ਕਰ ਲਿਆ। ਇਸ ਲਈ ਅਸੀਂ ਵੇਖਦੇ ਹਾਂ ਕੀ ਹੋਇਆ। ਹੁਣ ਵੀ ਅਸੀਂ ਉਹੀ ਚੀਜ਼ ਵੇਖਦੇ ਹਾਂ, ਸਾਮਵਾਦ ਕਲੀਸਿਆ ਨੂੰ ਤਬਾਹ ਕਰਨ ਦੇ ਲਈ ਏਕਾ ਕਰ ਰਿਹਾ ਹੈ, ਜਦਕਿ ਕਲੀਸਿਆ ਨੇ ਗਿਰਜਿਆਂ ਦੀ ਵਿਸ਼ਵ ਸਭਾ ਅਰਥਾਤ ਵਰਲਡ ਕੌਂਸਲ ਆਫ ਚਰਚਿਜ਼ ਵਿੱਚ ਏਕਾ ਕਰ ਲਿਆ ਅਤੇ ਸੰਦੇਸ਼ ਅਰਥਾਤ ਪਰਮੇਸ਼ੁਰ ਦੇ ਵਚਨ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਇਸ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਇੱਕ ਹੀ ਕੰਮ ਕਰ ਸਕਦੇ ਹਨ ਕਿ ਆਪਣੀ ਇੱਕ ਸਭਾ ਬਣਾਉਣ। ਇਸ ਲਈ ਹੈ ਕਿਉਂਕਿ ਉਹ ਵੱਖਰੇ ਵੱਖਰੇ ਹਨ। ਇੱਕ ਛੋਟਾ ਚੁੰਡ ਹੈ, ਉਹ ਮੈਥੋਡਿਸਟ, ਬੈਪਟਿਸਟ, ਲੂਥਰਨ, ਪ੍ਰੈਸਬਾਈਟੇਰੀਅਨ, ਚਰਚ ਆਫ ਕ੍ਰਾਈਸਟ ਅਤੇ ਹੋਰ ਇਸ ਤਰ੍ਹਾਂ ਦੇ ਹਨ। ਉਹ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਇਹ ਵਾਲਾ ਉਸ ਵਾਲੇ ਦੇ ਖਿਲਾਫ ਹੋਵੇਗਾ, ਇਹ ਵਾਲਾ ਕਿਸੇ ਹੋਰ ਦੇ ਖਿਲਾਫ ਹੋਵੇਗਾ। ਉਹਨਾਂ ਦੇ ਅਕੀਦੇ ਇੱਕ ਦੂਜੇ ਤੋਂ ਇੰਨੇ ਵੱਖਰੇ ਹਨ ਜਿਵੇਂ ਪੂਰਬ ਪੱਛਮ ਤੋਂ ਹੈ। ਸਮਝੇ ਉਹ ਇਹ ਨਹੀਂ ਕਰ ਸਕਦੇ। ਇੱਕ ਵਾਰ ਜਦ ਉਹ ਇੱਕ ਵੱਡੇ ਪ੍ਰਧਾਨ ਦੇ ਹੇਠ ਏਕਾ ਕਰ ਲੈਂਦੇ ਹਨ ਤਾਂ ਉਹ ਇਹ ਕਰ ਲੈਣਗੇ, ਫਿਰ ਉਹ ਇਹ ਕਰ ਲੈਣਗੇ। ਇਸੇ ਤਰ੍ਹਾਂ ਹੀ ਕੈਥੋਲਿਕ, ਰੋਮਨ ਕੈਥੋਲਿਕ ਇੰਨੀ ਜ਼ਿਆਦਾ ਏਕਤਾ ਵਿੱਚ ਹਨ ਕਿਉਂਕਿ ਉਹ ਏਕਤਾ ਵਿੱਚ ਹਨ। ਬਹੁਮਤ ਰੋਮਨ ਕੈਥੋਲਿਕ ਦਾ ਹੈ। ਯੂਨਾਨੀ ਅਤੇ ਹੋਰ ਕੈਥੋਲਿਕ ਇੰਨੇ ਜ਼ਿਆਦਾ ਨਹੀਂ ਹਨ ਜਿੰਨੇ ਰੋਮਨ ਕੈਥੋਲਿਕ ਹਨ। ਹੁਣ ਉਹ ਆਪਸ ਵਿੱਚ ਏਕਾ ਕਰ ਰਹੇ ਹਨ ਅਤੇ ਇਹੀ ਕਾਰਨ ਹੈ ਕਿ ਉਹ ਇਕੱਠੇ ਖੜੇ ਹੋ ਰਹੇ ਹਨ। ਕੋਈ ਫਰਕ ਨਹੀਂ ਪੈਂਦਾ ਕੀ ਹੁੰਦਾ ਹੈ, ਉਹ ਪੋਪ ਹਰੇਕ ਚੀਜ਼ ਦਾ ਪ੍ਰਧਾਨ ਹੈ। ਸਮਝੇ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਕੀ ਕਹਿੰਦਾ ਹੈ, ਉਹ ਭਰੋਸੇਯੋਗ ਅਰਥਾਤ ਕਦੇ ਵੀ ਗਲਤੀ ਨਾ ਕਰਨ ਵਾਲਾ ਹੈ। ਉਹ ਪਰਮੇਸ਼ਵਰ ਦੀ ਥਾਂ ਤੇ ਹੈ, ਉਹੀ ਸਭ ਕੁਝ ਹੈ। ਉਹ ਪਰਮੇਸ਼ਵਰ ਤੋਂ ਬਾਅਦ ਹੈ, ਉਸੇ ਕੋਲ ਸਵਰਗ, ਨਰਕ ਅਤੇ ਪਾਪ ਸ਼ੋਧਕ ਸਥਾਨ ਉੱਤੇ ਇਖਤਿਆਰ ਹੈ। ਇਸ ਲਈ ਉੱਥੇ ਕੋਈ ਅਜਿਹੀ ਗੱਲ ਨਹੀਂ ਜੋ ਉਸ ਮਾਮਲੇ ਵਿੱਚ ਕੀਤੀ ਜਾ ਸਕਦੀ ਹੈ। ਜੋ ਕੁਝ ਵੀ ਉਹ ਕਹਿੰਦਾ ਹੈ ਉਹੀ ਕੁਝ ਹੋਣਾ ਹੁੰਦਾ ਹੈ। ਹੁਣ ਪ੍ਰੋਟੈਸਟੈਂਟ ਠੀਕ ਉਹਦੇ ਵਾਂਗ ਹੀ ਆਪਣੇ ਆਪ ਨੂੰ ਪ੍ਰਧਾਨ ਬਣਾ ਰਹੇ ਹਨ, ਬਿਲਕੁਲ ਉਸੇ ਤਰ੍ਹਾਂ ਹੀ ਕਿ ਬਾਈਬਲ ਨੇ ਨਹੀਂ ਕਿਹਾ ਕਿ ਉੱਥੇ ਇੱਕ ਪਸ਼ੂ ਦੀ ਮੂਰਤ ਬਣਾਈ ਗਈ ਸੀ। ਇੱਕ ਮੂਰਤ ਕੀ ਹੈ, ਉਹਦੇ ਵਰਗੀ ਹੀ ਕੋਈ ਚੀਜ਼ ਹੈ, ਇਹਦੇ ਵਾਂਗ ਹੀ ਬਣਾਈ ਜਾਂਦੀ ਹੈ। ਇੱਥੇ ਵੀ ਉਹੀ ਚੀਜ਼ ਹੈ, ਇਹ ਕੀ ਹੈ, ਆਪਸ ਵਿੱਚ ਏਕੀਕਰਨ ਦੇ ਦੁਆਰਾ ਅਤੇ ਇਹੀ ਇਸ ਯੁੱਗ ਦੀ ਆਤਮਾ ਹੈ, ਏਕੀਕਰਨ ਹੈ। ਹੁਣ ਇਕੱਠੇ ਮਿਲ ਕੇ ਏਕੀਕਰਨ ਕਰ ਰਹੇ ਹਨ, ਸੰਦੇਸ਼ ਨੂੰ ਨਾਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਇਸ ਨੂੰ ਕਿਵੇਂ ਨਾਸ਼ ਕਰਦੇ ਹਨ, ਉਹ ਪਰਮੇਸ਼ੁਰ ਦੇ ਵਚਨ ਦਾ ਕਿਵੇਂ ਨਾਸ਼ ਕਰ ਸਕਦੇ ਹਨ, ਉਹ ਰੀਤੀ ਰਿਵਾਜਾਂ ਨੂੰ ਅਪਣਾਉਣ ਦੇ ਦੁਆਰਾ ਜਿਵੇਂ ਉਹਨਾਂ ਨੇ ਸ਼ੁਰੂਆਤ ਵਿੱਚ ਕੀਤਾ ਸੀ, ਉਸ ਨੂੰ ਬਿਨਾਂ ਕਿਸੇ ਪ੍ਰਭਾਵ ਦਾ ਬੇਅਸਰ ਬਣਾ ਸਕਦੇ ਹਨ। ਇਸੇ ਤਰ੍ਹਾਂ ਹੀ ਉਹ ਪਰਮੇਸ਼ੁਰ ਦੇ ਵਚਨ ਨੂੰ ਪ੍ਰਭਾਵਹੀਨ ਬਣਾ ਰਹੇ ਹਨ। ਸਮਝੇ ਉਹ ਕਹਿੰਦੇ ਹਨ, ਉਹ ਅਸਲ ਵਿੱਚ ਜੋ ਕੁਝ ਵੀ ਹੋਵੇ, ਤੁਸੀਂ ਵੇਖਦੇ ਹੋ ਜਿੱਥੇ ਨਾਸਤਿਕ ਔਰਤ ਜੋ ਕੋਸ਼ਿਸ਼ ਕਰ ਰਹੀ ਹੈ। ਹੁਣ ਮੈਂ ਭੁੱਲ ਗਿਆ ਹਾਂ ਕਿ ਉਹਦਾ ਨਾਮ ਕੀ ਸੀ, ਕਾਸ਼ ਮੈਂ ਉਹ ਯਾਦ ਕਰ ਸਕਦਾ। ਮੈਂ ਬਹੁਤ ਸਾਰਿਆਂ ਬਾਰੇ ਸੋਚਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਕਿਸੇ ਦਿਨ ਰਾਸ਼ਟਰਾਂ ਦੀ ਸੁੰਦਰੀ ਬਾਰੇ ਸੋਚ ਰਿਹਾ ਸੀ। ਮੈਂ ਚਾਹੁੰਦਾ ਹਾਂ ਕਿ ਸਾਡੇ ਕੋਲ ਉਸ ਵਰਗੀ ਇੱਕ ਹੋਰ ਉੱਠ ਖੜੀ ਹੋਵੇ। ਉਹੀ ਇੱਕ ਅਜਿਹੀ ਔਰਤ ਸੀ ਜੋ ਸ਼ਰਾਬਖਾਨਿਆਂ ਵਿੱਚ ਗਈ ਅਤੇ ਵਿਸਕੀ ਦੀਆਂ ਬੋਤਲਾਂ ਨੂੰ ਤੋੜ ਦਿੱਤਾ ਅਤੇ ਨਿਸ਼ਾਨਾ ਅਤੇ ਉਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਬਾਹਰ ਸੁੱਟ ਦਿੱਤਾ। ਅੱਜ ਉਸ ਵਰਗੀਆਂ ਕੁਝ ਔਰਤਾਂ ਕਿਉਂ ਨਹੀਂ ਉੱਠ ਖੜੋਂਦੀਆਂ ਇੱਥੇ ਬਾਹਰ ਜਾ ਕੇ ਇਹਨਾਂ ਔਰਤਾਂ ਦੀਆਂ ਜੋ ਉਹਨਾਂ ਦੀਆਂ ਹੀ ਨਸਲ ਦੀਆਂ ਹਨ, ਨੰਗੀਆਂ ਤਸਵੀਰਾਂ ਨੂੰ ਕਿਉਂ ਨਹੀਂ ਫਾੜ ਦਿੰਦੀਆਂ, ਇਸ ਤਰ੍ਹਾਂ ਦੇ ਕੰਮ ਕਿਉਂ ਨਹੀਂ ਕਰਦੀਆਂ? ਇਹ ਉਹਨਾਂ ਦੇ ਕੋਲ ਹੁਣ ਨਹੀਂ ਹੈ। ਪਰ ਹੁਣ ਇਹ ਔਰਤ ਜੋ ਨਾਸਤਿਕ ਸੀ, ਜਿਹਨੇ ਕਿਹਾ ਇਸ ਤਰ੍ਹਾਂ ਦੀਆਂ ਹੋਰ ਗੱਲਾਂ। ਕੀ ਤੁਸੀਂ ਧਿਆਨ ਦਿੱਤਾ, ਬਾਈਬਲ ਦੇ ਮਹਾਨ ਅਧਿਐਨ ਕਰਤਾ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਬਾਈਬਲ ਵਿੱਚ ਕੀਤੀਆਂ ਗਈਆਂ ਭਵਿੱਖਬਾਣੀਆਂ ਵਿੱਚੋਂ ਜ਼ਿਆਦਾਤਰ ਗਲਤ ਹਨ, ਉਹ ਕਦੇ ਵੀ ਪੂਰੀਆਂ ਨਹੀਂ ਹੋਈਆਂ। ਤੁਸੀਂ ਉਹਦੇ ਬਾਰੇ ਵਿੱਚ ਸੁਣਿਆ ਅਤੇ ਪੜ੍ਹਿਆ ਹੈ, ਉਹ ਲੋਕ ਉਹ ਸਭ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ। ਤੁਸੀਂ ਵੇਖਦੇ ਹੋ ਉਸ ਵਚਨ ਦੇ ਪ੍ਰਭਾਵ ਨੂੰ ਨਾਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜੇ ਉਹ ਬਸ ਇਸ ਨੂੰ ਨਾਸ਼ ਕਰ ਸਕਣ, ਇਸ ਨੂੰ ਕਿਸੇ ਧਾਰਮਿਕ ਮਾਧੇ ਨਾਲ ਬਦਲ ਸਕਣ ਜਾਂ ਕਿਸੇ ਚੀਜ਼ ਨਾਲ ਜੋ ਮਨੁੱਖਾਂ ਕੋਲ ਹੈ, ਤਾਂ ਇਹ ਉਹਨਾਂ ਦੀ ਨਜ਼ਰ ਵਿੱਚ ਵਚਨ ਨਾਲ ਵਧੀਆ ਹੈ। ਫਿਰ ਉਹ ਇਸ ਨੂੰ ਆਪਣੇ ਰੀਤ ਰਿਵਾਜਾਂ ਨਾਲ ਨਾਸ਼ ਕਰਦੇ ਹਨ। ਇਹੀ ਤਰੀਕਾ ਹੈ ਜਿਸ ਨਾਲ ਉਹ ਪਰਮੇਸ਼ਵਰ ਦੇ ਵਚਨ ਨੂੰ ਨਾਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਹੈ ਫਿਰਕਾ ਪ੍ਰਸਤ ਰਾਜਨੀਤੀ। ਹੁਣ ਹਰੇਕ ਕਲੀਸਿਆ ਦੀ ਆਪਣੀ ਰਾਜਨੀਤੀ ਹੈ। ਚਰਚ ਆਫ ਕ੍ਰਾਈਸਟ ਦੀ ਆਪਣੀ ਹੈ, ਕ੍ਰਿਸਚਨ ਚਰਚ ਦੀ ਆਪਣੀ ਹੈ, ਬੈਪਟਿਸਟ ਅਤੇ ਮੈਥੋਡਿਸਟ ਅਤੇ ਪ੍ਰੈਸਬਿਟੇਰੀਅਨ, ਉਹਨਾਂ ਸਭਨਾਂ ਕੋਲ ਆਪਣੀ ਆਪਣੀ ਵੱਖਰੀ ਵੱਖਰੀ ਰਾਜਨੀਤੀ ਹੈ। ਹੁਣ ਉਸ ਤੋਂ ਦੂਰ ਹੁੰਦੇ ਜਾ ਰਹੇ ਹਨ ਕਿਉਂਕਿ ਉਹ ਵੱਖਰੇ ਕੀਤੇ ਗਏ ਹਨ। ਸਮਝੇ, ਉਹ ਪਹਿਲਾਂ ਇਸ ਤਰ੍ਹਾਂ ਨਹੀਂ ਕਰ ਸਕਦੀਆਂ ਸਨ, ਹੁਣ ਉਹਨਾਂ ਨੂੰ ਇਹ ਕਰਨਾ ਹੀ ਹੈ। ਸਮਝੇ, ਇਹ ਕੀ ਕਰਨ ਦਾ ਸਮਾਂ ਹੈ। ਹੁਣ ਉਹ ਸਾਰੇ ਇਕੱਠੇ ਹੋ ਰਹੇ ਹਨ, ਇੱਕ ਹੋ ਰਹੇ ਹਨ, ਅਤੇ ਵੇਖੋ ਉਹਨਾਂ ਦਾ ਕੀ ਬਣਦਾ ਹੈ। ਹੇ ਮੇਰੇ ਪਰਮੇਸ਼ਵਰ, ਇਹ ਤਾਂ ਘੋੜੇ ਦੇ ਮਾਸ ਤੋਂ ਡੱਬਾ ਰੋਟੀ ਦਾ ਟੁਕੜਾ ਬਣਾਉਣਾ ਹੈ, ਡੱਬੇ ਵਿੱਚੋਂ ਕੂੜਾ ਅਤੇ ਹੋਰ ਜੋ ਕੁਝ ਵੀ ਉਹਨਾਂ ਇਕੱਠਾ ਕੀਤਾ ਹੈ ਇਸ ਨੂੰ ਇਕੱਠੇ ਮਿਲਾਉਣਾ, ਇਸ ਵਿੱਚ ਕੁਝ ਸੜੇ ਹੋਏ ਆਲੂ ਸੁੱਟਣਾ, ਚੀਜ਼ਾਂ ਨੂੰ ਮਿਲਾਉਣਾ, ਵੇਖੋ ਤੁਹਾਡੇ ਕੋਲ ਕੀ ਬਾਹਰ ਨਿਕਲ ਕੇ ਆਉਂਦਾ ਹੈ। ਮੈਂ ਯਕੀਨਨ ਇਸ ਵਿੱਚੋਂ ਕੁਝ ਨਹੀਂ ਚਾਹੁੰਦਾ। ਨਹੀਂ ਸ਼੍ਰੀਮਾਨ, ਉਹ ਇਸੇ ਤਰ੍ਹਾਂ ਹੀ ਕਰ ਰਹੇ ਹਨ। ਸਮਝੇ, ਉਹਨਾਂ ਲੋਕਾਂ ਨੂੰ ਲੈ ਰਹੇ ਹਨ ਜੋ ਵਿਸ਼ਵਾਸ ਕਰਦੇ ਹਨ ਕਿ ਯਿਸੂ ਇੱਕ ਕਾਲਪਨਿਕ ਵਿਅਕਤੀ ਸੀ। ਇੱਕ ਕਲੀਸਿਆ ਜੋ ਵਿਸ਼ਵਾਸ ਕਰਦੀ ਹੈ ਕਿ ਯਿਸੂ ਇੱਕ ਕਾਲਪਨਿਕ ਵਿਅਕਤੀ ਸੀ। ਕੁਝ ਹੋਰ ਵਿਸ਼ਵਾਸ ਕਰਦੇ ਹਨ ਕਿ ਉਹ ਇੱਕ ਨਬੀ ਸੀ। ਇੱਕ ਕਹਿੰਦਾ ਹੈ ਅਚਰਜ ਕੰਮਾਂ ਦੇ ਦਿਨ ਬੀਤ ਗਏ ਹਨ, ਦੂਜਾ ਕਹਿੰਦਾ ਹੈ ਇਸ ਤਰ੍ਹਾਂ ਦੀ ਗੱਲ ਹੋ ਸਕਦੀ ਹੈ। ਇਹ ਸਾਰੇ ਇਕੱਠੇ ਹਨ। ਬਾਈਬਲ ਕਹਿੰਦੀ ਹੈ ਦੋ ਜਣੇ ਇਕੱਠੇ ਕਿਵੇਂ ਚੱਲਣਗੇ ਜੇ ਉਹ ਸਹਿਮਤ ਨਾ ਹੋਣ। ਸਮਝੇ, ਹੁਣ ਉਹਨਾਂ ਦੇ ਕੋਲ ਇਸ ਤਰ੍ਹਾਂ ਦੀ ਏਕਤਾ ਹੈ। ਇਹਦੇ ਉੱਤੇ ਕਿਸੇ ਨੂੰ ਰੱਖਣ ਦੇ ਲਈ ਪਵਿੱਤਰ ਪਿਤਾ ਦਾ ਹੋਣਾ, ਉੱਥੇ ਤੁਹਾਨੂੰ ਪਸ਼ੂ ਦੀ ਮੂਰਤ ਮਿਲਦੀ ਹੈ, ਬਿਲਕੁਲ ਉਹੀ ਜੋ ਬਾਈਬਲ ਕਹਿੰਦੀ ਹੈ। ਹੁਣ ਉਹਨਾਂ ਦੇ ਕੋਲ ਇੱਕ ਲੂਥਰਨ ਸੇਵਕ ਹੈ ਜੋ ਇਹਦਾ ਪ੍ਰਧਾਨ ਹੈ। ਖੈਰ, ਅਸੀਂ ਵੇਖਦੇ ਹਾਂ ਕਿ ਇਹ ਕੀ ਕਰਨ ਦਾ ਸਮਾਂ ਹੈ। ਹੁਣ ਵੀ ਉਹੀ ਗੱਲ ਹੈ, ਥਾਂਵਾਦ ਅਤੇ ਹੋਰ ਚੀਜ਼ਾਂ ਆਪਸ ਵਿੱਚ ਏਕਾ ਕਰ ਰਹੀਆਂ ਹਨ। ਸੰਸਾਰ ਵਿੱਚ ਕਲੀਸਿਆ ਹਰ ਜਗ੍ਹਾ ਆਪਸ ਵਿੱਚ ਏਕਾ ਕਰ ਰਹੀਆਂ ਹਨ। ਕੁਦਰਤ ਨੂੰ ਵੇਖੋ, ਉਹ ਮੇਰੇ ਪਰਮੇਸ਼ਵਰ, ਕੁਦਰਤ, ਜੇ ਤੁਸੀਂ ਬਸ ਕੁਦਰਤ ਨੂੰ ਵੇਖੋ, ਇਹੀ ਕੰਮ ਕਰ ਰਹੀ ਹੈ। ਕੁਦਰਤ ਪਰਮੇਸ਼ਵਰ ਦੇ ਨਿਸ਼ਾਨਾਂ ਦਾ ਕੈਲੰਡਰ ਹੈ, ਕੀ ਤੁਸੀਂ ਜਾਣਦੇ ਹੋ? ਯਿਸੂ ਨੇ ਉਹਨਾਂ ਨੂੰ ਕੁਦਰਤ ਵੱਲ ਵੇਖਣ ਨੂੰ ਕਿਹਾ, ਸਮੁੰਦਰ ਗਰਜ ਰਿਹਾ ਹੋਵੇਗਾ। ਸਮਝੇ, ਤਰ੍ਹਾਂ ਤਰ੍ਹਾਂ ਦੀਆਂ ਘਟਨਾਵਾਂ ਹੋਣਗੀਆਂ, ਥਾਂ ਥਾਂ ਭੂਚਾਲ ਆਣਗੇ, ਕੌਮਾਂ ਵਿੱਚ ਝਗੜੇ ਹੋਣਗੇ, ਆਕਾਸ਼ ਵਿੱਚ ਨਿਸ਼ਾਨ, ਧਰਤੀ ਉੱਤੇ ਨਿਸ਼ਾਨ, ਹਰ ਥਾਂ ਇਹਨਾਂ ਆਉਣ ਵਾਲੇ ਸਮੇਂ ਦੇ ਨਿਸ਼ਾਨ ਹੋਣਗੇ। ਬੱਦਲਾਂ ਨੂੰ ਵੇਖੋ, ਇਸ ਤੋਂ ਪਹਿਲਾਂ ਕਿ ਬੱਦਲ ਮੀਂਹ ਨੂੰ ਲੈ ਕੇ ਆਉਣ, ਤੁਸੀਂ ਜਾਣਦੇ ਹੋ ਇਹ ਕਿਵੇਂ ਹੁੰਦਾ ਹੈ? ਕਈ ਛੋਟੇ ਛੋਟੇ ਬੱਦਲ ਇਕੱਠੇ ਹੋ ਕੇ ਇੱਕ ਵੱਡਾ ਬੱਦਲ ਬਣਾਉਂਦੇ ਹਨ। ਖੈਰ, ਇਸ ਵਾਲੇ ਕੋਲ ਇਸ ਨੂੰ ਉਡਾਉਣ ਲਈ ਥੋੜੀ ਜਿਹੀ ਹਵਾ ਹੁੰਦੀ ਹੈ, ਇੱਕ ਹੋਰ ਕੋਲ ਇਸ ਨੂੰ ਉਡਾਉਣ ਲਈ ਥੋੜੀ ਜਿਹੀ ਹੋਰ ਹਵਾ ਹੁੰਦੀ ਹੈ, ਉਹ ਸਾਰੇ ਇਕੱਠੇ ਉੱਡਦੇ ਹਨ, ਫਿਰ ਇੱਕ ਤੂਫਾਨ ਆਉਂਦਾ ਹੈ। ਸਮਝੇ, ਇਸ ਤੋਂ ਪਹਿਲਾਂ ਕਿ ਉਹ ਇੱਕ ਤੂਫਾਨ ਨੂੰ ਲੈ ਕੇ ਆ ਸਕਣ, ਉਹਨਾਂ ਨੂੰ ਇੱਕ ਹੋਣਾ ਹੁੰਦਾ ਹੈ, ਉਹਨਾਂ ਨੂੰ ਇਹ ਕਰਨਾ ਹੀ ਹੈ। ਬਤਕਾਂ ਅਤੇ ਹੰਸਾਂ ਨੂੰ ਵੇਖੋ, ਆਪਣੇ ਦੇਸ਼ ਨੂੰ ਛੱਡਣ ਤੋਂ ਪਹਿਲਾਂ ਉਹ ਆਪਸ ਵਿੱਚ ਇਕੱਠੇ ਹੁੰਦੇ ਹਨ। ਸਮਝੇ, ਉਹ ਆਪਸ ਵਿੱਚ ਮਿਲ ਜਾਂਦੀਆਂ ਹਨ। ਤੁਸੀਂ ਉਹਨਾਂ ਨੂੰ ਇਸ ਤਲਾਬ ਤੋਂ ਉਸ ਤਲਾਬ ਤੱਕ ਉੱਡਦੇ ਹੋਏ ਵੇਖ ਸਕਦੇ ਹੋ, ਇਸ ਜਗ੍ਹਾ ਤੋਂ ਉਸ ਜਗ੍ਹਾ ਤੱਕ, ਉਹ ਸਭ ਇਕੱਠੀਆਂ ਹੋ ਰਹੀਆਂ ਹੁੰਦੀਆਂ ਹਨ, ਉਹ ਏਕਾ ਕਰ ਰਹੀਆਂ ਹੁੰਦੀਆਂ ਹਨ, ਉਹ ਉਡਾਰੀ ਮਾਰਨ ਦੇ ਲਈ ਤਿਆਰੀ ਕਰ ਰਹੀਆਂ ਹੁੰਦੀਆਂ ਹਨ। ਸਮਝੇ, ਇਹ ਤਾਂ ਬਸ ਕੁਦਰਤ ਹੈ। ਪਰਮੇਸ਼ਵਰ ਨੇ ਹੀ ਕੁਦਰਤ ਨੂੰ ਬਣਾਇਆ ਹੈ ਅਤੇ ਕੁਦਰਤ ਪਰਮੇਸ਼ਵਰ ਦੀ ਯੋਜਨਾ ਅਨੁਸਾਰ ਕੰਮ ਕਰਦੀ ਹੈ। ਇੱਕ ਦਸਤੂਰ ਹੈ, ਪਰਮੇਸ਼ਵਰ ਦਾ ਅਲਿਖਿਤ ਦਸਤੂਰ ਹੈ ਕਿ ਪ੍ਰਕਿਰਤੀ ਉਹਦੇ ਦਸਤੂਰ ਅਨੁਸਾਰ ਕੰਮ ਕਰਦੀ ਹੈ। ਠੀਕ ਉਸੇ ਤਰ੍ਹਾਂ ਜਿਵੇਂ ਅੰਤਮ ਸੰਸਕਾਰ ਦੀ ਸਭਾ ਵਿੱਚ ਬੋਲ ਰਿਹਾ ਸੀ ਉਸ ਰਸ ਬਾਰੇ ਜੋ ਰੁੱਖ ਦੀਆਂ ਜੜ੍ਹਾਂ ਦੇ ਅੰਦਰ ਚਲਾ ਜਾਂਦਾ ਹੈ, ਤਾਂ ਕਿ ਉਹ ਉਦੋਂ ਤੱਕ ਉੱਥੇ ਪਿਆ ਰਹੇ ਜਦ ਤੱਕ ਬਸੰਤ ਰੁੱਤ ਵਿੱਚ ਫਿਰ ਤੋਂ ਪੁਨਰ ਉਥਾਨ ਨਹੀਂ ਹੋ ਜਾਂਦਾ। ਇਹ ਪਰਮੇਸ਼ਵਰ ਦਾ ਦਸਤੂਰ ਹੈ। ਕੋਈ ਅਜਿਹੀ ਬੁੱਧ ਨਹੀਂ ਹੈ ਜੋ ਉਸ ਰਸ ਨੂੰ ਹੇਠਾਂ ਭੇਜ ਸਕੇ। ਤੁਸੀਂ ਇਸ ਨੂੰ ਬਾਹਰ ਨਹੀਂ ਕਰ ਸਕਦੇ, ਤੁਸੀਂ ਇਸ ਨੂੰ ਬਾਹਰ ਨਹੀਂ ਖਿੱਚ ਸਕਦੇ। ਇਸ ਨੂੰ ਕਰਨ ਲਈ ਉਸ ਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਹੈ ਜਿਵੇਂ ਪਰਮੇਸ਼ਵਰ ਇਸ ਨੂੰ ਕਰਦਾ ਹੈ। ਪਰਮੇਸ਼ਵਰ ਕੋਲ ਸਿੱਧ ਤਰੀਕਾ ਹੈ, ਇਸ ਲਈ ਜਦੋਂ ਪੱਤੇ ਝੜ ਜਾਂਦੇ ਹਨ ਤਦ ਉਹ ਰਸ ਨੂੰ ਹੇਠਾਂ ਕਬਰ ਵਿੱਚ ਭੇਜ ਦਿੰਦਾ ਹੈ, ਇਸ ਨੂੰ ਲੁਕਾ ਲੈਂਦਾ ਹੈ, ਜਿਵੇਂ ਅਯੂਬ ਨੇ ਕਿਹਾ ਸੀ, ਮੈਨੂੰ ਕਬਰ ਵਿੱਚ ਲੁਕਾ ਛੱਡ ਜਦ ਤੱਕ ਤੇਰਾ ਕ੍ਰੋਧ ਸ਼ਾਂਤ ਨਹੀਂ ਹੋ ਜਾਂਦਾ। ਸਮਝੇ, ਕੋੜੇ ਤੋਂ ਪਹਿਲਾਂ ਇਹ ਹੇਠਾਂ ਚਲਾ ਜਾਂਦਾ ਹੈ ਕਿਉਂਕਿ ਇਹ ਕੁਦਰਤ ਦਾ ਦਸਤੂਰ ਹੈ। ਪੱਤਿਆਂ ਦੀ ਵੱਲ ਨਿਗਾਹ ਕਰੋ, ਉਹ ਹੁਣ ਝੜਨੇ ਸ਼ੁਰੂ ਹੋ ਗਏ ਹਨ, ਕਿਉਂ? ਇਹ ਕੁਦਰਤ ਦਾ ਦਸਤੂਰ ਹੈ। ਬਤਕਾਂ ਇਕੱਠੀਆਂ ਹੋ ਜਾਂਦੀਆਂ ਹਨ, ਉਹਨਾਂ ਵਿੱਚੋਂ ਹਰੇਕ ਆਪਣੇ ਆਪਣੇ ਆਗੂ ਦੇ ਆਲੇ ਦੁਆਲੇ ਇਕੱਠੀਆਂ ਹੋ ਜਾਂਦੀਆਂ ਹਨ। ਉੱਥੇ ਉਹ ਕਿਸੇ ਨਾ ਕਿਸੇ ਤਰ੍ਹਾਂ ਜਾਣ ਲੈਣਗੀਆਂ। ਮੈਂ ਨਹੀਂ ਜਾਣਦਾ ਉਹ ਇੰਜ ਕਿਵੇਂ ਕਰਦੀਆਂ ਹਨ, ਪਰ ਉਹ ਜਾਣਦੀਆਂ ਹਨ ਕਿ ਇੱਕ ਖਾਸ ਨਰ ਬਤਕ ਉਹਨਾਂ ਦਾ ਆਗੂ ਹੈ। ਉਹ ਛੋਟਾ ਨਰ, ਉਹ ਸਾਰੀਆਂ ਮਿਲ ਕੇ ਉਹਦੇ ਆਲੇ ਦੁਆਲੇ ਇਕੱਠੀਆਂ ਹੋ ਜਾਂਦੀਆਂ ਹਨ ਅਤੇ ਹਵਾ ਵਿੱਚ ਉੱਪਰ ਉੱਠਦੀਆਂ ਹਨ। ਹੁਣ ਪਹਿਲਾਂ ਕਦੇ ਉਸ ਤਲਾਬ ਤੋਂ ਨਹੀਂ ਗਿਆ, ਉਹ ਬਸ ਸਿੱਧਾ ਹੀ ਲੂਜ਼ੀਆਨਾ ਜਾਂ ਟੈਕਸਾਸ ਦੇ ਚੋਲਾਂ ਦੇ ਖੇਤਾਂ ਵਿੱਚ ਚਲਾ ਜਾਵੇਗਾ। ਸਮਝੇ, ਇਸ ਤੋਂ ਪਹਿਲਾਂ ਕਿ ਉਹ ਉਡਾਰੀ ਮਾਰ ਕੇ ਆਪਣੇ ਉਸ ਘਰ ਨੂੰ ਛੱਡਣ ਜਿੱਥੇ ਉਹਨਾਂ ਦਾ ਉਸ ਸਾਲ ਜਨਮ ਹੋਇਆ ਸੀ, ਉਹ ਇਕੱਠੀਆਂ ਹੋ ਜਾਂਦੀਆਂ ਹਨ। ਆਮੀਨ। ਤੁਸੀਂ ਵੀ ਇਸੇ ਹਾਲਤ ਵਿਚ ਹੋ, ਆਪਣੇ ਆਗੂ ਦੇ ਆਲੇ ਦੁਆਲੇ ਇਕੱਠੇ ਹੋ ਰਹੇ ਹੋ। ਮਨੁੱਖ ਦੀ ਪਰੇਸ਼ਾਨੀ ਇਹ ਹੈ ਕਿ ਉਹ ਆਪਣੇ ਆਗੂ ਨੂੰ ਨਹੀਂ ਜਾਣਦਾ। ਜੀ ਹਾਂ ਸ਼੍ਰੀਮਾਨ, ਉਹ ਇੱਕ ਫਿਰਕਾ ਪ੍ਰਸਤ ਕਲੀਸਿਆ ਦੇ ਆਲੇ ਦੁਆਲੇ ਇਕੱਠੇ ਹੋ ਜਾਣਗੇ, ਉਹ ਇੱਕ ਬਿਸ਼ਪ ਜਾਂ ਇੱਕ ਮਨੁੱਖ ਦੇ ਆਲੇ ਦੁਆਲੇ ਇਕੱਠੇ ਹੋ ਜਾਣਗੇ, ਪਰ ਉਹ ਵਚਨ ਦੇ ਵਿੱਚ ਪਵਿੱਤਰ ਆਤਮਾ ਜੋ ਆਗੂ ਹੈ ਦੇ ਆਲੇ ਦੁਆਲੇ ਇਕੱਠੇ ਨਹੀਂ ਹੋਣਗੇ। ਸਮਝੇ? ਉਹ ਕਹਿੰਦੇ ਹਨ, ਓ ਅੱਛਾ, ਮੈਨੂੰ ਡਰ ਹੈ ਕਿ ਮੈਂ ਇੱਕ ਕੱਟੜਪੰਥੀ ਹੋ ਜਾਵਾਂਗਾ, ਮੈਨੂੰ ਡਰ ਹੈ ਕਿ ਮੈਂ ਗਲਤ ਰਸਤੇ ਪੈ ਜਾਵਾਂਗਾ। ਓ ਤੁਸੀਂ ਅਜਿਹੀ ਹਾਲਤ ਵਿੱਚ ਹੋ, ਕੀ ਹੋਵੇਗਾ ਜੇ ਛੋਟੀ ਬਥ ਕਾਖੇ? ਮੈਨੂੰ ਬਸ ਉਹਦਾ ਤਰੀਕਾ ਪਸੰਦ ਨਹੀਂ ਜਿਸ ਤਰ੍ਹਾਂ ਉਹ ਆਪਣੇ ਖੰਭ ਰੱਖਦਾ ਹੈ। ਮੈਂ ਨਹੀਂ ਸੋਚਦੀ ਕਿ ਮੈਂ ਉਹਦੇ ਪਿੱਛੇ ਚੱਲਾਂਗੀ। ਤੁਸੀਂ ਠੰਡ ਨਾਲ ਆਕੜ ਕੇ ਮਰ ਜਾਵੋਗੇ, ਤੁਸੀਂ ਉੱਥੇ ਹੀ ਫੜੇ ਜਾਵੋਗੇ ਜੇ ਤੁਸੀਂ ਉਹਨਾਂ ਦੇ ਨਾਲ ਉਡਾਨ ਨਹੀਂ ਭਰਦੇ ਹੋ। ਉਹ ਆਪਣੇ ਆਪ ਨੂੰ ਇਕੱਠੇ ਕਰ ਲੈਂਦੀਆਂ ਹਨ ਅਤੇ ਕੁਦਰਤ ਇੰਜ ਹੀ ਕਰਦੀ ਹੈ। ਹੰਸ ਆਪਸ ਵਿੱਚ ਇਕੱਠੇ ਹੁੰਦੇ ਹਨ, ਆਪਣੇ ਆਪ ਨੂੰ ਆਪਣੇ ਆਗੂ ਦੇ ਆਲੇ ਦੁਆਲੇ ਇਕੱਠੇ ਕਰਦੇ ਹਨ, ਉਹ ਵੀ ਉਹੀ ਕੰਮ ਕਰਦੇ ਹਨ। ਕੀ ਤੁਸੀਂ ਕਦੇ ਮਧੂ ਮੱਖੀਆਂ ਦੇ ਝੁੰਡ ਵੱਲ ਛੱਤਾ ਛੱਡਣ ਤੋਂ ਪਹਿਲਾਂ ਧਿਆਨ ਦਿੱਤਾ ਹੈ? ਮੱਖੀਆਂ ਛੱਤਾ ਛੱਡਣ ਤੋਂ ਪਹਿਲਾਂ ਆਪਣੇ ਆਪ ਨੂੰ ਆਪਣੀ ਰਾਣੀ ਦੇ ਚਾਰੇ ਪਾਸੇ ਇਕੱਠੇ ਕਰਦੀਆਂ ਹਨ। ਇਹ ਠੀਕ ਹੈ, ਜਿੱਥੇ ਉਹ ਜਾਂਦੀ ਹੈ ਉਹ ਵੀ ਉੱਥੇ ਜਾਂਦੀਆਂ ਹਨ। ਹਾਂ, ਉਹ ਕੀ ਕਰਦੀਆਂ ਹਨ? ਉਹ ਛੱਤਾ ਛੱਡਣ ਤੋਂ ਪਹਿਲਾਂ ਏਕਾ ਕਰਦੀਆਂ ਹਨ। ਬਿਲਕੁਲ ਠੀਕ ਹੈ, ਇਹ ਪ੍ਰਕਿਰਤੀ ਹੈ। ਮੱਛੀਆਂ ਬਸੰਤ ਰੁੱਤ ਵਿੱਚ ਪਾਣੀ ਬਦਲਣ ਤੋਂ ਪਹਿਲਾਂ ਆਪਸ ਵਿੱਚ ਇਕੱਠੀਆਂ ਹੁੰਦੀਆਂ ਹਨ। ਸਮੁੰਦਰ ਵਿੱਚ ਤੁਸੀਂ ਉਹਨਾਂ ਨੂੰ ਵੇਖ ਸਕਦੇ ਹੋ, ਵੱਡੀਆਂ ਵੱਡੀਆਂ, ਜਿਨ੍ਹਾਂ ਨੂੰ ਅਸੀਂ ਹੰਪੀ ਜਾਂ ਗੇਰੂਆਂ ਕਹਿੰਦੇ ਹਾਂ। ਜਦੋਂ ਉਸ ਵਹਾਅ ਦੇ ਆਉਣ ਤੋਂ ਪਹਿਲਾਂ ਉੱਥੇ ਆਉਂਦੀਆਂ ਹਨ, ਤੁਸੀਂ ਉਹਨਾਂ ਨੂੰ 10,000 ਦੀ ਗਿਣਤੀ ਵਿੱਚ ਵੇਖ ਸਕਦੇ ਹੋ। ਉਹ ਚਾਰੇ ਪਾਸਿਆਂ ਤੋਂ ਆ ਰਹੀਆਂ ਹੁੰਦੀਆਂ ਹਨ। ਉਸ ਸਮੁੰਦਰ ਵਿੱਚ ਜਿਹਦਾ ਪਾਣੀ ਖਾਰਾ ਹੁੰਦਾ ਹੈ, ਪਰ ਅਸਲ ਵਿੱਚ ਉਹ ਤਾਜ਼ੇ ਪਾਣੀ ਵਾਲੀਆਂ ਮੱਛੀਆਂ ਹੁੰਦੀਆਂ ਹਨ। ਇੱਥੇ ਉਹ ਤਾਜ਼ੇ ਪਾਣੀ ਤੱਕ ਆਉਂਦੀਆਂ ਹਨ ਤਾਂ ਜੋ ਅੰਡੇ ਦੇਣ ਦੀ ਰੁੱਤ ਲਈ ਤਿਆਰ ਹੋ ਸਕਣ। ਉੱਥੇ ਲਗਭਗ 4 ਸਾਲ ਬਾਅਦ ਜਾਂਦੀਆਂ ਹਨ ਅਤੇ ਅੰਡੇ ਦਿੰਦੀਆਂ ਹਨ, ਅਤੇ ਅੰਡੇ ਦਿੰਦੇ ਸਾਰ ਹੀ ਮਰ ਜਾਂਦੀਆਂ ਹਨ। ਉਹ ਜਾਣਦੀਆਂ ਹਨ ਕਿ ਉੱਥੇ ਮਰਨ ਲਈ ਜਾ ਰਹੀਆਂ ਹਨ। ਤੁਸੀਂ ਉਹਨਾਂ ਨੂੰ ਕਿਸੇ ਵੀ ਚੀਜ਼ ਨਾਲ ਰੋਕ ਨਹੀਂ ਸਕਦੇ। ਉਹ ਮੱਛੀਆਂ ਰੋਕਣ ਲਈ ਲਾਈਆਂ ਹੋਈਆਂ ਜਾਲੀਆਂ ਤੇ ਹਰੇਕ ਚੀਜ਼ ਨੂੰ ਟੱਪ ਕੇ ਉੱਥੇ ਪਹੁੰਚਦੀਆਂ ਹਨ, ਇਹ ਜਾਣਦੇ ਹੋਏ ਕਿ ਉਹ ਆਪਣੀ ਮੌਤ ਕੋਲ ਜਾ ਰਹੀਆਂ ਹਨ। ਇਹ ਕੁਦਰਤ ਦਾ ਦਸਤੂਰ ਹੈ ਜੋ ਉਹਨਾਂ ਤੋਂ ਇਹ ਕਰਵਾਉਂਦਾ ਹੈ। ਇਹ ਜਾਣਦੇ ਹੋਏ ਕਿ ਉਹ ਉੱਥੇ ਜਾ ਕੇ ਖੁੱਡ ਵਿੱਚ ਆਂਡੇ ਦੇਣਗੀਆਂ ਤੇ ਮਰ ਜਾਣਗੀਆਂ, ਫਿਰ ਛੋਟੀਆਂ ਛੋਟੀਆਂ ਮੱਛੀਆਂ ਬਾਹਰ ਆਉਂਦੀਆਂ ਹਨ, ਫਿਰ ਕੋਈ ਚੀਜ਼ ਉਹਨਾਂ ਨੂੰ ਆਪਸ ਵਿੱਚ ਇਕੱਠੇ ਕਰਦੀ ਹੈ ਅਤੇ ਉਹ ਮਹਾਸਾਗਰ ਵਿੱਚ ਚਲੀਆਂ ਜਾਂਦੀਆਂ ਹਨ। ਇਹ ਕੀ ਕਰਨ ਹੈ? ਇਹ ਇੱਕ ਨਿਯਮ ਹੈ। ਤੁਸੀਂ ਪਰਮੇਸ਼ਵਰ ਦੇ ਨਿਯਮ ਜਾਂ ਦਸਤੂਰ ਨੂੰ ਮਾਤ ਨਹੀਂ ਦੇ ਸਕਦੇ। ਰਾਸ਼ਟਰ ਟੁੱਟ ਰਹੇ ਹਨ ਕਿਉਂਕਿ ਹੁਣ ਇਹ ਸਮਾਂ ਹੈ ਕਿ ਉਹਨਾਂ ਨੂੰ ਇਹ ਕਰਨਾ ਚਾਹੀਦਾ ਹੈ। ਅਸੀਂ ਰਾਸ਼ਟਰੀ ਖਲਲ ਦੀ ਪ੍ਰਕਿਰਿਆ ਵਿੱਚ ਹਾਂ। ਅਸੀਂ ਵੇਖ ਰਹੇ ਹਾਂ ਕਿ ਰਾਸ਼ਟਰ ਆਪਸੀ ਸਾਂਝ ਨੂੰ ਤੋੜ ਰਹੇ ਹਨ। ਸਾਲ ਬਰ ਸਾਲ ਅਸੀਂ ਵੇਖਦੇ ਹਾਂ ਕਿ ਇਹ ਰਾਸ਼ਟਰ ਸਾਮਵਾਦ ਦੁਆਰਾ ਨਿਕਲਿਆ ਜਾ ਰਿਹਾ ਹੈ। ਸਾਡੇ ਆਪਣੇ ਦੇਸ਼ ਵਿੱਚ ਇਹ ਸਾਮਵਾਦ ਦੁਆਰਾ ਘੇਰਿਆ ਗਿਆ ਹੈ। ਇਹ ਇਸ ਉੱਤੇ ਅਧਿਕਾਰ ਕਰ ਲਵੇਗਾ, ਸਮਝੇ? ਇਹ ਇੰਜ ਕਰੇਗਾ, ਇਹਨੂੰ ਰੋਕਣ ਦਾ ਕੋਈ ਤਰੀਕਾ ਨਹੀਂ ਹੈ। ਕਿਉਂ? ਬਿਲਕੁਲ ਉਹੀ ਕਾਰਨ ਜਿਵੇਂ ਤੁਸੀਂ ਤੀਤਸ ਨੂੰ ਨਹੀਂ ਰੋਕ ਸਕੇ। ਲੋਕਾਂ ਨੇ ਪਰਮੇਸ਼ਰ ਅਤੇ ਉਹਦੇ ਵਚਨ ਨੂੰ ਰੱਦ ਦਿੱਤਾ ਹੈ। ਹਾਂ ਸ਼੍ਰੀਮਾਨ, ਇਸ ਲਈ ਉਹ ਇਹ ਕਰਨਗੇ ਅਤੇ ਅਸੀਂ ਇਸ ਨੂੰ ਹੁੰਦੇ ਹੋਏ ਵੇਖ ਰਹੇ ਹਾਂ। ਮੈਂ ਆਮ ਤੌਰ ਤੇ ਕੁਝ ਘੰਟੇ ਲੈਂਦਾ ਹਾਂ, ਪਰ ਮੈਂ ਪਹਿਲਾਂ ਹੀ ਲਗਭਗ 30 ਮਿੰਟ ਲੈ ਲਏ ਹਨ, ਸਮਝੇ? ਪਰ ਇਹ ਗੱਲਾਂ ਨੂੰ ਲਿਆਉਂਦੇ ਲਈ ਮੈਂ ਕੋਸ਼ਿਸ਼ ਕਰ ਰਿਹਾ ਹਾਂ। ਤੁਸੀਂ ਜਦੋਂ ਘਰ ਜਾਓਗੇ ਤਾਂ ਇਸ ਨੂੰ ਪੜ੍ਹ ਲੈਣਾ। ਧਿਆਨ ਦਿਓ, ਠੀਕ ਇਸ ਵੇਲੇ ਉਹ ਏਕੀਕਰਨ ਕਰ ਰਹੇ ਹਨ। ਤੁਸੀਂ ਕਹਿੰਦੇ ਹੋ, ਭਾਈ ਬ੍ਰਹਮ, ਕੀ ਇਹ ਸੱਚ ਹੈ? ਉਹ ਹਰਮਗਦੋਨ ਦੇ ਯੁੱਧ ਲਈ ਆ ਰਹੇ ਹਨ। ਉਹ ਠੀਕ ਇੰਜ ਹੀ ਕਰਨਗੇ, ਸਮਝੇ? ਹੁਣ ਉਹ ਇਹਦੇ ਲਈ ਕੁਝ ਏਕਾ ਕਰ ਰਹੇ ਹਨ। ਇਸ ਲਈ ਸਾਡੇ ਕੋਲ ਸੰਯੁਕਤ ਰਾਜ ਅਤੇ ਹਰੇਕ ਚੀਜ਼ ਹੈ। ਪੱਛਮੀ ਜਗਤ ਪੂਰਵੀ ਜਗਤ ਦੇ ਵਿਰੁੱਧ ਏਕਾ ਕਰ ਰਿਹਾ ਹੈ। ਸੰਵਾਦ ਅਤੇ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਆਪਸ ਵਿੱਚ ਏਕਾ ਕਰ ਰਹੀਆਂ ਹਨ। ਕਲੀਸਿਯਾਵਾਂ ਆਪਸ ਵਿੱਚ ਏਕਾ ਕਰ ਰਹੀਆਂ ਹਨ। ਇੰਜ ਲੱਗਦਾ ਹੈ ਹਰੇਕ ਚੀਜ਼ ਏਕੀਕਰਨ ਕਰ ਰਹੀ ਹੈ। ਏਕੀਕਰਨ ਆਪਸ ਵਿੱਚ ਏਕੀਕਰਨ ਕਰ ਰਹੀਆਂ ਹਨ। ਅਸੀਂ ਇਹ ਵੇਖ ਰਹੇ ਹਾਂ। ਇਹ ਵੀ ਹੈ ਇਹ ਸਭ ਰਾਸ਼ਟਰਾਂ ਦਾ ਏਕੀਕਰਨ, ਇਹ ਨਿਸ਼ਾਨ, ਰਾਸ਼ਟਰੀ ਨਿਸ਼ਾਨ। ਅਸੀਂ ਸੰਸਾਰ ਵਿੱਚ ਇਹਨਾਂ ਨੂੰ ਵੇਖਦੇ ਹਾਂ। ਥਾਂ ਥਾਂ ਤੇ ਭੂਚਾਲ ਵੱਖ ਵੱਖ ਚੀਜ਼ਾਂ ਏਕਾ ਕਰ ਰਹੀਆਂ ਹਨ। ਸੰਸਾਰ ਨੂੰ ਆਪਸ ਵਿੱਚ ਮਿਲਾ ਰਹੇ ਹਨ, ਲੋਕਾਂ ਨੂੰ ਆਪਸ ਵਿੱਚ ਮਿਲਾ ਰਹੇ ਹਨ। ਸਭ ਕਲੀਸਿਯਾਵਾਂ ਇਕੱਠੀਆਂ ਹੋ ਰਹੀਆਂ ਹਨ। ਜਦ ਇਹ ਸਭ ਚੀਜ਼ਾਂ ਦਾ ਏਕੀਕਰਨ ਹੋ ਰਿਹਾ ਹੈ ਤਾਂ ਇੱਥੇ ਇੱਕ ਹੋਰ ਵੀ ਏਕੀਕਰਨ ਹੋ ਰਿਹਾ ਹੈ। ਆਮੀਨ। ਇਹ ਉਹੀ ਗੱਲ ਹੈ ਜਿਸ ਵੱਲ ਮੈਂ ਤੁਹਾਨੂੰ ਇਸ਼ਾਰਾ ਕਰਨਾ ਚਾਹੁੰਦਾ ਹਾਂ। ਪਰਮੇਸ਼ਵਰ ਆਪਣੀ ਲਾੜੀ ਦਾ ਏਕੀਕਰਨ ਕਰ ਰਿਹਾ ਹੈ। ਉਹ ਪੂਰਬ, ਪੱਛਮ, ਉੱਤਰ ਅਤੇ ਦੱਖਣ ਤੋਂ ਆ ਕੇ ਆਪਸ ਵਿੱਚ ਮਿਲ ਰਹੀ ਹੈ। ਇੱਕ ਏਕੀਕਰਨ ਦਾ ਸਮਾਂ ਹੈ ਅਤੇ ਉਹ ਹੁਣ ਹੈ। ਉਹ ਕਾਹਦੇ ਲਈ ਏਕਾ ਕਰ ਰਹੀ ਹੈ? ਰੈਪਚਰ ਅਰਥਾਤ ਸਵਰਗ ਉਠਾਏ ਜਾਣ ਦੇ ਲਈ। ਆਮੀਨ। ਪਰਮੇਸ਼ਵਰ ਉਹਨੂੰ ਤਿਆਰ ਕਰ ਰਿਹਾ ਹੈ। ਹਾਂ ਸ਼੍ਰੀਮਾਨ, ਏਕੀਕਰਨ। ਉਹ ਕਿਸ ਦੇ ਨਾਲ ਏਕੀਕਰਨ ਕਰ ਰਹੀ ਹੈ? ਵਚਨ ਦੇ ਨਾਲ, ਕਿਉਂਕਿ ਆਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਵਚਨ ਕਦੇ ਨਹੀਂ ਟਲਣਗੇ। ਉਹ ਆਪਣੇ ਆਪ ਨੂੰ ਯਹੋਵਾ ਇੰਜ ਫਰਮਾਉਂਦਾ ਹੈ ਨਾਲ ਇੱਕ ਕਰ ਰਹੀ ਹੈ। ਇਸ ਦੀ ਕੋਈ ਪਰਵਾਹ ਕੀਤੇ ਬਿਨਾਂ ਕਿ ਕੋਈ ਫਿਰਕਾ ਪ੍ਰਸਤ ਕਲੀਸਿਯਾ ਜਾਂ ਕੋਈ ਹੋਰ ਕੀ ਆਖਦਾ ਹੈ, ਉਹ ਆਪਣੇ ਆਪ ਦਾ ਏਕੀਕਰਨ ਕਰ ਰਹੀ ਹੈ। ਉਹ ਤਿਆਰ ਹੋ ਰਹੀ ਹੈ। ਕਿਉਂ? ਕਿਉਂਕਿ ਉਹ ਲਾੜੀ ਹੈ। ਇਹ ਠੀਕ ਹੈ, ਉਹ ਆਪਣੇ ਲਾੜੇ ਦੇ ਨਾਲ ਏਕਾ ਕਰ ਰਹੀ ਹੈ। ਸਮਝੇ? ਲਾੜਾ ਵਚਨ ਹੈ। ਆਦ ਵਿੱਚ ਵਚਨ ਸੀ, ਵਚਨ ਪਰਮੇਸ਼ਵਰ ਦੇ ਨਾਲ ਸੀ ਅਤੇ ਵਚਨ ਹੀ ਪਰਮੇਸ਼ਵਰ ਸੀ। ਵਚਨ ਦੇਹਧਾਰੀ ਹੋਇਆ ਤੇ ਸਾਡੇ ਵਿਚਕਾਰ ਵਾਸ ਕੀਤਾ। ਕਲੀਸਿਆ ਤੇ ਲਾੜੀ ਅਤੇ ਵਚਨ ਇੰਨੇ ਇੱਕ ਹੋ ਰਹੇ ਹਨ ਕਿ ਉਹੀ ਵਚਨ ਆਪ ਹੀ ਲਾੜੇ ਦਾ ਕੰਮ ਕਰ ਰਿਹਾ ਹੈ। ਆਮੀਨ। ਕੀ ਤੁਸੀਂ ਇਹਨੂੰ ਵੇਖ ਰਹੇ ਹੋ? ਇੱਕ ਏਕੀਕਰਨ, ਹੋਰ ਜ਼ਿਆਦਾ ਕਲੀਸਿਆ ਨਾਲ ਜੁੜਨਾ ਨਹੀਂ, ਹੋਰ ਜ਼ਿਆਦਾ ਇਹ ਨਹੀਂ, ਪਰ ਹਰੇਕ ਚੀਜ਼ ਤੋਂ ਭੱਜਣਾ ਤੇ ਯਿਸੂ ਮਸੀਹ ਨਾਲ ਜੁੜਨਾ ਹੈ। ਸਮਝੇ? ਏਕੀਕਰਨ ਦਾ ਸਮਾਂ ਹੈ। ਪਰਮੇਸ਼ਵਰ ਆਪਣੀ ਲਾੜੀ ਨਾਲ ਏਕੀਕਰਨ ਕਰ ਰਿਹਾ ਹੈ, ਉਸ ਨੂੰ ਵਾਪਸ ਲੈ ਕੇ ਆ ਰਿਹਾ ਹੈ, ਬਿਲਕੁਲ ਉਸੇ ਤਰ੍ਹਾਂ ਆਪਣੇ ਵਾਅਦਿਆਂ ਦੇ ਵਚਨ ਦਾ ਏਕੀਕਰਨ ਕਰ ਰਿਹਾ ਹੈ। ਦੂਜਾ ਥੱਸਲੋਨੀਕੀਆ 2 ਅਧਿਆਇ ਇਹ ਕਹਿੰਦਾ ਹੈ, ਇਸ ਦਾ 5 ਅਧਿਆਇ ਕਹਿੰਦਾ ਹੈ, ਉਹ ਸੰਤ ਜਿਹੜੇ ਧਰਤੀ ਦੀ ਧੂੜ ਵਿਚ ਸੁੱਤੇ ਪਏ ਹਨ ਜਾਗ ਜਾਣਗੇ, ਫਿਰ ਅਸੀਂ ਉਹਨਾਂ ਨਾਲ ਏਕਾ ਕਰਾਂਗੇ। ਜਿਉਂਦੇ ਲੋਕ ਉਹਨਾਂ ਨਾਲ ਏਕਾ ਕਰਨਗੇ ਜਿਹੜੇ ਮਰੇ ਹੋਏ ਹਨ, ਉੱਪਰ ਜਾਣ ਤੋਂ ਪਹਿਲਾਂ ਅਸੀਂ ਏਕਾ ਕਰਾਂਗੇ, ਕਿਉਂਕਿ ਲਾੜੀ ਜਦ ਉੱਥੇ ਪਹੁੰਚੇਗੀ ਤਾਂ ਉਹ ਸੰਪੂਰਨ ਹੋਵੇਗੀ। ਉਹ ਜਿਹੜੇ ਜਿਉਂਦੇ ਹਨ, ਜਿਹੜੇ ਆਪਣੇ ਆਪ ਨੂੰ ਵਚਨ ਨਾਲ ਇੱਕ ਕਰ ਰਹੇ ਹਨ, ਅਤੇ ਉਹ ਜਿਹੜੇ ਪਹਿਲਾਂ ਹੀ ਇੱਕ ਕਰਕੇ ਜਾ ਚੁੱਕੇ ਹਨ, ਉਹ ਸਾਰੇ ਇਕੱਠੇ ਹੋ ਕੇ ਉੱਪਰ ਜਾਣ ਤੋਂ ਪਹਿਲਾਂ ਏਕੀਕਰਨ ਦੀ ਇੱਕ ਮਹਾਨ ਇਕਾਈ ਬਣਾਉਂਦੇ ਹਨ। ਆਮੀਨ। ਸਾਮਵਾਦ ਨੂੰ ਉੱਠਣਾ ਹੀ ਹੈ, ਇਹਨਾਂ ਦੂਸਰੀਆਂ ਗੱਲਾਂ ਨੂੰ ਤਾਂ ਉੱਠਣਾ ਹੀ ਹੈ, ਕਲੀਸਿਆ ਨੂੰ ਆਪਣਾ ਏਕਾ ਕਰਨਾ ਹੀ ਹੈ। ਜਦੋਂ ਰਾਸ਼ਟਰ ਵਿਸ਼ਵ ਚਰਚ ਕੌਂਸਲ ਲਈ ਇੱਕ ਹੋ ਰਹੇ ਹਨ, ਤਾਂ ਲਾੜੀ ਨੇ ਆਪਣੇ ਆਪ ਦਾ ਪਰਮੇਸ਼ਵਰ ਦੇ ਵਚਨ ਹੇਠ ਏਕਾ ਕਰਨਾ ਹੀ ਹੈ। ਇਹ ਕਰਨ ਦੇ ਲਈ ਪਰਮੇਸ਼ਵਰ ਨੇ ਸਵਰਗੀ ਨਿਸ਼ਾਨ ਅਤੇ ਅਜਿਹੀਆਂ ਚੀਜ਼ਾਂ ਭੇਜੀਆਂ ਹਨ ਤਾਂ ਜੋ ਕਲੀਸਿਆ ਤੇ ਪ੍ਰਮਾਣਿਤ ਕਰ ਸਕੇ, ਜਿਵੇਂ ਉਹ ਰਾਸ਼ਟਰਾਂ ਦੇ ਲਈ ਕਰ ਰਿਹਾ ਹੈ। ਆਮੀਨ। ਪਰਮੇਸ਼ਵਰ, ਏਕੀਕਰਨ ਦਾ ਸਮਾਂ। ਜੀ ਹਾਂ ਸ਼੍ਰੀਮਾਨ। ਉਹ ਮੇਰੇ ਪਰਮੇਸ਼ਵਰ, ਹੁਣੇ ਯਾਦ ਰੱਖੋ, ਵਚਨ ਦਾ ਏਕੀਕਰਨ, ਉਹ ਉਸ ਵਿਸ਼ਵਾਸ ਨੂੰ ਜਿਹੜਾ ਇੱਕ ਵਾਰ ਹੀ ਸੰਤਾਂ ਨੂੰ ਸੌਂਪਿਆ ਗਿਆ ਸੀ, ਉਸ ਨੂੰ ਵਾਪਸ ਲੈ ਕੇ ਆ ਰਿਹਾ ਹੈ, ਵਾਪਸ ਲਿਆ ਰਿਹਾ ਹੈ। ਇਹ ਬਸ ਇਸੇ ਦਿਨ ਕੀਤਾ ਜਾ ਸਕਦਾ ਸੀ। ਇੱਕ ਹੀ ਸਮਾਂ ਹੈ ਜਿਸ ਵਿੱਚ ਇਹ ਕੀਤਾ ਜਾ ਸਕਦਾ ਸੀ, ਅਤੇ ਉਹ ਸਮਾਂ ਹੁਣ ਹੈ। ਇਸ ਉੱਤੇ ਕਦੇ ਵੀ ਕਿਸੇ ਜਗ੍ਹਾ ਤੇ ਹਮਲਾ ਨਹੀਂ ਕੀਤਾ ਗਿਆ ਸੀ, ਉਹ ਫਿਰਕਾਪ੍ਰਸਤ ਹੋੜ ਦੇ ਵਿੱਚ ਚਲੇ ਗਏ, ਪਰ ਹੁਣ ਇਹ ਕਿਸੇ ਵੀ ਫਿਰਕਾਪ੍ਰਸਤ ਹੋੜ ਨਾਲ ਸੰਬੰਧ ਨਹੀਂ ਰੱਖਦਾ, ਕਿਉਂਕਿ ਇਹ ਹਰੇਕ ਨਸਲ, ਹਰੇਕ ਰੰਗ, ਹਰੇਕ ਮਤ ਦੇ ਆਦਮੀਆਂ ਤੇ ਔਰਤਾਂ ਲਈ ਏਕੀਕਰਨ ਦਾ ਸਮਾਂ ਹੈ, ਜਿਹੜੇ ਪਵਿੱਤਰ ਆਤਮਾ ਦੇ ਬਪਤਿਸਮੇ ਦੁਆਰਾ ਮਸੀਹ ਦੇ ਹੇਠ ਹਨ ਅਤੇ ਮੁੜ ਵਚਨ ਵੱਲ ਜਾਣ ਦਾ ਸਮਾਂ ਹੈ। ਕਲੀਸਿਆ ਦੇ ਲਈ ਏਕੀਕਰਨ ਦਾ ਸਮਾਂ ਹੈ। ਉਹ ਮੇਰੇ ਪਰਮੇਸ਼ਵਰ, ਉਸ ਹਰੇਕ ਵਚਨ ਨੂੰ ਇਕੱਠਾ ਕੀਤਾ ਜਾ ਰਿਹਾ ਹੈ ਜਿਸ ਨੂੰ ਇਨ੍ਹਾਂ ਸੰਸਥਾਵਾਂ ਦੁਆਰਾ ਦੂਰ ਦੂਰ ਖਿੰਡਾ ਦਿੱਤਾ ਗਿਆ ਸੀ। ਜਦ ਤੋਂ ਨੀਸੀਅਨ ਰੋਮ ਵਿੱਚ ਉਹਨਾਂ ਨੇ ਪਹਿਲੀ ਕਲੀਸਿਆ ਦੀ ਜਥੇਬੰਦੀ ਕੀਤੀ, ਉਹਨਾਂ ਨੇ ਲੂਥਰ ਨੂੰ ਜਥੇਬੰਦ ਕੀਤਾ, ਉਹਨਾਂ ਵੈਸਲੀ ਨੂੰ ਜਥੇਬੰਦ ਕੀਤਾ, ਉਹਨਾਂ ਨੇ ਬਾਕੀ ਸਾਰੀਆਂ ਕਲੀਸਿਆਵਾਂ ਨੂੰ ਜਥੇਬੰਦ ਕੀਤਾ। ਇਸ ਤਰ੍ਹਾਂ ਕਰਨ ਦੇ ਲਈ ਉਹਨਾਂ ਨੂੰ ਇੱਕ ਮਤ ਜਾਂ ਅਕੀਦਾ ਅਪਣਾਉਣਾ ਸੀ, ਫਿਰ ਜਦ ਪਰਮੇਸ਼ਵਰ ਨੇ ਕੁਝ ਹੋਰ ਭੇਜਿਆ ਤਾਂ ਉਸ ਨੂੰ ਸਵੀਕਾਰ ਨਾ ਕਰ ਸਕੇ। ਇਸ ਲਈ ਇਹ ਹੁਣ ਤੱਕ ਇਹ ਸੰਭਵ ਨਹੀਂ ਸੀ। ਪਰਮੇਸ਼ਵਰ ਨੇ ਅੰਤ ਦੇ ਦਿਨਾਂ ਲਈ ਵਾਅਦਾ ਕੀਤਾ ਸੀ ਕਿ ਪੇਵਾਂ ਦਾ ਵਿਸ਼ਵਾਸ ਵਾਪਸ ਲਾੜੀ ਨੂੰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਹੋਵੇਗਾ, ਇਹ ਕਿਸੇ ਹੋਰ ਸਮੇਂ ਵਿੱਚ ਨਹੀਂ ਹੋਵੇਗਾ, ਪਰ ਇਸ ਸਮੇਂ ਵਿੱਚ ਹੀ ਹੋਵੇਗਾ। ਵੇਖੋ ਸਵਰਗ ਤੋਂ ਕਿਹੋ ਜਿਹਾ ਨਿਸ਼ਾਨ ਹੈ, ਜਿਵੇਂ ਇੱਕ ਅੱਗ ਦਾ ਖੰਭਾ ਸਾਡੇ ਵਿਚਕਾਰ ਹੈ। ਪ੍ਰਭੂ ਯਿਸੂ ਮਸੀਹ ਦੇ ਅਚਰਜ ਕੰਮਾਂ ਤੇ ਨਿਸ਼ਾਨਾਂ ਦੇ ਨਾਲ ਹੈ। ਜਦੋਂ ਸਾਡੇ ਨਾਲ ਬੋਲਦਾ ਹੈ ਤਾਂ ਇਹ ਕਦੇ ਵੀ ਉਸੇ ਤਰ੍ਹਾਂ ਹੋਣ ਤੋਂ ਅਸਫਲ ਨਹੀਂ ਹੋਇਆ। ਆਮੀਨ। ਤਦ ਅਸੀਂ ਵੇਖਦੇ ਹਾਂ ਕਿ ਅਸੀਂ ਕਿੱਥੇ ਖੜੇ ਹਾਂ। ਏਕੀਕਰਨ ਦਾ ਸਮਾਂ। ਅਸੀਂ ਰਾਸ਼ਟਰਾਂ ਨੂੰ ਏਕਾ ਕਰਦੇ ਹੋਇਆ ਵੇਖ ਰਹੇ ਹਾਂ, ਅਸੀਂ ਜਗਤ ਨੂੰ ਏਕਾ ਕਰਦੇ ਹੋਇਆ ਵੇਖ ਰਹੇ ਹਾਂ, ਅਸੀਂ ਸੰਵਾਦ ਨੂੰ ਏਕਾ ਕਰਦੇ ਹੋਇਆ ਵੇਖ ਰਹੇ ਹਾਂ, ਅਸੀਂ ਕਲੀਸਿਆਵਾਂ ਨੂੰ ਏਕਾ ਕਰਦਿਆਂ ਵੇਖ ਰਹੇ ਹਾਂ। ਅਸੀਂ ਵੇਖ ਰਹੇ ਹਾਂ ਕਿ ਪਰਮੇਸ਼ਵਰ ਆਪਣੇ ਆਪ ਨੂੰ ਆਪਣੀ ਲਾੜੀ ਨਾਲ ਇੱਕ ਕਰ ਰਿਹਾ ਹੈ, ਜਦ ਤੱਕ ਉਹ ਅਤੇ ਉਹਦੀ ਕਲੀਸਿਆ ਇੱਕੋ ਚੀਜ਼ ਨਹੀਂ ਬਣ ਜਾਂਦੇ। ਹਾਲੇਲੂਇਆ। ਉਸ ਪਿਰਾਮਿਡ ਵਾਂਗ, ਬਿਲਕੁਲ, ਆਪਸ ਵਿੱਚ ਏਕੀਕਰਨ ਕਰ ਰਹੇ ਹਨ। ਪਰਮੇਸ਼ਵਰ ਏਕੀਕਰਨ ਕਰ ਰਿਹਾ ਹੈ, ਕਿਉਂ? ਕਲੀਸਿਆ ਦੇ ਯੁੱਗ ਦੀ ਸ਼ੁਰੂਆਤ ਤੋਂ ਪਹਿਲਾਂ ਕਦੇ ਵੀ ਅੱਗ ਦਾ ਥੰਮ ਲੋਕਾਂ ਦੇ ਵਿਚਕਾਰ ਨਹੀਂ ਆਇਆ। ਕਲੀਸਿਆ ਦੇ ਯੁੱਗਾਂ ਦੀ ਸ਼ੁਰੂਆਤ ਤੋਂ ਲੈ ਕੇ ਉਹਨਾਂ ਨੇ ਪਹਿਲਾਂ ਕਦੇ ਵੀ ਉਹ ਚੀਜ਼ਾਂ ਨਹੀਂ ਵੇਖੀਆਂ ਸਨ ਜੋ ਅਸੀਂ ਵੇਖ ਰਹੇ ਹਾਂ। ਇਹ ਤਦ ਹੀ ਸੰਭਵ ਕੀਤਾ ਗਿਆ ਜਦੋਂ ਪਰਮੇਸ਼ਵਰ ਨੇ 7 ਮੋਹਰਾਂ ਭੇਜੀਆਂ, ਉਸੇ ਨਾਲ ਸਾਨੂੰ ਇੱਕ ਨਿਸ਼ਾਨ ਦਿੱਤਾ, ਸਵਰਗ ਤੋਂ 7 ਦੂਤ ਹੇਠਾਂ ਭੇਜੇ। ਉਹ ਫਿਰਕਾਪ੍ਰਸਤ ਕਲੀਸਿਆ ਵਿੱਚੋਂ ਖਿੰਡੇ ਹੋਏ ਵਚਨ ਨੂੰ ਵਾਪਸ ਲੈਣ ਲਈ ਆਏ, ਇਸ ਨੂੰ ਮੁੜ ਪਰਮੇਸ਼ਵਰ ਦੇ ਵਚਨ ਵਿੱਚ ਜੋੜਿਆ ਤਾਂ ਕਿ ਉਹਦੇ ਪਵਿੱਤਰ ਆਤਮਾ ਨੂੰ ਹੇਠਾਂ ਲੈ ਕੇ ਆ ਸਕੇ। ਯਿਸੂ ਨੇ ਕਿਹਾ, ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰਾ ਵਚਨ ਤੁਹਾਡੇ ਵਿੱਚ ਰਹੇ, ਤਾਂ ਫਿਰ ਜੋ ਚਾਹੋ ਮੰਗੋ, ਉਹ ਤੁਹਾਡੇ ਲਈ ਕੀਤਾ ਜਾਵੇਗਾ। ਲਾੜੀ ਦਾ ਮੁੜ ਉਸ ਵਚਨ ਨਾਲ ਏਕੀਕਰਨ ਕਰ ਰਿਹਾ ਹੈ ਜੋ ਪਰਮੇਸ਼ਵਰ ਹੈ। ਕਲੀਸਿਆ ਅਤੇ ਵਚਨ, ਕਲੀਸਿਆ ਅਤੇ ਸਿਧਾਂਤ ਨਹੀਂ, ਕਲੀਸਿਆ ਅਤੇ ਵਚਨ, ਲਾੜੀ ਅਤੇ ਵਚਨ ਇੱਕ ਮੁੱਠ ਹੋ ਰਹੇ ਹਨ। ਹੇ ਮੇਰੇ ਪਰਮੇਸ਼ਵਰ, ਕੀ ਬਹਾਲ ਕੀਤਾ ਗਿਆ ਹੈ? ਮੂਲ ਪੰਤੇਕੁਸਤ ਪੇਵਾਂ ਦਾ ਵਿਸ਼ਵਾਸ, ਸਮਝੇ, ਜਿਹੜਾ ਲੂਥਰ ਦੇ ਸਮੂਹ ਦੁਆਰਾ ਖਿੰਡਾ ਦਿੱਤਾ ਗਿਆ ਸੀ। ਲੂਥਰ ਨੇ ਆਪ ਨਹੀਂ ਖਿੰਡਾਇਆ, ਵੈਜ਼ਲੀ ਨੇ ਨਹੀਂ ਖਿੰਡਾਇਆ, ਉਹ ਮਹਾਨ ਸੰਸਥਾਪਕਾਂ ਦੁਆਰਾ ਨਹੀਂ ਖਿੰਡਾਇਆ ਗਿਆ, ਪਰ ਉਹਨਾਂ ਦੇ ਜਾਣ ਤੋਂ ਬਾਅਦ ਉੱਥੇ ਕਲੀਸਿਆ ਖੜੀ ਕੀਤੀ ਗਈ। ਤਦ ਉਹਨਾਂ ਨੇ ਉਸ ਨਾਲ ਕੀ ਕੀਤਾ? ਉਹਨਾਂ ਨੇ ਉਹਦੇ ਵਿੱਚੋਂ ਇੱਕ ਜਥੇਬੰਦੀ ਬਣਾ ਲਈ, ਉਹਨਾਂ ਨੇ ਸਿਧਾਂਤਾਂ ਨੂੰ ਕਬੂਲ ਕਰ ਲਿਆ ਅਤੇ ਉਸ ਤੋਂ ਦੂਰ ਚਲੇ ਗਏ। ਅੱਜ ਉਹਨਾਂ ਦੇ ਵੱਲ ਵੇਖੋ, ਹੁਣ ਉਹ ਗਿਰਜਿਆਂ ਦੇ ਵਿਸ਼ਵ ਸਭਾ ਵਿੱਚ ਆ ਗਏ ਹਨ। ਹੁਣ ਤੁਸੀਂ ਵੇਖਦੇ ਹੋ, ਪਰ ਇਹਨਾਂ ਅੰਤ ਦੇ ਦਿਨਾਂ ਵਿੱਚ ਤੁਸੀਂ ਵੇਖਦੇ ਹੋ ਕਿ ਉਹ ਚੀਜ਼ਾਂ ਹੋ ਰਹੀਆਂ ਹਨ ਜੋ ਪਹਿਲਾਂ ਕਦੇ ਵੀ ਨਹੀਂ ਹੋਈਆਂ। ਸਮਝੇ, ਇਹ ਪਰਮੇਸ਼ਵਰ ਦਾ ਨਿਸ਼ਾਨ ਹੈ ਅਤੇ ਇਹ ਸਭ ਏਕੀਕਰਨ ਦੇ ਸਮੇਂ ਦਾ ਨਿਸ਼ਾਨ ਹੈ। ਹੁਣ ਅਸੀਂ ਇਸ ਵੱਲ ਧਿਆਨ ਨਾਲ ਵੇਖਣਾ ਚਾਹੁੰਦੇ ਹਾਂ, ਇਹ ਪੱਕਾ ਕਰਨਾ ਚਾਹੁੰਦੇ ਹਾਂ ਕਿ ਅਸੀਂ ਇਸ ਨੂੰ ਸਮਝ ਲਈਏ। ਉਹ ਫਿਰਕਾ ਪ੍ਰਸਤ ਕਲਿਸਿਆਵਾਂ ਦੇ ਲਈ ਸੱਚੇ ਵਚਨ ਨੂੰ ਛੱਡ ਰਹੇ ਹਨ ਤਾਂ ਕਿ ਪਰਮੇਸ਼ਵਰ ਦੇ ਵਚਨ ਦੀ ਬਜਾਏ ਵੱਖ ਵੱਖ ਮਨੁੱਖਾਂ ਦੇ ਸਿਧਾਂਤਾਂ ਅਤੇ ਵਿਚਾਰਧਾਰਾ ਨੂੰ ਸਵੀਕਾਰ ਕਰ ਸਕਣ। ਪ੍ਰਕਾਸ਼ ਦੀ ਪੋਥੀ 10 ਅਧਿਆਇ ਕਹਿੰਦੀ ਹੈ, 7ਵੇਂ ਦੂਤ ਦਾ ਸੰਦੇਸ਼। ਹੁਣ ਯਾਦ ਰੱਖਣਾ, ਇਹ ਠੀਕ 7 ਤੁਰੀਆਂ ਦੇ ਨਾਲ ਹੈ। ਉੱਥੇ ਹੀ 7 ਦੂਤ ਤੁਰੀਆਂ ਵਜਾਉਂਦੇ ਹਨ। ਅਸੀਂ ਹੁਣ ਇਹਦੇ ਉੱਤੇ ਹੀ ਆ ਰਹੇ ਹਾਂ। ਪਰ ਯਾਦ ਰੱਖੋ, ਜਿੱਥੇ ਖਾਸ ਤੌਰ ਤੇ ਕਿਹਾ ਗਿਆ ਹੈ ਦੂਤ, 7ਵੇਂ ਦੂਤ ਦੀ ਤੁਰੀ ਨਹੀਂ ਪਰ 7ਵੇਂ ਦੂਤ ਦਾ ਸੰਦੇਸ਼। ਸਮਝੇ, ਤੁਰੀ ਵਾਲਾ ਦੂਤ ਨਹੀਂ, ਸੰਦੇਸ਼ ਵਾਲਾ ਦੂਤ। ਸਮਝੇ, ਉਹ 7ਵੇਂ ਦੂਤ ਨੇ ਸਿਰਫ ਤੁਰੀ ਵਜਾਈ, ਤੁਰੀ ਵਾਲਾ ਦੂਤ, ਪਰ ਇਹ ਕਹਿੰਦਾ ਹੈ 7ਵੇਂ ਦੂਤ ਦੇ ਸੰਦੇਸ਼ ਦੇ ਦਿਨੀ। ਸਮਝੇ, ਜਦੋਂ ਉਹਦਾ ਸੰਦੇਸ਼ ਸਮਾਪਤ ਹੁੰਦਾ ਹੈ। ਸਮਝੇ, ਇਹ ਤਾਂ ਕਲੀਸਿਆ ਦੇ ਯੁੱਗ ਦਾ ਸੰਦੇਸ਼ ਹੈ। ਇਸ ਸਮੇਂ ਵਿਚ ਫਿਰ ਉਹ ਸੰਦੇਸ਼ ਤੁਰੀ ਨਹੀਂ, ਪਰਮੇਸ਼ਵਰ ਦਾ ਭੇਤ ਜਿਹੜਾ ਵਚਨ ਵਿਚ ਲਿਖਿਆ ਹੋਇਆ ਹੈ ਸੰਪੂਰਨ ਹੋਵੇਗਾ। ਹੁਣ ਵੇਖੋ, ਇਹ ਕਿਹੋ ਜਿਹਾ ਦਿਨ ਹੈ ਜਿਸ ਵਿਚ ਅਸੀਂ ਰਹਿ ਰਹੇ ਹਾਂ। ਉਹਨਾਂ ਮੋਹਰਾਂ ਦੇ ਉੱਤੇ ਨਿਗਾਹ ਕਰੋ, ਕਿਵੇਂ ਉਹਨਾਂ ਨੇ ਪਰਮੇਸ਼ਵਰ ਦੇ ਖਿੰਡੇ ਹੋਏ ਵਚਨ ਨੂੰ ਖਿੱਚਿਆ, ਜਿਸ ਨੂੰ ਲੂਥਰ ਅਤੇ ਬਾਕੀ ਸਾਰੇ ਉਹ ਮਹਾਨ ਸੁਧਾਰਕ ਛੱਡ ਕੇ ਅੱਗੇ ਨਿਕਲ ਗਏ ਸਨ। ਠੀਕ ਵਾਪਸ ਆਇਆ ਤੇ ਇਸ ਨੂੰ ਬਾਈਬਲ ਵਿਚੋਂ ਵਿਖਾਇਆ ਕਿ ਇਹ ਕਿੱਥੇ ਹੋਣਗੇ। ਹਰੇਕ ਮਨੁੱਖ ਨੂੰ ਉਹਦੀ ਥਾਂ ਵਿਖਾਈ। ਉਹ ਕੀ ਕਰੇਗਾ ਕਲੀਸਿਆ ਨਾਲ, ਕੀ ਹੋਵੇਗਾ ਉਹ ਕੀ ਕਰੇਗਾ ਤੇ ਕਲੀਸਿਆ ਨਾਲ ਕੀ ਹੋਵੇਗਾ। ਉਸਨੇ ਇਹ ਸਭ ਗੱਲਾਂ ਛੱਡ ਦਿੱਤੀਆਂ ਸਨ। ਫਿਰ ਅੰਤ ਦੇ ਦਿਨਾਂ ਵਿਚ ਅਸੀਂ ਇਸ ਦੇ ਬਾਰੇ ਕੁਝ ਨਹੀਂ ਜਾਣਦੇ ਸੀ, ਤਾਂ ਸਾਨੂੰ ਕੁਝ ਖਾਸ ਚੀਜ਼ ਹੋਣ ਬਾਰੇ ਪਹਿਲਾਂ ਤੋਂ ਦੱਸਿਆ ਗਿਆ ਸੀ ਅਤੇ ਇਥੋਂ ਤੱਕ ਕਿ ਅਖਬਾਰਾਂ ਤੇ ਹੋਰ ਚੀਜ਼ਾਂ ਨੇ ਇਸ ਨੂੰ ਫੜ ਲਿਆ, ਇਹਦਾ ਖੁਲਾਸਾ ਕੀਤਾ ਤੇ ਭੇਤਾਂ ਨੂੰ ਇਕਸਾਰਤਾ ਵਿਚ ਲਿਆਂਦਾ। ਆਮੀਨ ਭਾਈ, ਇਹ ਮੇਰੇ ਲਈ ਬਹੁਤ ਹੀ ਸ਼ਾਨਦਾਰ ਹੈ। ਮੇਰੇ ਲਈ ਤਾਂ ਇਹ ਵਚਨ ਨਾਲ ਮੇਲ ਖਾਂਦਾ ਹੈ। ਆਮੀਨ, ਮੈਂ ਪਰਵਾਹ ਨਹੀਂ ਕਰਦਾ ਕਿ ਲੋਕ ਕੀ ਕਹਿੰਦੇ ਹਨ ਜਾਂ ਕੀ ਸੋਚਦੇ ਹਨ, ਪਰ ਮੇਰੇ ਲਈ ਇਹ ਸੱਚਾਈ ਹੈ। ਜਿਵੇਂ ਉਹ ਗਿਆਨੀ ਮਨੁੱਖ ਜਿਹੜੇ ਬਾਬਲ ਤੋਂ ਆਏ ਸਨ, ਉਹ ਚਿਲਾਏ, ਉਹ ਕਿੱਥੇ ਹੈ? ਯਹੂਦੀਆਂ ਦਾ ਰਾਜਾ ਜਿਸ ਨੇ ਜਨਮ ਲਿਆ ਹੈ, ਉਹ ਹੁਣ ਧਰਤੀ ਉੱਤੇ ਹੈ, ਅਸੀਂ ਉਸ ਨੂੰ ਲੱਭਣਾ ਹੀ ਹੈ। ਇਹ ਠੀਕ ਹੈ, ਮੈਂ ਵਿਸ਼ਵਾਸ ਕਰਦਾ ਹਾਂ ਕਿ ਉਹ ਆਪਣੀ ਆਮਦ ਦੇ ਇੰਨਾ ਨੇੜੇ ਹੈ ਕਿ ਮੈਂ ਕਹਿ ਸਕਦਾ ਹਾਂ, ਵੇਖੋ ਲਾੜਾ ਆਉਂਦਾ ਹੈ। ਮੈਂ ਅੱਧੀ ਰਾਤ ਦੀ ਧੁੰਮ ਨੂੰ ਸੁਣ ਸਕਦਾ ਹਾਂ। ਆਮੀਨ, ਅਸੀਂ ਠੀਕ ਅੰਤ ਸਮੇਂ ਤੇ ਹਾਂ। ਓਹ ਮੇਰੇ ਪਰਮੇਸ਼ਵਰ, ਉਹ ਘੜੀ ਜਿਸ ਵਿਚ ਅਸੀਂ ਰਹਿ ਰਹੇ ਹਾਂ, ਧਿਆਨ ਦਿਓ। ਸਮਝੇ, ਕਿਸ ਤਰ੍ਹਾਂ ਦਾ ਦਿਨ ਹੈ, ਕਿਸ ਤਰ੍ਹਾਂ ਦਾ ਸਮਾਂ ਹੈ ਜਿਸ ਵਿਚ ਅਸੀਂ ਰਹਿ ਰਹੇ ਹਾਂ। ਪਰਮੇਸ਼ਵਰ ਦਾ ਇਹ ਮਹਾਨ ਭੇਤ ਪੂਰਾ ਹੋ ਚੁੱਕਾ ਹੈ। ਪਰਮੇਸ਼ਵਰ ਤਾਂ ਇਹਨੂੰ ਅੰਦਰ ਲੈ ਕੇ ਆ ਰਿਹਾ ਹੈ, ਵਿਖਾ ਰਿਹਾ ਹੈ ਕਿ ਇਹ ਕੀ ਹੈ, ਕਿਵੇਂ ਉਹ ਛੋਟੇ ਛੋਟੇ ਪੰਥ ਨਿਕਲਿਆ ਤੇ ਇਸ ਨੂੰ ਇਹ ਬਣਾ ਦਿੱਤਾ। ਪਰ ਪ੍ਰਭੂ ਦਾ ਦੂਤ ਹੇਠਾਂ ਆਇਆ, ਉਹਨਾਂ ਦੇ ਸਾਰੇ ਪੰਥਾਂ ਨੂੰ ਲਿਆ ਤੇ ਉਸ ਵਿਚੋਂ ਸਾਰੀ ਸੱਚਾਈ ਬਾਹਰ ਖਿੱਚ ਲਈ ਅਤੇ ਉਸ ਨੂੰ ਪੇਸ਼ ਕੀਤਾ। ਉੱਥੇ ਇੰਨਾ ਸਿੱਧ ਹੈ ਜਿੰਨਾ ਕਿ ਇਹ ਹੋ ਸਕਦਾ ਹੈ। ਤੁਸੀਂ ਅਜਿਹਾ ਕਿਸੇ ਹੋਰ ਤਰੀਕੇ ਨਾਲ ਨਹੀਂ ਕਰ ਸਕਦੇ ਸੀ। ਸਮਝੇ, ਸੱਪਦੰਸ਼, ਇਹ ਸਭ ਵੱਖ ਵੱਖ ਗੱਲਾਂ ਹਨ ਜੋ ਲੋਕਾਂ ਦੇ ਵਿਚ ਭੇਤ ਬਣੀਆਂ ਰਹੀਆਂ ਹਨ। ਸਮਝੇ, ਇਹ ਕੀ ਹੈ? ਇਹ ਨਿਸ਼ਾਨ ਕਿਸ ਦੇ ਲਈ ਹੈ? ਇੱਕ ਹੋ ਜਾਓ। ਉਸਨੇ ਮਲਾਕੀ 4 ਵਿਚ ਕੀ ਕਿਹਾ ਸੀ? ਉਹ ਬਹਾਲ ਕਰੇਗਾ ਲੋਕਾਂ ਦੇ ਲਈ ਪੰਤੇਕੁਸਤ ਦਾ ਮੂਲ ਵਿਸ਼ਵਾਸ, ਉਸੇ ਪੰਤੇਕੁਸਤ ਦੇ ਸੰਦੇਸ਼ ਦੇ ਨਾਲ ਬਹਾਲ ਕਰੇਗਾ। ਉਹੀ ਪੰਤੇਕੁਸਤ ਦਾ ਨਿਸ਼ਾਨ, ਉਸੇ ਪੰਤੇਕੁਸਤ ਦਾ ਸਬੂਤ, ਉਹੀ ਪਰਮੇਸ਼ਵਰ, ਉਹੀ ਸ਼ਕਤੀ, ਉਹੀ ਸਿੱਖਿਆ, ਸਭ ਕੁਝ ਉਸੇ ਤਰ੍ਹਾਂ, ਉਸੇ ਅੱਗ ਦੇ ਖੰਭੇ ਦੁਆਰਾ ਪ੍ਰਮਾਣਿਤ ਕੀਤਾ ਗਿਆ ਜਿਹੜਾ ਦਮਿਸ਼ਕ ਦੇ ਰਾਹ ਵਿਚ ਸਲੂਸ ਉੱਤੇ ਪਿਆ ਸੀ। ਉਹੀ ਅੱਗ ਦਾ ਥੰਮ ਜਿਹੜਾ ਅੱਜ ਸਾਡੇ ਵਿਚਕਾਰ ਹੈ, ਉਹੀ ਕੰਮ ਕਰ ਰਿਹਾ ਹੈ ਜਿਹੜਾ ਉਸਨੇ ਉਸ ਦਿਨ ਕੀਤੇ ਸਨ। ਏਕੀਕਰਨ ਕਰ ਰਿਹਾ ਹੈ। ਅਸੀਂ ਵੇਖ ਰਹੇ ਹਾਂ ਕਿ ਰਾਸ਼ਟਰ ਏਕਾ ਕਰ ਰਹੇ ਹਨ, ਅਸੀਂ ਵੇਖ ਰਹੇ ਹਾਂ ਕਿ ਜਗਤ ਏਕਾ ਕਰ ਰਿਹਾ ਹੈ, ਅਸੀਂ ਵੇਖ ਰਹੇ ਹਾਂ ਕਿ ਕਲੀਸਿਯਾਵਾਂ ਏਕਾ ਕਰ ਰਹੀਆਂ ਹਨ, ਅਸੀਂ ਵੇਖ ਰਹੇ ਹਾਂ ਲਾੜੀ ਏਕਾ ਕਰ ਰਹੀ ਹੈ, ਵਚਨ ਦੇ ਨਾਲ ਏਕਾ ਕਰ ਰਹੀ ਹੈ। ਕਿਉਂ? ਪਰਮੇਸ਼ਵਰ ਦਾ ਵਚਨ। ਜਿਵੇਂ ਲਾੜਾ ਵਚਨ ਹੋਣ ਕਾਰਨ ਅਤੇ ਲਾੜੀ ਵਚਨ ਨੂੰ ਸੁਣਨ ਵਾਲੀ ਹੋਣ ਦੇ ਕਾਰਨ ਉਹ ਆਪਸ ਵਿਚ ਏਕਤਾ ਵਿਚ ਆਉਂਦੇ ਹਨ, ਉਹ ਇੱਕ ਵਿਆਹ ਦੇ ਵਾਂਗ ਏਕਾ ਕਰਦੇ ਹਨ। ਸਮਝੇ, ਉਹ ਵਿਆਹ ਦੇ ਲਈ ਤਿਆਰ ਹੋ ਰਹੇ ਹਨ, ਉਹ ਇੱਕ ਬਣ ਜਾਂਦੇ ਹਨ। ਵਚਨ ਤੁਸੀਂ ਬਣ ਜਾਂਦੇ ਹੋ ਤੇ ਤੁਸੀਂ ਵਚਨ ਬਣ ਜਾਂਦੇ ਹੋ। ਯਿਸੂ ਨੇ ਕਿਹਾ, ਉਸ ਦਿਨ ਤੁਸੀਂ ਇਹ ਜਾਣੋਗੇ, ਜੋ ਕੁਝ ਪਿਤਾ ਹੈ ਉਹ ਸਭ ਕੁਝ ਮੈਂ ਹਾਂ, ਅਤੇ ਜੋ ਮੈਂ ਹਾਂ ਉਹ ਤੁਸੀਂ ਹੋ, ਅਤੇ ਜੋ ਤੁਸੀਂ ਹੋ ਉਹ ਮੈਂ ਹਾਂ। ਸਮਝੇ, ਉਸ ਦਿਨ, ਕਿਸ ਦਿਨ? ਇਸੇ ਦਿਨ ਅਸੀਂ ਪਰਮੇਸ਼ਵਰ ਦੇ ਮਹਾਨ ਗੁਪਤ ਭੇਦਾਂ ਨੂੰ ਖੁੱਲਦੇ ਹੋਏ ਵੇਖ ਰਹੇ ਹਾਂ। ਓ, ਮੈਨੂੰ ਇਹ ਕਿੰਨਾ ਚੰਗਾ ਲੱਗਦਾ ਹੈ। ਓ ਵੇਖੋ, ਵਿਗਿਆਨ ਅਤੇ ਵਚਨ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਜਿਵੇਂ ਉਹ ਅੱਜ ਕਰਦੇ ਹਨ। ਪਹਿਲਾਂ ਇੰਜ ਨਹੀਂ ਕਰਦੇ ਸਨ, ਇਹ ਤਾਂ ਬਸ ਹੁਣੇ ਹੋਇਆ ਹੈ ਕਿ ਉਹ ਇੰਜ ਕਰ ਸਕਦੇ ਹਨ। ਧਿਆਨ ਦਿਓ, ਉਸਨੇ ਕਿਹਾ ਆਕਾਸ਼ੀ ਨਿਸ਼ਾਨ, ਆਕਾਸ਼ੀ ਨਿਸ਼ਾਨ, ਵਿਗਿਆਨ ਅਤੇ ਰਾਸ਼ਟਰੀ ਨਿਸ਼ਾਨ। ਹੁਣ ਉਹਨਾਂ ਕੋਲ ਅੱਜ ਆਕਾਸ਼ ਵਿਚ ਵੱਡੇ ਵੱਡੇ ਨਿਸ਼ਾਨ ਹਨ, ਉਹਨਾਂ ਦੇ ਕੋਲ ਪੁਲਾੜ ਯਾਤਰੀ ਅਤੇ ਸਭ ਚੀਜ਼ਾਂ ਹਨ। ਪਰ ਇਹ ਪੁਲਾੜ ਯਾਤਰੀ ਵਿਗਿਆਨ ਜਗਤ ਦੇ ਲਈ ਕੀ ਕਰਦੇ ਹਨ? ਇਹ ਉਹਨਾਂ ਦੇ ਲਈ ਡਰ ਲੈ ਕੇ ਆਉਂਦਾ ਹੈ। ਉਹ ਨਹੀਂ ਜਾਣਦੇ ਹਨ ਕਿ ਕਿਸ ਵੇਲੇ ਉਹ ਉਸ ਤਰ੍ਹਾਂ ਦੀ ਕੋਈ ਚੀਜ਼ ਉੱਪਰ ਭੇਜ ਸਕਦੇ ਹਨ। ਬਸ ਇਹਨਾਂ ਬੰਬਾਂ ਨੂੰ ਹੇਠਾਂ ਸੁੱਟ ਸਕਦੇ ਹਨ ਅਤੇ ਫਿਰ ਅਸੀਂ ਜਿਉਂਦੇ ਨਹੀਂ ਰਹਾਂਗੇ। ਸਮਝੇ, ਹੁਣ ਇਹ ਨਿਸ਼ਾਨ ਹਨ ਜੋ ਉਹਨਾਂ ਦੇ ਕੋਲ ਹਨ, ਆਕਾਸ਼ ਵਿਚ ਭਿਆਨਕ ਦ੍ਰਿਸ਼ ਹਨ। ਸਮਝੇ, ਉਹਨਾਂ ਦੇ ਕੋਲ ਪਰਮਾਣੂ ਮਿਜ਼ਾਇਲਾਂ ਅਤੇ ਸਭ ਕੁਝ ਹੈ, ਸਭ ਕਿਸਮ ਦੇ ਨਿਸ਼ਾਨ ਹਨ। ਤੁਸੀਂ ਜਾਣਦੇ ਹੋ ਕਿਸੇ ਦਿਨ ਉਨ੍ਹਾਂ ਨੇ ਇੱਕ ਸਮਝੌਤੇ ਉੱਤੇ ਦਸਤਖਤ ਕੀਤੇ ਹਨ ਕਿ ਉਹ ਬੰਬਾਂ ਦਾ ਬਾਹਰ ਵਿਸਫੋਟ ਨਹੀਂ ਕਰਨਗੇ, ਪਰ ਉਹ ਪਾਣੀ ਅਤੇ ਜ਼ਮੀਨ ਦੇ ਹੇਠਾਂ ਜਾ ਕੇ ਕਰ ਰਹੇ ਹਨ। ਉਹ ਪਹਿਲਾਂ ਵਾਂਗ ਹੀ ਉਨ੍ਹਾਂ ਦੀ ਪ੍ਰੀਖਿਆ ਕਰ ਰਹੇ ਹਨ। ਸਮਝੇ, ਉਹ ਇੱਕ ਸਮਝੌਤੇ ਤੇ ਦਸਤਖਤ ਕਰਦੇ ਹਨ, ਅਸੀਂ ਇਹ ਨਹੀਂ ਕਰਦੇ। ਜੇਕਰ ਤੁਸੀਂ ਕਹਿੰਦੇ ਹੋ ਕਿ ਅਸੀਂ ਇਹ ਨਹੀਂ ਕਰਦੇ, ਪਰ ਅਸੀਂ ਘਰ ਵਾਪਸ ਜਾ ਕੇ ਉਸੇ ਤਰ੍ਹਾਂ ਕਰਾਂਗੇ, ਜਦਕਿ ਅਸੀਂ ਜਾਣਦੇ ਹਾਂ ਕਿ ਅਸੀਂ ਉਸੇ ਤਰ੍ਹਾਂ ਹੀ ਕਰ ਰਹੇ ਹਾਂ। ਸਮਝੇ, ਉੱਥੇ ਇੱਕ ਵੀ ਚੀਜ਼ ਨਹੀਂ, ਉਨ੍ਹਾਂ ਦੇ ਵਿਚਕਾਰ ਕੋਈ ਵਿਸ਼ਵਾਸ ਨਹੀਂ ਹੈ, ਉੱਥੇ ਕੁਝ ਨਹੀਂ, ਉੱਥੇ ਕੁਝ ਵੀ ਨਹੀਂ ਹੈ। ਤੁਸੀਂ ਸਮਝੇ, ਹਰੇਕ ਦੂਸਰੇ ਤੋਂ ਡਰਿਆ ਹੋਇਆ ਹੈ, ਇੱਕ ਭਿਆਨਕ ਨਿਸ਼ਾਨ ਹੈ। ਵਿਗਿਆਨ, ਮਨੁੱਖ ਅਤੇ ਰਾਸ਼ਟਰਾਂ ਨੇ ਆਕਾਸ਼ ਵਿੱਚ ਇੱਕ ਭਿਆਨਕ ਨਿਸ਼ਾਨ ਪੈਦਾ ਕੀਤਾ ਹੈ, ਇਹ ਬਿਲਕੁਲ ਠੀਕ ਹੈ, ਅਤੇ ਹੁਣ ਉਹ ਇੱਕ ਦੂਸਰੇ ਤੋਂ ਡਰ ਰਹੇ ਹਨ। ਹੁਣ ਵੇਖੋ, ਉਨ੍ਹਾਂ ਨੂੰ ਆਕਾਸ਼ ਵਿੱਚ ਵੀ ਇੱਕ ਨਿਸ਼ਾਨ ਮਿਲਿਆ ਹੈ, ਇੱਕ ਭਿਆਨਕ ਨਿਸ਼ਾਨ। ਇੱਕ ਮਨੁੱਖ ਆਕਾਸ਼ਯਾਨ ਵਿੱਚ ਹੈ, ਉਸ ਕੋਲ ਇੱਕ ਪਰਮਾਣੂ ਮਿਜ਼ਾਇਲ ਹੋ ਸਕਦੀ ਹੈ ਅਤੇ ਉਸ ਨੂੰ ਹੇਠਾਂ ਡੇਗ ਕੇ ਪੂਰੇ ਦੇਸ਼ ਨੂੰ ਨਾਸ਼ ਕਰ ਸਕਦਾ ਹੈ। ਇੱਕ ਆਕਾਸ਼ਯਾਨ ਵਿੱਚ ਉੱਪਰ ਚਲੇ ਜਾਣ ਅਤੇ ਉੱਥੇ ਡਟ ਜਾਣ, ਕੋਈ ਵੀ ਚੀਜ਼ ਨਹੀਂ ਜੋ ਉਨ੍ਹਾਂ ਨੂੰ ਇਹ ਕਰਨ ਤੋਂ ਡੱਕ ਸਕੇ। ਉਹ ਯਕੀਨਨ ਇਸ ਨੂੰ ਕਰ ਸਕਦੇ ਹਨ, ਜਿਸ ਵੀ ਵੇਲੇ ਉਹ ਚਾਹੁਣ ਉਹ ਕਰ ਸਕਦੇ ਹਨ। ਜੇ ਉਹ ਚਾਹੁਣ ਤਾਂ ਇਸ ਨੂੰ ਮਿੱਟੀ ਵਿੱਚ ਮਿਲਾ ਸਕਦੇ ਹਨ ਹੁਣ ਤੋਂ 15 ਮਿੰਟ ਦੇ ਵਿੱਚ। ਜਿਸ ਤਰ੍ਹਾਂ ਉਹ ਇੱਕ ਕਰਦਾ ਹੈ, ਉਸੇ ਤਰ੍ਹਾਂ ਦੂਸਰਾ ਵੀ ਕਰਦਾ ਹੈ। ਇਸ ਲਈ ਤੁਸੀਂ ਵੇਖਦੇ ਹੋ ਕਿ ਉਨ੍ਹਾਂ ਕੋਲ ਇੱਕ ਨਿਸ਼ਾਨ ਹੈ, ਪਰ ਇਸ ਤਰ੍ਹਾਂ ਦਾ ਨਿਸ਼ਾਨ ਉਨ੍ਹਾਂ ਨੂੰ ਡਰਾ ਦਿੰਦਾ ਹੈ। ਉਹ ਆਪਸ ਵਿੱਚ ਏਕਾ ਕਰ ਰਹੇ ਹਨ, ਆਪਣੀਆਂ ਸ਼ਕਤੀਆਂ ਨੂੰ ਮਿਲਾ ਰਹੇ ਹਨ। ਆਜ਼ਾਦ ਜਗਤ, ਉਹ ਆਪਣੀਆਂ ਸ਼ਕਤੀਆਂ ਨੂੰ ਆਪਸ ਵਿੱਚ ਮਿਲਾ ਰਿਹਾ ਹੈ। ਸਾਮਵਾਦ ਆਪਣੀ ਸ਼ਕਤੀ ਨੂੰ ਰੂਸ ਨਾਲ ਮਿਲਾ ਰਿਹਾ ਹੈ। ਹਰੇਕ ਦੂਸਰੇ ਤੋਂ ਡਰਿਆ ਹੋਇਆ ਹੈ। ਸਮਝੇ, ਇੱਕ ਭਿਆਨਕ ਨਿਸ਼ਾਨ ਹੈ, ਇਹ ਠੀਕ ਹੈ, ਇਹ ਰਾਸ਼ਟਰੀ ਨਿਸ਼ਾਨ ਹੈ, ਪਰ ਕਲੀਸਿਆ ਨੂੰ ਇੱਕ ਆਕਾਸ਼ੀ ਨਿਸ਼ਾਨ ਮਿਲਿਆ ਹੈ, ਇੱਕ ਪੁਲਾੜ ਯਾਤਰੀ। ਆਮੀਨ। ਯਿਸੂ ਮਸੀਹ ਅੱਗ ਦੇ ਥੰਮ ਦੇ ਰੂਪ ਵਿੱਚ ਹੈ, ਉਹੀ ਜੋ ਪੁਰਾਣੇ ਨੇਮ ਵਿੱਚ ਸੀ, ਉਹੀ ਜੋ ਦਮਿਸਕ ਦੇ ਰਾਹ ਵਿੱਚ ਸਲੂਸ ਨੂੰ ਮਿਲਿਆ ਸੀ, ਉਹੀ ਯਿਸੂ ਮਸੀਹ ਅੱਜ ਇੱਥੇ ਹੈ। ਅਤੇ ਉਹ ਕੀ ਕਰਦਾ ਹੈ? ਕੀ ਇਹ ਡਰ ਨੂੰ ਲੈ ਕੇ ਆਉਂਦਾ ਹੈ? ਇਸ ਪ੍ਰੇਮ ਨੂੰ ਲੈ ਕੇ ਆਉਂਦਾ ਹੈ ਜੋ ਇੱਕ ਦੂਸਰੇ ਨੂੰ ਮਿਲਾਉਂਦਾ ਹੈ। ਆਮੀਨ। ਇੱਕ ਦੂਸਰੇ ਲਈ ਇੱਕ ਭਾਵਨਾ ਨੂੰ ਲੈ ਕੇ ਆਉਂਦਾ ਹੈ, ਇਹ ਪਰਮੇਸ਼ਵਰ ਦੇ ਪ੍ਰੇਮ ਨੂੰ ਲੈ ਕੇ ਆਉਂਦਾ ਹੈ। ਉਹ ਸਾਨੂੰ ਜੋੜਦਾ ਹੈ, ਸਾਨੂੰ ਮਸੀਹ ਦੀ ਦੇਹ ਹੋਣ ਕਰਕੇ ਇੱਕ ਲਾੜੀ ਦੇ ਰੂਪ ਵਿੱਚ ਏਕਤਾ ਵਿੱਚ ਲੈ ਕੇ ਆਉਂਦਾ ਹੈ। ਇਹੀ ਹੈ ਜੋ ਹੁਣ ਉਹ ਕਰ ਰਿਹਾ ਹੈ, ਇਹ ਮਹਾਨ ਏਕਤਾ। ਉਹ ਆਪਣਾ ਏਕੀਕਰਨ ਕਰ ਰਹੇ ਹਨ। ਇੱਕ ਤੜਾ ਇੱਥੇ ਦੂਸਰੇ ਨਾਲ ਲੜਨ ਲਈ ਏਕਾ ਕਰ ਰਿਹਾ ਹੈ, ਦੂਸਰਾ ਤੜਾ ਕਿਸੇ ਹੋਰ ਨਾਲ ਲੜਨ ਲਈ ਏਕਾ ਕਰ ਰਿਹਾ ਹੈ। ਇੱਥੇ ਕਲੀਸਿਆ ਉਹਨਾਂ ਦੇ ਵਿਚਕਾਰ ਖੜੀ ਹੈ। ਤੁਸੀਂ ਵੇਖਦੇ ਹੋ ਕੀ ਹੁੰਦਾ ਹੈ, ਇਹ ਉਹਨਾਂ ਨਾਲ ਏਕੀਕਰਨ ਕਰੇਗੀ। ਇਹ ਬਿਲਕੁਲ ਠੀਕ ਹੈ, ਪਰ ਹੁਣ ਸਾਨੂੰ ਪਤਾ ਲੱਗਦਾ ਹੈ ਕਿ ਇਹ ਡਰ ਅਤੇ ਘਬਰਾਹਟ ਨੂੰ ਲੈ ਕੇ ਆਉਂਦਾ ਹੈ। ਪਰ ਕਲੀਸਿਆ ਜੋ ਲਾੜੀ ਹੈ, ਉਹ ਇੱਕੋ ਹੀ ਪਰਮੇਸ਼ਵਰ ਦੁਆਰਾ ਇੱਕ ਕੀਤੀ ਗਈ ਹੈ, ਇੱਕ ਹੀ ਆਤਮਾ ਵਿੱਚ, ਜਿਹੜੀ ਪਰਮੇਸ਼ਵਰ ਦੀ ਆਤਮਾ ਹੈ। ਪਰਮੇਸ਼ਵਰ ਇੱਕੋ ਪਵਿੱਤਰ ਏਕਤਾ ਵਿੱਚ ਹੈ, ਤਾਂ ਕਿ ਪਰਮੇਸ਼ਵਰ ਦੇ ਲਈ ਇੱਕ ਪਵਿੱਤਰ ਲਾੜੀ ਬਣੇ। ਇਹ ਠੀਕ ਹੈ, ਸਭ ਇਕੱਠੇ ਦੇਹ ਦੇ ਵਿੱਚ ਇੱਕ ਹਨ। ਦੇਹ ਇੱਕ ਲਾੜੀ ਦੇ ਵਾਂਗ ਉਡੀਕ ਰਹੀ ਹੈ, ਜਿਵੇਂ ਇਹ ਲਾੜੀ ਹੈ, ਜਿਵੇਂ ਅਸੀਂ ਆਪਣੇ ਆਪ ਨੂੰ ਲਾੜੀ ਆਖਦੇ ਹਾਂ, ਕਿਉਂਕਿ ਲਾੜੀ ਦੇ ਏਕੀਕਰਨ ਦਾ ਸਮਾਂ ਹੈ। ਇਸ ਲਈ ਕਲੀਸਿਆ ਇਕੱਠੀ ਹੋ ਰਹੀ ਹੈ। ਇਸ ਨੂੰ ਸਾਡੇ ਵਿਚਕਾਰ ਇੰਨਾ ਪ੍ਰੇਮ ਪੈਦਾ ਕਰਨਾ ਚਾਹੀਦਾ ਹੈ ਕਿ ਅਸੀਂ ਮਸਾਂ ਹੀ ਇੱਕ ਦੂਸਰੇ ਕੋਲੋਂ ਦੂਰ ਜਾਈਏ। ਤੁਹਾਨੂੰ ਲੋਕਾਂ ਅੱਗੇ ਪ੍ਰਾਰਥਨਾ ਕਰਨ ਲਈ ਬੇਨਤੀ ਨਹੀਂ ਕਰਨੀ ਪਵੇਗੀ, ਤੁਹਾਨੂੰ ਉਹਨਾਂ ਨੂੰ ਪਰਮੇਸ਼ਵਰ ਦੀ ਆਰਾਧਨਾ ਕਰਨ ਲਈ ਬੇਨਤੀ ਨਹੀਂ ਕਰਨੀ ਪਵੇਗੀ, ਤੁਹਾਨੂੰ ਉਹਨਾਂ ਨੂੰ ਉਹ ਕਰਨ ਦੇ ਲਈ ਬੇਨਤੀ ਨਹੀਂ ਕਰਨੀ ਪਵੇਗੀ ਜੋ ਸਹੀ ਹੈ। ਉਹ ਤਾਂ ਬਸ ਉਸ ਨਾਲ ਇੰਨੇ ਪ੍ਰੇਮ ਵਿੱਚ ਹੁੰਦੇ ਹਨ, ਇੱਥੋਂ ਤੱਕ ਕਿ ਹੋਰ ਕੁਝ ਵੀ ਨਹੀਂ ਹੁੰਦਾ ਹੈ। ਤੁਸੀਂ ਇੱਕ ਛੋਟੀ ਲੜਕੀ, ਇੱਕ ਬਹੁਤ ਹੀ ਖੂਬਸੂਰਤ ਦਾਸੀ ਦੇ ਬਾਰੇ ਕੀ ਸੋਚਦੇ ਹੋ, ਜਿਹੜੀ ਕਿਸੇ ਸੁੰਦਰ ਜਵਾਨ ਆਦਮੀ ਨਾਲ ਵਿਆਹ ਕਰਨ ਵਾਲੀ ਹੈ, ਜਿਸ ਨਾਲ ਉਹ ਪਾਗਲਾਂ ਵਾਂਗ ਪ੍ਰੇਮ ਕਰਦੀ ਹੈ? ਇਹ ਉਸਦੇ ਲਈ ਉਹਦੇ ਆਪਣੇ ਜੀਵਨ ਨਾਲੋਂ ਵੀ ਵੱਧ ਮਤਲਬ ਰੱਖਦਾ ਹੈ, ਅਤੇ ਉਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਉਹ ਵਿਆਹ ਕਰਨ ਜਾ ਰਹੇ ਹਨ। ਜਿਵੇਂ ਉਹ ਵਿਆਹ ਦਾ ਦਿਨ ਆਉਂਦਾ ਹੈ, ਮੈਂ ਤੁਹਾਨੂੰ ਦੱਸਦਾ ਹਾਂ, ਉਹ ਵਿਚਾਰੀ ਇੱਧਰ ਉੱਧਰ ਫਿਰਦੀ ਹੈ। ਸਮਝੇ, ਉਹ ਬਸ ਹਰੇਕ ਚੀਜ਼ ਨੂੰ ਤਿਆਰ ਕਰਦੀ ਹੈ, ਉਹ ਪੂਰੀ ਤਰ੍ਹਾਂ ਉਸ ਨੂੰ ਸਮਰਪਿਤ ਹੋ ਜਾਂਦੀ ਹੈ। ਇਹ ਠੀਕ ਹੈ, ਉਸ ਹਰੇਕ ਚੀਜ਼ ਨੂੰ ਕਰਨਾ ਚਾਹੁੰਦੀ ਹੈ ਜੋ ਉਸ ਨੂੰ ਪ੍ਰਸੰਨ ਕਰਦੀ ਹੈ। ਖੈਰ, ਕਲੀਸਿਆ ਦਾ ਵੀ ਅੱਜ ਇਹੀ ਤਰੀਕਾ ਹੋਣਾ ਚਾਹੀਦਾ ਹੈ ਕਿ ਸਾਡੇ ਜੀਵਨ ਮਸੀਹ ਦੁਆਰਾ ਪਰਮੇਸ਼ਵਰ ਵਿੱਚ ਇੰਨੇ ਲੁਕੇ ਹੋਣੇ ਚਾਹੀਦੇ ਹਨ ਕਿ ਅਸੀਂ ਉਹਦੇ ਅੰਦਰ ਪਵਿੱਤਰ ਆਤਮਾ ਦੁਆਰਾ ਮੋਹਰ ਬੰਦ ਹੋਈਏ। ਇੱਥੇ ਮੈਂ ਜੋ ਚੀਜ਼ ਤੁਹਾਨੂੰ ਸਿਖਾ ਰਿਹਾ ਸੀ, ਉਹ ਇਹ ਹੈ ਕਿ ਤੁਹਾਨੂੰ ਇਹਨਾਂ ਨਿਸ਼ਾਨਾਂ ਅਤੇ ਵੱਖ ਵੱਖ ਚੀਜ਼ਾਂ ਬਾਰੇ ਦੱਸਾਂ ਜੋ ਹੋ ਰਹੀਆਂ ਹਨ। ਮੈਂ ਦੱਸ ਰਿਹਾ ਹਾਂ, ਮੇਰੇ ਕੋਲ ਹੁਣ ਇਹ ਦੱਸਣ ਦਾ ਸਮਾਂ ਨਹੀਂ ਹੈ, ਜੇ ਪਰਮੇਸ਼ਵਰ ਨੇ ਚਾਹਿਆ ਤਾਂ ਕਿਸੇ ਹੋਰ ਸੰਦੇਸ਼ ਵਿੱਚ ਦੱਸਾਂਗਾ, ਪਰ ਇੱਕ ਚੀਜ਼ ਹੈ ਜਿਸ ਦੀ ਅਜੇ ਵੀ ਕਲੀਸਿਆ ਵਿੱਚ ਘਾਟ ਹੈ। ਅਸੀਂ ਚਾਹੁੰਦੇ ਹਾਂ ਇਸ ਨੂੰ ਪੂਰਾ ਕਰੀਏ, ਅਤੇ ਮੈਂ ਠੀਕ ਉਸਦੇ ਸਿਰੇ ਤੇ ਹਾਂ। ਸਮਝੇ, ਅਸੀਂ ਇਸ ਤੇ ਆਉਣਾ ਚਾਹੁੰਦੇ ਹਾਂ, ਜੇ ਤੁਸੀਂ ਇਹ ਨਹੀਂ ਕਰਦੇ, ਪਰ ਇਹੀ ਸਭ ਹੈ ਜੋ ਤੁਹਾਨੂੰ ਕਰਨਾ ਹੀ ਹੈ, ਕਿਉਂਕਿ ਵੇਖੋ, ਏਕੀਕਰਨ ਦਾ ਸਮਾਂ ਨੇੜੇ ਹੈ, ਕਿਉਂਕਿ ਪਰਮੇਸ਼ਵਰ ਕਲੀਸਿਆ ਨੂੰ ਇਕੱਠਾ ਕਰ ਰਿਹਾ ਹੈ, ਤਾਂ ਕਿ ਉਹ ਰੈਪਚਰ ਅਰਥਾਤ ਉਠਾਏ ਜਾਣ ਵਿੱਚ ਮਹਾਨ ਏਕਤਾ ਦੇ ਲਈ ਵਿਆਹ ਲਈ ਚਲੀ ਜਾਵੇ। ਜਦੋਂ ਪਰਮੇਸ਼ਵਰ ਅਤੇ ਮਨੁੱਖ ਅਨੰਤਾ ਦੇ ਲਈ ਇੱਕ ਹੋਣਗੇ, ਜਦੋਂ ਸਮੇਂ ਦੀਆਂ ਰਚਨਾਵਾਂ ਅਨੰਤਾ ਨਾਲ ਏਕਾ ਕਰਨਗੀਆਂ। ਇੱਕ ਵਾਰ ਧਰਤੀ ਉੱਤੇ ਮਨੁੱਖ ਦੇ ਪੁੱਤਰ ਦੇ ਰੂਪ ਵਿੱਚ ਕੀਤਾ ਗਿਆ ਸੀ, ਉਸ ਨੂੰ ਸਮਰਥ ਲਿਆਉਣ ਲਈ ਆਪਣੀ ਜਾਨ ਦੇਣੀ ਪਈ, ਤਾਂ ਕਿ ਯਿਸੂ ਮਸੀਹ ਦੀ ਲਾੜੀ ਦੇ ਲਈ ਇਸੇ ਸਮਰਥ ਨਾਲ ਹੋਰ ਮਨੁੱਖਾਂ ਨੂੰ ਜੋੜੇ। ਹੁਣ ਕਲੀਸਿਆ ਆਪਣੇ ਆਪ ਨੂੰ ਮਸੀਹ ਦੀ ਦੇਹ ਨਾਲ ਜੋੜ ਰਹੀ ਹੈ, ਇਸ ਨੇ ਆਪਣੇ ਆਪ ਨੂੰ ਆਜ਼ਾਦ ਕਰ ਲਿਆ ਹੈ, ਹਰੇਕ ਛੋਟੀ ਬੇੜੀ ਨੂੰ ਕੱਟ ਕੇ ਅਲੱਗ ਕਰ ਦਿੱਤਾ ਹੈ, ਆਪਣੇ ਆਪ ਨੂੰ ਤਿਆਰ ਕਰ ਰਹੀ ਹੈ। ਆਪਸ ਵਿੱਚ ਇਕੱਠੇ ਹੋ ਰਹੇ ਹਨ, ਉਹਨਾਂ ਦੇ ਵਿੱਚ ਏਕਤਾ ਹੈ, ਉਹ ਉਹਨਾਂ ਦੇ ਵਿੱਚ ਪ੍ਰੇਮ ਅਤੇ ਆਨੰਦ ਹੈ। ਪਵਿੱਤਰ ਆਤਮਾ ਉਹਨਾਂ ਦੇ ਵਿਚਕਾਰ ਮੰਡਰਾ ਰਿਹਾ ਹੈ। ਉਹ ਮੇਰੇ ਪਰਮੇਸ਼ਵਰ, ਕਿਹੋ ਜਿਹਾ ਸਮਾਂ ਹੈ? ਜਿਵੇਂ ਅਸੀਂ ਬਤਕਾਂ ਨੂੰ ਤਿਆਰ ਹੁੰਦੇ ਹੋਏ ਵੇਖਦੇ ਹਾਂ, ਅਸੀਂ ਹੰਸਾਂ ਨੂੰ ਤਿਆਰ ਹੁੰਦੇ ਹੋਏ ਵੇਖਦੇ ਹਾਂ, ਅਸੀਂ ਪਸ਼ੂਆਂ ਨੂੰ, ਮਧੂਮੱਖੀਆਂ ਨੂੰ ਤਿਆਰ ਹੁੰਦੇ ਹੋਏ ਵੇਖਦੇ ਹਾਂ, ਅਸੀਂ ਬੱਦਲਾਂ ਨੂੰ ਮੀਂਹ ਦੇ ਲਈ ਇਕੱਠੇ ਹੁੰਦੇ ਹੋਏ ਵੇਖਦੇ ਹਾਂ, ਅਸੀਂ ਹਰੇਕ ਚੀਜ਼ ਨੂੰ ਵੇਖਦੇ ਹਾਂ ਕਿਵੇਂ ਉਹ ਆਪਣੀ ਮਹਾਨ ਖਿੱਚ ਦੇ ਲਈ ਆਪਣਾ ਏਕਾ ਕਰਦੇ ਹਨ। ਅਸੀਂ ਰਾਸ਼ਟਰਾਂ ਦੇ ਗੱਠਜੋੜ ਨੂੰ, ਰਾਸ਼ਟਰਾਂ ਨੂੰ ਇਕੱਠੇ ਹੁੰਦੇ ਹੋਏ ਵੇਖਦੇ ਹਾਂ, ਉਹ ਆਪਣਾ ਏਕਾ ਸੰਵਾਦ ਵਿੱਚ ਕਰ ਰਹੇ ਹਨ। ਅਸੀਂ ਉਹਨਾਂ ਨੂੰ ਇੱਥੇ ਪੱਛਮੀ ਜਗਤ ਵਿੱਚ ਏਕਾ ਕਰਦੇ ਹੋਏ ਵੇਖਦੇ ਹਾਂ, ਅਸੀਂ ਕਲੀਸਿਆ ਨੂੰ ਆਪਸ ਵਿੱਚ ਇਕੱਠੇ ਹੁੰਦੇ ਵੇਖਦੇ ਹਾਂ, ਇਹ ਸਾਰੇ ਦੂਸਰੇ ਆਪਸ ਵਿੱਚ ਇਕੱਠੇ ਹੋ ਰਹੇ ਹਨ। ਪਹਿਲਾਂ ਇਸ ਤਰ੍ਹਾਂ ਹੋਣਾ ਬਿਲਕੁਲ ਅਣਹੋਣਾ ਸੀ, ਇਸ ਤਰ੍ਹਾਂ ਪਹਿਲਾਂ ਨਹੀਂ ਹੋ ਸਕਦਾ ਸੀ, 20 ਸਾਲ ਪਹਿਲਾਂ ਇਸ ਤਰ੍ਹਾਂ ਨਹੀਂ ਹੋ ਸਕਦਾ ਸੀ, ਇਸ ਤਰ੍ਹਾਂ ਨਹੀਂ ਹੋ ਸਕਦਾ ਸੀ, 10 ਸਾਲ ਪਹਿਲਾਂ ਇਸ ਤਰ੍ਹਾਂ ਨਹੀਂ ਹੋ ਸਕਦਾ ਸੀ, ਇਸ ਨੂੰ ਹੁਣੇ ਹੀ ਹੋਣਾ ਸੀ, ਸਮਝੇ? ਕਿਉਂਕਿ ਇਹ ਪੰਥ ਜਾਂ ਵਾਦ ਅਤੇ ਚੀਜ਼ਾਂ ਇਸ ਹਾਲਤ ਵਿੱਚ ਨਹੀਂ ਆਈਆਂ ਸਨ। ਹੁਣ ਜਾਗ ਜਾਓ, ਆਪਣੇ ਆਪ ਨੂੰ ਛੇਤੀ ਨਾਲ ਝੰਜੋੜੋ ਅਤੇ ਤਲਾਸ਼ ਕਰੋ ਕਿ ਅਸੀਂ ਕਿੱਥੇ ਹਾਂ, ਅਸੀਂ ਕਿੱਥੇ ਹਾਂ। ਉਹਨਾਂ ਗਿਆਨੀ ਮਨੁੱਖਾਂ ਦੇ ਵਾਂਗ ਅਸੀਂ ਉਸ ਦੇ ਵਚਨ ਦੇ ਨਾਲ ਇਕਸਾਰਤਾ ਵਿੱਚ ਹਾਂ। ਪ੍ਰਭੂ ਦਾ ਪ੍ਰਕਾਸ਼ ਸਾਡੇ ਰਾਹ ਉੱਤੇ ਚਮਕ ਰਿਹਾ ਹੈ। ਪਰਮਤਾਮ ਵਿੱਚ ਪਰਮੇਸ਼ਵਰ ਦੀ ਮਹਿਮਾ ਹੋਵੇ, ਪਰਮੇਸ਼ਵਰ ਦੀ ਮਹਿਮਾ ਹੋਵੇ ਜਿਸ ਨੇ ਸਾਨੂੰ ਯਿਸੂ ਮਸੀਹ ਦਿੱਤਾ, ਜਿਸ ਨੂੰ ਅਸੀਂ ਪ੍ਰੇਮ ਕਰਦੇ ਹਾਂ, ਜੋ ਸਾਨੂੰ ਇਸ ਜਗ੍ਹਾ ਤੇ ਲੈ ਕੇ ਆਇਆ ਹੈ। ਅਸੀਂ ਉਹਦੇ ਲੋਕ ਹਾਂ, ਉਹਦੇ ਲਹੂ ਦੇ ਮੁੱਲ ਨਾਲ ਖਰੀਦੇ ਹੋਏ ਹਾਂ। ਜਦੋਂ ਏਕੀਕਰਨ ਦਾ ਸਮਾਂ ਆਉਂਦਾ ਹੈ, ਸਾਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਅਸੀਂ ਉਹਦੀ ਆਤਮਾ ਦੇ ਬੰਧਨਾਂ ਦੁਆਰਾ ਇੱਕ ਦੂਸਰੇ ਨਾਲ ਜੁੜੇ ਹੋਏ ਹਾਂ। ਕੀ ਉਸਦਾ ਆਤਮਾ ਹੋ ਸਕਦਾ ਹੈ? ਯਕੀਨਨ ਇਹ ਉਹਦੀ ਆਤਮਾ ਹੈ। ਇਹ ਕਿਉਂ ਹੈ? ਇਹ ਉਸਦਾ ਵਚਨ ਹੈ, ਵਚਨ ਆਤਮਾ ਹੈ। ਜਦੋਂ ਉਸ ਵਾਅਦੇ ਵਾਲਾ ਆਤਮਾ ਤੁਹਾਡੇ ਉੱਤੇ ਆਉਂਦਾ ਹੈ ਅਤੇ ਪ੍ਰਮਾਣਿਤ ਕਰਦਾ ਹੈ ਅਤੇ ਆਪਣੇ ਆਪ ਨੂੰ ਇੱਥੇ ਵਿਖਾਉਂਦਾ ਹੈ ਕਿ ਇਹ ਉਹੀ ਆਤਮਾ ਹੈ, ਇਹ ਉਹੀ ਹੈ ਜਿਹੜਾ ਮੂਸਾ ਦੇ ਨਾਲ ਉਜਾੜ ਵਿੱਚ ਸੀ, ਇਹ ਉਹੀ ਹੈ ਜਿਹੜਾ ਯਿਸੂ ਮਸੀਹ ਦੇ ਉੱਤੇ ਸੀ, ਇਹ ਉਹੀ ਹੈ ਜਿਹੜਾ ਸਲੂਸ ਨੂੰ ਦਮਿਸਕ ਦੇ ਰਸਤੇ ਤੇ ਮਿਲਿਆ ਸੀ। ਉਹ ਕੱਲ, ਅੱਜ ਅਤੇ ਜੁਗਾਂ ਜੁਗ ਇੱਕੋ ਜਿਹਾ ਹੈ ਅਤੇ ਉਹ ਉਹੀ ਕੰਮ ਕਰਦਾ ਹੈ। ਅਸੀਂ ਰਾਸ਼ਟਰਾਂ ਨੂੰ ਇਕੱਠੇ ਹੁੰਦੇ ਵੇਖਦੇ ਹਾਂ, ਅਸੀਂ ਕਲੀਸਿਆ ਦੇ ਪ੍ਰਧਾਨਾਂ ਨੂੰ ਇਕੱਠੇ ਹੁੰਦੇ ਹੋਏ ਵੇਖਦੇ ਹਾਂ, ਅਸੀਂ ਸੰਵਾਦ ਨੂੰ ਇਕੱਠਾ ਹੁੰਦੇ ਹੋਏ ਵੇਖਦੇ ਹਾਂ, ਅਸੀਂ ਪੰਥਾਂ ਨੂੰ ਏਕਾ ਕਰਦੇ ਹੋਏ ਵੇਖਦੇ ਹਾਂ, ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਵੇਖਦੇ ਹਾਂ। ਹੁਣ ਅਸੀਂ ਲਾੜੀ ਨੂੰ ਵਚਨ ਦੇ ਨਾਲ ਏਕਾ ਕਰਦਿਆਂ ਵੇਖਦੇ ਹਾਂ। ਉਹ ਮੇਰੇ ਪਰਮੇਸ਼ਵਰ, ਇਹ ਉਹ ਸਮਾਂ ਹੈ ਜਦੋਂ ਸੰਤਾਂ ਨੂੰ ਜਾਗ ਜਾਣਾ ਚਾਹੀਦਾ ਹੈ ਤਾਂ ਕਿ ਉਹਨਾਂ ਨਾਲ ਏਕਾ ਕਰਨ ਜਿਹੜੇ ਜਿਉਂਦੇ ਹਨ, ਤਾਂ ਕਿ ਜਾ ਕੇ ਯਿਸੂ ਮਸੀਹ ਦੇ ਨਾਲ ਹਮੇਸ਼ਾ ਲਈ ਮਿਲ ਜਾਣ। ਕਾਸ਼ ਪਰਮੇਸ਼ਵਰ ਸਾਡੇ ਵਿੱਚੋਂ ਹਰੇਕ ਦੀ ਮਸੀਹ ਨਾਲ ਏਕਤਾ ਕਰਨ ਲਈ ਮਦਦ ਕਰੇ। ਅਸੀਂ ਆਪਣਾ ਸਭ ਕੁਝ, ਜੋ ਕੁਝ ਵੀ ਅਸੀਂ ਹਾਂ, ਜੋ ਕੁਝ ਵੀ ਸਾਡੇ ਕੋਲ ਹੈ, ਸਾਡਾ ਪ੍ਰਾਣ, ਸਰੀਰ ਅਤੇ ਮਨ ਯਿਸੂ ਮਸੀਹ ਨੂੰ ਸਪੁਰਦ ਕਰਦੇ ਹਾਂ, ਉਸ ਏਕੀਕਰਨ ਦੇ ਸਮੇਂ ਦੇ ਲਈ ਉਡੀਕਦੇ ਹਾਂ ਜਦੋਂ ਪਰਮੇਸ਼ਵਰ ਦੀ ਤੁਰੀ ਫੂਕੀ ਜਾਵੇਗੀ ਅਤੇ ਸਮਾਂ ਹੋਰ ਨਹੀਂ ਰਹੇਗਾ। ਅਨੰਤ ਪ੍ਰਕਾਸ਼ਮਾਨ ਅਤੇ ਸੁੰਦਰ ਸਵੇਰ ਚੜੇਗੀ ਜਦੋਂ ਮਸੀਹ ਵਿੱਚ ਮੋਏ ਜੀ ਉੱਠਣਗੇ, ਦੂਰ ਦੂਸਰੇ ਕਿਨਾਰੇ ਤੇ ਇਕੱਠੇ ਹੋਣਗੇ ਉਸ ਲਾੜੀ ਨਾਲ ਜਿਹੜੀ ਜਿਉਂਦੀ ਹੈ, ਇਕੱਠੇ ਉੱਪਰ ਉਠਾਏ ਜਾਣ ਦੇ ਲਈ। ਏਕੀਕਰਨ ਦੀ ਵੱਲ ਵੇਖੋ, ਪਰਮੇਸ਼ਵਰ ਕਲੀਸਿਆ ਦਾ ਆਪਣੇ ਵਚਨ ਦੇ ਨਾਲ ਏਕੀਕਰਨ ਕਰ ਰਿਹਾ ਹੈ, ਵਚਨ ਦਾ ਕਲੀਸਿਆ ਦੇ ਨਾਲ, ਤਾਂ ਕਿ ਉਹ ਦੋਵੇਂ ਇੱਕ ਬਣ ਜਾਣ, ਇਹ ਕਹਿਣ ਅਤੇ ਇਹ ਹੋ ਜਾਵੇ। ਇਹੀ ਹੈ ਤੁਹਾਡੇ ਅੱਗੇ, ਇਹ ਮੈਂ ਹਾਂ ਜੋ ਇਸ ਨੂੰ ਪ੍ਰਮਾਣਿਤ ਕਰ ਰਿਹਾ ਹਾਂ, ਇਹ ਮੈਂ ਹੀ ਹਾਂ ਜੋ ਤੁਹਾਡੇ ਨਾਲ ਹਾਂ। ਸਭ ਠੀਕ ਹੈ, ਸਾਨੂੰ ਪਤਾ ਲੱਗਦਾ ਹੈ ਕਿ ਹੁਣ ਸਮਾਂ ਆਉਂਦਾ ਹੈ ਜਦ ਤੁਰੀ ਫੂਕੀ ਜਾਵੇਗੀ। ਉਹ ਪੁਰਾਣੇ ਸੁੱਤੇ ਹੋਏ ਸੰਤ, ਉਹ ਸਾਡੇ ਤੋਂ ਬਿਨਾਂ ਸਿੱਧ ਨਹੀਂ ਬਣਾਏ ਜਾ ਸਕਦੇ, ਉਹ ਸਾਡੇ ਤੇ ਨਿਰਭਰ ਹਨ। ਇਬਰਾਨੀਆਂ 11, ਜਦੋਂ ਇਕੱਠੇ ਆਉਂਦੇ ਹਾਂ ਤਾਂ ਉਹ ਜਿਉਂਦਿਆਂ ਦੇ ਨਾਲ ਮਿਲ ਜਾਂਦੇ ਹਨ। ਕਲੀਸਿਆ ਵਚਨ ਦੇ ਨਾਲ ਏਕੀਕਰਨ ਕਰ ਰਹੀ ਹੈ ਅਤੇ ਫਿਰ ਕਲੀਸਿਆ ਅਤੇ ਵਚਨ ਏਕਾ ਕਰ ਰਹੇ ਹਨ, ਇੱਕ ਬਣ ਰਹੇ ਹਨ। ਮਰੇ ਹੋਏ ਸੰਤ ਜਿਉਂਦੇ ਸੰਤਾਂ ਨਾਲ ਇੱਕ ਹੋਣ ਦੇ ਲਈ ਮਿਲ ਰਹੇ ਹਨ। ਲੇਲੇ ਦੇ ਵਿਆਹ ਦੇ ਭੋਜ ਦੇ ਲਈ ਉਹ ਸਾਰੇ ਇਕੱਠੇ ਮਸੀਹ ਦੇ ਨਾਲ ਏਕਾ ਕਰ ਰਹੇ ਹਨ। ਏਕੀਕਰਨ ਦਾ ਸਮਾਂ ਹੈ ਅਤੇ ਨਿਸ਼ਾਨ ਹਰ ਜਗ੍ਹਾ ਤੇ ਨਜ਼ਰ ਆ ਰਹੇ ਹਨ। ਰਾਸ਼ਟਰਾਂ ਵਿੱਚ ਨਿਸ਼ਾਨ ਹਨ, ਸੰਵਾਦ ਵਿੱਚ ਨਿਸ਼ਾਨ ਹਨ, ਪੱਛਮੀ ਜਗਤ ਵਿੱਚ ਨਿਸ਼ਾਨ ਹਨ, ਗਿਰਜਿਆਂ ਦੀ ਸਭਾ ਵਿੱਚ ਨਿਸ਼ਾਨ ਹਨ। ਅੱਜ ਰਾਤ ਪਵਿੱਤਰ ਆਤਮਾ ਦੀ ਛਤਰ ਛਾਇਆ ਹੇਠ ਵੀ ਇੱਕ ਨਿਸ਼ਾਨ ਹੈ। ਪਰਮੇਸ਼ਵਰ ਦਾ ਵਚਨ ਇਸ ਦੀ ਪੁਸ਼ਟੀ ਕਰ ਰਿਹਾ ਹੈ, ਇਸ ਨੂੰ ਸੱਚਾਈ ਬਣਾ ਰਿਹਾ ਹੈ। ਆਮੀਨ। ਏਕੀਕਰਨ ਦਾ ਸਮਾਂ, ਏਕੀਕਰਨ ਦੇ ਸਮੇਂ ਦਾ ਨਿਸ਼ਾਨ, ਆਓ ਆਪਣੇ ਸਿਰਾਂ ਨੂੰ ਚੁਕਾਈਏ। ਪ੍ਰਭੂ ਯਿਸੂ, ਜਿਵੇਂ ਮੇਰਾ ਦਿਲ ਇੱਕ ਅਧਖੜ ਉਮਰ ਦੇ ਆਦਮੀ ਦਾ ਦਿਲ ਆਨੰਦ ਨਾਲ ਉਛਲਦਾ ਹੈ ਜਦ ਮੈਂ ਇਸ ਸੰਭਾਵਨਾ ਨੂੰ ਵੇਖਦਾ ਹਾਂ ਕਿ ਮੈਂ ਇਸ ਪੀੜ੍ਹੀ ਵਿੱਚ ਤੈਨੂੰ ਆਉਂਦੇ ਹੋਏ ਵੇਖ ਸਕਦਾ ਹਾਂ, ਇਹ ਕੀ ਜਿਉਂਦਾ ਰਹਾਂ ਅਤੇ ਇੱਥੇ ਖੜਾ ਹੋਵਾਂ ਅਤੇ ਵੇਖਾਂ ਜਦ ਤੁਰੀ ਫੂਕੀ ਜਾਵੇਗੀ। ਜਿਹੜਾ ਪਲੀਤ ਹੈ ਅਗਾਂਹ ਨੂੰ ਪਲੀਤ ਹੋ ਵੀ ਜਾਏ, ਜਿਹੜਾ ਧਰਮੀ ਹੈ ਅਗਾਂਹ ਨੂੰ ਧਰਮੀ ਬਣਿਆ ਰਹੇ, ਜਿਹੜਾ ਪਵਿੱਤਰ ਹੈ ਅਗਾਂਹ ਨੂੰ ਪਵਿੱਤਰ ਬਣਿਆ ਰਹੇ। ਇਹ ਪ੍ਰਭੂ ਪਰਮੇਸ਼ਵਰ, ਸਾਡੇ ਖੜੇ ਹੋਣ ਦੇ ਬਾਰੇ ਸੋਚਣਾ, ਛਿਨ ਭਰ ਵਿੱਚ ਅੱਖ ਦੀ ਚਮਕ ਦੇ ਨਾਲ, ਜਦ ਜਗਤ ਨਹੀਂ ਜਾਣੇਗਾ ਕੀ ਹੋ ਰਿਹਾ ਹੈ, ਪਰ ਅਚਾਨਕ ਹੀ ਤੁਸੀਂ ਆਪਣੇ ਪਿਆਰਿਆਂ ਨੂੰ ਆਪਣੇ ਸਾਹਮਣੇ ਵੇਖੋਗੇ, ਜਿਹੜੇ ਚਲੇ ਗਏ ਸਨ ਉਹ ਤੁਹਾਡੇ ਨਾਲ ਫਿਰ ਤੋਂ ਮਿਲਾਪ ਕਰਨ ਦੇ ਲਈ ਆਉਣਗੇ। ਅਸੀਂ ਛਿਨ ਭਰ ਵਿੱਚ ਅੱਖ ਦੀ ਚਮਕ ਵਿੱਚ ਬਦਲ ਜਾਵਾਂਗੇ, ਪ੍ਰਭੂ ਨੂੰ ਹਵਾ ਵਿੱਚ ਮਿਲਣ ਲਈ ਇਕੱਠੇ ਉੱਪਰ ਉਠਾ ਲਏ ਜਾਵਾਂਗੇ, ਫਿਰ ਉੱਥੇ ਉਸਦੇ ਨਾਲ ਹਮੇਸ਼ਾ ਵਾਸਤੇ ਰਹਿਣ ਲਈ, ਫਿਰ ਕਦੇ ਵੀ ਉਸ ਦੀ ਹਜ਼ੂਰੀ ਵਿੱਚੋਂ ਬਾਹਰ ਨਾ ਜਾਵਾਂਗੇ, ਇਸ ਲਈ ਉਸਦੇ ਨਾਲ ਇੱਕ ਹੋ ਜਾਵਾਂਗੇ। ਪ੍ਰਭੂ, ਅੱਜ ਦੇ ਦਿਨ ਇਹ ਜਾਣਨਾ ਕਿੰਨੀ ਮਹਾਨ ਗੱਲ ਹੈ ਕਿ ਅਸੀਂ ਇੱਕ ਆਤਮਾ ਦੁਆਰਾ ਜੁੜੇ ਹੋਏ ਹਾਂ, ਇੱਕ ਆਤਮਾ ਜੋ ਪਵਿੱਤਰ ਆਤਮਾ ਹੈ, ਵਚਨ ਉਸ ਦੀ ਪਕੜ ਵਿੱਚ ਹੈ ਅਤੇ ਉਹ ਸਾਡੇ ਅੰਦਰ ਆਉਂਦਾ ਹੈ। ਇਹ ਕਿੰਨੀ ਮਹਾਨ ਗੱਲ ਹੈ, ਕਿੰਨੀ ਭਾਗਾਂ ਵਾਲੀ ਗੱਲ ਹੈ ਕਿ ਸਾਰੇ ਜਗਤ ਤੋਂ ਮੁਕਤ ਹੋ ਕੇ ਅਸੀਂ ਯਿਸੂ ਮਸੀਹ ਨਾਲ ਆਪਣੇ ਆਪ ਨੂੰ ਜੋੜ ਲਈਏ ਅਤੇ ਇਹ ਸੋਚਣਾ ਕਿ ਕਿਸੇ ਦਿਨ ਸਰੀਰਕ ਰੂਪ ਵਿੱਚ ਉਸ ਵਰਗੇ ਸਰੀਰ ਦੇ ਨਾਲ ਜਿਹੜਾ ਉਹਦਾ ਆਪਣਾ ਮਹਿਮਾਮਈ ਸਰੀਰ ਹੈ, ਅਸੀਂ ਵਿਆਹ ਦੇ ਭੋਜ ਦੇ ਲਈ ਮੇਜ਼ ਉੱਤੇ ਬੈਠਾਂਗੇ, ਉੱਥੇ ਉਹਦੇ ਨਾਲ ਇੱਕ ਹੋ ਜਾਵਾਂਗੇ, ਉਹਦੇ ਨਾਲ ਵਿਆਹੇ ਜਾਵਾਂਗੇ, ਤਾਂ ਕਿ ਸਾਰੇ ਸਮੇਂ ਵਿੱਚ ਜੋ ਆਉਣ ਵਾਲਾ ਹੈ ਨਿਰੰਤਰ ਅਨੰਤਤਾ ਦੇ ਵਿੱਚ ਲਾੜੇ ਅਤੇ ਲਾੜੀ ਵਾਂਗ ਰਹੀਏ। ਪ੍ਰਭੂ ਪਰਮੇਸ਼ਵਰ, ਕਾਸ਼ ਲੋਕਾਂ ਦੇ ਲਈ ਇਹ ਕੋਈ ਕਥਾ ਵਿਚਾਰ ਨਾ ਰਹੇ, ਪਰ ਇੰਨੀ ਅਸਲੀਅਤ ਬਣ ਜਾਏ ਕਿ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਭੁੱਖ ਅਤੇ ਪਿਆਸ ਪੈਦਾ ਹੋ ਜਾਵੇ ਕਿ ਉਹ ਆਪਣੇ ਅਖਬਾਰ ਪੜ੍ਹਦੇ ਹੋਏ, ਰੇਡੀਓ ਤੇ ਖਬਰਾਂ ਸੁਣਦੇ ਹੋਏ ਇਹ ਵੇਖਣ ਕਿ ਇਹ ਏਕੀਕਰਨ ਦਾ ਸਮਾਂ ਹੈ, ਨਿਸ਼ਾਨ ਚਮਕ ਰਹੇ ਹਨ। ਪ੍ਰਭੂ ਪਰਮੇਸ਼ਵਰ, ਜਿਵੇਂ ਅਸੀਂ ਔਰਤਾਂ ਬਾਰੇ ਬੋਲਿਆ ਕਿ ਉਹ ਅੰਤ ਦੇ ਦਿਨਾਂ ਵਿੱਚ ਕੀ ਕਰਨਗੀਆਂ, ਕਲੀਸਿਆ ਅੰਤ ਦੇ ਦਿਨਾਂ ਵਿੱਚ ਕੀ ਕਰੇਗੀ ਅਤੇ ਕਲੀਸਿਆ ਦੇ ਯੁੱਗ ਕੀ ਹੋਣਗੇ ਅਤੇ ਮੋਹਰਾਂ ਕੀ ਹੋਣਗੀਆਂ ਅਤੇ ਹੋਰ ਸਭ ਚੀਜ਼ਾਂ ਕੀ ਹੋਣਗੀਆਂ। ਅਸੀਂ ਇਸ ਨੂੰ ਉਸੇ ਤਰ੍ਹਾਂ ਵੇਖਦੇ ਹਾਂ ਜਿਵੇਂ ਨੂਹ ਦੇ ਦਿਨਾਂ ਵਿੱਚ ਸੀ, ਅਸੀਂ ਇਸ ਨੂੰ ਉਸੇ ਤਰ੍ਹਾਂ ਵੇਖਦੇ ਹਾਂ ਜਿਵੇਂ ਸਦੂਮ ਅਤੇ ਲੂਤ ਦੇ ਦਿਨਾਂ ਵਿੱਚ ਸੀ, ਜਦੋਂ ਪ੍ਰਭੂ ਦੇ ਦੂਤ ਨੇ ਆਪਣੇ ਆਪ ਨੂੰ ਮਨੁੱਖੀ ਦੇਹ ਉੱਤੇ ਪ੍ਰਗਟ ਕੀਤਾ, ਜਿਸਨੇ ਗਾਂ ਦਾ ਮਾਸ ਖਾਧਾ ਅਤੇ ਗਾਂ ਦਾ ਦੁੱਧ ਪੀਤਾ ਅਤੇ ਰੋਟੀ ਖਾਧੀ, ਉੱਥੇ ਖੜਾ ਹੋਇਆ ਸੀ ਅਤੇ ਦੱਸ ਸਕਦਾ ਸੀ ਕਿ ਉਸਦੇ ਪਿੱਛੇ ਕੀ ਹੋ ਰਿਹਾ ਹੈ। ਯਿਸੂ ਨੇ ਕਿਹਾ ਕਿ ਮਨੁੱਖ ਦੇ ਪੁੱਤਰ ਦੇ ਆਉਣ ਤੇ ਵੀ ਇੰਝ ਹੀ ਹੋਵੇਗਾ। ਪ੍ਰਭੂ ਪਰਮੇਸ਼ਵਰ, ਅਸੀਂ ਪਿਰਾਮਿਡ ਨੂੰ ਵੇਖਿਆ ਹੈ, ਕਿਵੇਂ ਅਸੀਂ ਉੱਥੇ ਬਣਾਇਆ ਅਤੇ ਵੇਖਿਆ ਕਿ ਅਸੀਂ ਕਿਵੇਂ ਇਹ ਚੀਜ਼ਾਂ ਉਸ ਨਾਲ ਜੋੜੀਆਂ। ਸਾਨੂੰ ਮਾਲੂਮ ਹੋਇਆ ਹੈ ਕਿ ਅਸੀਂ ਅੰਤ ਸਮੇਂ ਤੇ ਹਾਂ, ਮੁੱਖ ਸਿਰੇ ਦੇ ਪੱਥਰ ਨੂੰ ਉਡੀਕ ਰਹੇ ਹਾਂ। ਪਰਮੇਸ਼ਵਰ ਦੀ ਮਹਿਮਾ ਹੋਵੇ। ਪਿਤਾ, ਅਸੀਂ ਪ੍ਰਾਰਥਨਾ ਕਰਦੇ ਹਾਂ ਤੁਸੀਂ ਹੁਣ ਛੇਤੀ ਹੀ ਲੋਕਾਂ ਨੂੰ ਜਗਾ ਦੇਵੋਗੇ ਅਤੇ ਈਸ਼ਵਰੀ ਪ੍ਰੇਮ ਅਤੇ ਯਿਸੂ ਮਸੀਹ ਅਤੇ ਇੱਕ ਦੂਸਰੇ ਦੇ ਪ੍ਰਤੀ ਆਦਰ ਸਹਿਤ ਸਾਨੂੰ ਇਕੱਠੇ ਕਰੋਗੇ। ਜੇ ਅੱਜ ਰਾਤ ਇੱਥੇ ਕੋਈ ਹੈ ਜਿਸ ਦੇ ਅੰਦਰ ਉਹ ਆਸ ਨਹੀਂ ਹੈ, ਕਿ ਤੁਸੀਂ ਆਪਣੇ ਹੱਥ ਪਰਮੇਸ਼ਵਰ ਵੱਲ ਖੜੇ ਕਰੋਗੇ ਅਤੇ ਕਹੋਗੇ, ਪ੍ਰਭੂ ਪਰਮੇਸ਼ਵਰ, ਮੈਨੂੰ ਆਪਣੇ ਨਾਲ ਇੱਕ ਕਰ ਲੈ, ਮੈਨੂੰ ਆਪਣੇ ਨਾਲ ਇੱਕ ਕਰ ਲੈ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਭਾਈ, ਪਰਮੇਸ਼ਵਰ ਤੁਹਾਨੂੰ ਤੁਹਾਨੂੰ ਅਤੇ ਤੁਹਾਨੂੰ ਤੁਹਾਨੂੰ ਵੀ ਬਰਕਤ ਦੇਵੇ। ਹਾਂ ਪ੍ਰਭੂ, ਮੈਨੂੰ ਆਪਣੇ ਨਾਲ ਇੱਕ ਕਰ ਲੈ। ਹਾਂ ਉਹ ਮੇਰੇ ਪਰਮੇਸ਼ਵਰ। ਰਾਸ਼ਟਰ ਟੁੱਟ ਰਹੇ ਹਨ, ਇਸਰਾਇਲ ਜਾ ਰਿਹਾ ਹੈ, ਇਸਰਾਇਲ ਵੱਲ ਨਿਗਾਹ ਕਰੋ, ਉਹ ਆਪਸੀ ਏਕਤਾ ਵਿੱਚ ਹੈ। ਇਸਰਾਇਲ, ਸਾਰੇ ਸੰਸਾਰ ਵਿੱਚ ਇਸਰਾਇਲੀ ਆਪਸ ਵਿੱਚ ਇੱਕ ਹੋਣ ਲਈ ਆਏ ਕਿ ਆਪਸ ਵਿੱਚ ਮਿਲ ਜਾਣ ਅਤੇ ਹੁਣ ਉਹ ਇੱਕ ਰਾਸ਼ਟਰ ਹਨ, ਉਹ ਇੱਕ ਸੰਯੁਕਤ ਰਾਜ ਹਨ। ਉਹਨਾਂ ਦਾ ਆਪਣਾ ਝੰਡਾ, ਆਪਣਾ ਸਿੱਕਾ, ਆਪਣੀ ਫੌਜ, ਸਭ ਕੁਝ ਆਪਣਾ ਹੈ। ਜੇ ਕਦੇ ਉਹ ਸੰਯੁਕਤ ਰਾਜ ਸਨ ਤਾਂ ਉਹ ਹੁਣ ਹਨ। ਇਸਰਾਇਲ ਏਕੀਕਰਨ ਕਰ ਚੁੱਕਾ ਹੈ, ਰੋਮ ਏਕਾ ਕਰ ਚੁੱਕਾ ਹੈ, ਕਲੀਸਿਆ ਏਕਾ ਕਰ ਚੁੱਕੀ ਹੈ ਅਤੇ ਲਾੜੀ ਵੀ ਏਕੀਕਰਨ ਕਰ ਚੁੱਕੀ ਹੈ। ਆਮੀਨ। ਅਤੇ ਇੱਕ ਮਹਾਨ ਏਕਤਾ ਆਉਣ ਵਾਲੀ ਹੈ। ਇਹ ਕੀ ਹੈ? ਇਹ ਸਭ ਕੁਝ ਉਸ ਇੱਕ ਨਿਸ਼ਾਨ, ਉਸ ਮੁੱਖ ਵੱਡੇ ਅੱਖਰ ਵਾਲੇ ਨਿਸ਼ਾਨ ਦੀ ਵੱਲ ਵੱਧ ਰਿਹਾ ਹੈ। ਯਿਸੂ ਅਤੇ ਉਸਦੀ ਲਾੜੀ ਇੱਕ ਹੋਣ ਲਈ ਮਿਲਾਪ ਕਰ ਰਹੇ ਹਨ। ਪਿਤਾ ਪਰਮੇਸ਼ਵਰ, ਇਨ੍ਹਾਂ ਬਰਕਤਾਂ ਨੂੰ ਬਖਸ਼ ਦੇ ਜੋ ਮੈਂ ਇਨ੍ਹਾਂ ਲੋਕਾਂ ਦੇ ਲਈ ਮੰਗੀਆਂ ਹਨ, ਅਤੇ ਕਾਸ਼ ਅਸੀਂ ਦਿਲ ਅਤੇ ਆਤਮਾ ਨਾਲ ਤੇਰੇ ਨਾਲ ਜੁੜ ਜਾਈਏ, ਜਿਵੇਂ ਉਹਨਾਂ ਨੇ ਇਸ ਇੱਛਾ ਨਾਲ ਆਪਣੇ ਹੱਥ ਖੜੇ ਕੀਤੇ। ਪ੍ਰਭੂ ਪਰਮੇਸ਼ਵਰ, ਸਾਨੂੰ ਸਾਫ਼ ਕਰ ਅਤੇ ਸਾਨੂੰ ਆਪਣਾ ਬਣਾ ਲੈ। ਇਹ ਬਖਸ਼ ਦੇ ਪ੍ਰਭੂ। ਇਹ ਸਭ ਕੁਝ ਹੈ ਜੋ ਅਸੀਂ ਜਾਣਦੇ ਹਾਂ ਅਤੇ ਕਰ ਸਕਦੇ ਹਾਂ, ਉਹ ਹੈ ਕਿ ਮੰਗੀਏ। ਫਿਰ ਤੂੰ ਕਿਹਾ ਹੈ ਕਿ ਜੇ ਅਸੀਂ ਮੰਗੀਏ ਅਤੇ ਵਿਸ਼ਵਾਸ ਕਰੀਏ ਤਾਂ ਸਾਨੂੰ ਇਹ ਮਿਲ ਜਾਵੇਗਾ। ਮੈਂ ਇਸ ਲਈ ਉਡੀਕ ਰਿਹਾ ਹਾਂ ਪ੍ਰਭੂ, ਮੈਂ ਯਿਸੂ ਮਸੀਹ ਦੇ ਨਾਮ ਵਿੱਚ ਤੁਹਾਡਾ ਧੰਨਵਾਦ ਕਰਦਾ ਹਾਂ। ਆਮੀਨ। ਮੈਂ ਉਸ ਨੂੰ ਪ੍ਰੇਮ ਕਰਦਾ ਹਾਂ। ਮੈਂ ਉਸ ਨੂੰ ਪ੍ਰੇਮ ਕਰਦਾ ਹਾਂ। ਕਿਉਂਕਿ ਉਸਨੇ ਮੇਰੇ ਨਾਲ ਪਹਿਲਾਂ ਪ੍ਰੇਮ ਕੀਤਾ। ਅਤੇ ਮੇਰੀ ਮੁਕਤੀ ਨੂੰ ਖਰੀਦ ਲਿਆ। ਕਲਵਰੀ ਦੇ ਰੁੱਖ ਉੱਤੇ। ਆਮੀਨ। ਹੇ ਮੇਰੇ ਪਰਮੇਸ਼ਵਰ, ਵੇਖੋ ਲਾੜਾ ਆਉਂਦਾ ਹੈ। ਮੈਂ ਅੱਧੀ ਰਾਤ ਦੀ ਧੁੰਮ ਨੂੰ ਸੁਣ ਰਿਹਾ ਹਾਂ। ਅਸੀਂ ਸਾਰੇ ਲਲਕਾਰ ਨਾਲ ਉੱਪਰ ਜਾਵਾਂਗੇ ਜੇ ਅਸੀਂ ਫੜੇ ਰੱਖੀਏ ਅਤੇ ਉਸ ਨਾਲ ਅਸਮਾਨ ਵਿੱਚ ਮਿਲਾਂਗੇ। ਚੌਕਸ ਰਹਿਣਾ ਅਤੇ ਪ੍ਰਾਰਥਨਾ ਕਰਨਾ ਮੇਰੇ ਭਾਈ, ਕਿਤੇ ਇਹ ਨਾ ਹੋਵੇ ਕਿ ਕੋਈ ਤੇਰਾ ਮੁਕਟ ਲੈ ਜਾਵੇ, ਕਿਉਂਕਿ ਕੋਸੇ ਅਤੇ ਪਿਛੜੇ ਹੋਏ ਵਿਆਹ ਦੇ ਵਸਤਰ ਨਹੀਂ ਪਹਿਨਣਗੇ। ਇਹ ਠੀਕ ਹੈ, ਆਓ ਅਸੀਂ ਅੱਧੀ ਰਾਤ ਦੀ ਧੁੰਮ ਦੇ ਲਈ ਤਿਆਰ ਹੋਈਏ। ਇਹ ਉਸ ਘੜੀ ਆ ਰਿਹਾ ਹੈ ਜਦ ਤੁਸੀਂ ਸੋਚਦੇ ਹੀ ਨਹੀਂ ਕਿ ਉਹ ਆ ਜਾਵੇਗਾ। ਉੱਥੇ ਇੱਕ ਧੁੰਮ ਹੋਵੇਗੀ, ਪਰ ਅਵਿਸ਼ਵਾਸੀ ਲੋਕਾਂ ਦੇ ਲਈ ਨਹੀਂ, ਇਹ ਤਾਂ ਗੁਪਤ ਹੋਵੇਗੀ। ਪਰ ਵਿਸ਼ਵਾਸੀ ਜੋ ਇਸ ਨੂੰ ਉਡੀਕ ਰਹੇ ਹਨ, ਤੁਸੀਂ ਤਾਰਿਆਂ ਨੂੰ ਕਤਾਰ ਵਿੱਚ ਆਉਂਦੇ ਵੇਖ ਰਹੇ ਹੋ, ਸਮਝੇ? ਇਸ ਨੇ ਕੀ ਪੈਦਾ ਕੀਤਾ ਹੈ? ਠੀਕ ਉਹੀ ਚੀਜ਼ ਜੋ ਉਸਨੇ ਪਹਿਲੀ ਵਾਰ ਪੈਦਾ ਕੀਤੀ ਸੀ, ਸਮਝੇ? ਅਸੀਂ ਇਸ ਹਾਲਤ ਵਿੱਚ ਹਾਂ, ਨਿਸ਼ਾਨ ਆ ਰਹੇ ਹਨ, ਅਸੀਂ ਉਹਦੀ ਆਮਦ ਦੇ ਨਿਸ਼ਾਨਾਂ ਨੂੰ ਪ੍ਰਗਟ ਹੁੰਦੇ ਹੋਏ ਵੇਖ ਰਹੇ ਹਾਂ। ਵੇਖੋ, ਅੰਜੀਰ ਦੇ ਪੱਤੇ ਹੁਣ ਹਰੇ ਹੋ ਰਹੇ ਹਨ, ਸਵਰਗ ਦਾ ਰਾਜ, ਸੁਸਮਾਚਾਰ ਹਰੇਕ ਕੌਮ ਦੇ ਕੋਲ ਗਿਆ ਹੈ ਅਤੇ ਅਸੀਂ ਨੇੜੇ ਹਾਂ, ਅੰਤ ਵੇਖਿਆ ਜਾ ਸਕਦਾ ਹੈ। ਫੇਰ ਖੁਸ਼ੀ ਨਾਲ ਅਸੀਂ ਉਹਦੀ ਆਮਦ ਦੇ ਮੁਬਾਰਕ ਸੰਦੇਸ਼ ਦੀ ਖਬਰ ਦੇਵਾਂਗੇ। ਕੀ ਇਹ ਸਹੀ ਹੈ? ਓ, ਉਸ ਦੇ ਮੁਬਾਰਕ ਸੰਦੇਸ਼ ਦੀ ਖਬਰ ਦੇਣੀ ਹੈ। ਇਹੀ ਹੈ ਜੋ ਸਾਨੂੰ ਕਰਨਾ ਹੈ। ਹਰੇਕ ਨੂੰ ਦੱਸੋ, ਤਿਆਰ ਹੋ ਜਾਓ, ਪਰਮੇਸ਼ਵਰ ਨੂੰ ਮਿਲਣ ਲਈ ਤਿਆਰ ਹੋ ਜਾਓ। ਆਮੀਨ। ਮੈਂ ਉਸ ਨੂੰ ਪ੍ਰੇਮ ਕਰਦਾ ਹਾਂ। ਓ, ਮੈਂ ਉਸ ਨੂੰ ਕਿੰਨਾ ਪ੍ਰੇਮ ਕਰਦਾ ਹਾਂ। ਹੁਣ ਆਓ, ਆਪਣੇ ਪੈਰਾਂ ਤੇ ਖੜੇ ਹੋ ਜਾਈਏ, ਜਿਵੇਂ ਅਸੀਂ ਇੱਕ ਦੂਜੇ ਨਾਲ ਮਿਲਦੇ ਹਾਂ। ਆਲੇ ਦੁਆਲੇ ਜਾਓ ਤੇ ਕਿਸੇ ਨਾਲ ਹੱਥ ਮਿਲਾਓ ਅਤੇ ਕਹੋ, ਜਦ ਤੱਕ ਅਸੀਂ ਨਾ ਮਿਲੀਏ। ਹੁਣ ਹੱਥ ਮਿਲਾਓ, ਜਦ ਅਸੀਂ ਮਿਲੀਏ। ਜਦ ਤੱਕ ਅਸੀਂ ਯਿਸੂ ਦੇ ਚਰਨਾਂ ਵਿੱਚ ਮਿਲੀਏ, ਜਦ ਤੱਕ। ਯਾਦ ਰੱਖੋ, ਤੁਹਾਨੂੰ ਸ਼ਾਇਦ ਬੁਲਾ ਲਿਆ ਜਾਵੇ। ਹੋ ਸਕਦਾ ਹੈ ਸਾਡੀ ਅਗਲੀ ਸਭਾ ਉਹਦੇ ਚਰਨਾਂ ਵਿੱਚ ਹੋਵੇ। ਜਦ ਤੱਕ ਅਸੀਂ ਦੁਬਾਰਾ ਮਿਲੀਏ, ਪਰਮੇਸ਼ਵਰ ਤੁਹਾਡੇ ਨਾਲ ਰਹੇ। ਹੁਣ ਜਰਾ ਸੋਚੋ, ਇਸ ਤੋਂ ਪਹਿਲਾਂ ਕਿ ਅਸੀਂ ਦੁਬਾਰਾ ਮਿਲੀਏ, ਇਸ ਤੋਂ ਪਹਿਲਾਂ ਕਿ ਅਸੀਂ ਐਤਵਾਰ ਸਵੇਰ ਜਾਂ ਬੁੱਧਵਾਰ ਰਾਤ ਨੂੰ ਮਿਲੀਏ, ਇਹ ਹੋ ਸਕਦਾ ਹੈ ਪਹਿਲੀ ਗੱਲ ਤੁਹਾਨੂੰ ਪਤਾ ਲੱਗਦੀ ਹੈ ਕਿ ਕੋਈ ਲਾਪਤਾ ਹੈ, ਕੋਈ ਲਾਪਤਾ ਹੈ ਤੇ ਉਹ ਚਲੇ ਗਏ ਹੋਣ। ਓ, ਸੋਚੋ ਕਿ ਤੁਹਾਡਾ ਪਤੀ ਲਾਪਤਾ ਹੈ ਜਾਂ ਤੁਹਾਡੀ ਪਤਨੀ ਲਾਪਤਾ ਹੈ, ਅਤੇ ਜੋਨ ਦੀ ਪਤਨੀ ਲਾਪਤਾ ਹੈ, ਅਤੇ ਇੱਥੋਂ ਬੱਚੇ ਲਾਪਤਾ ਹਨ। ਸਭ ਕੁਝ ਹੋ ਗਿਆ ਹੈ। ਕੀ ਹੋ ਗਿਆ ਹੈ? ਫਿਰ ਤੁਸੀਂ ਪਿੱਛੇ ਰਹਿ ਗਏ ਹੋ। ਓ, ਕਿੰਨਾ ਰੋਣਾ ਤੇ ਵਿਰਲਾਪ ਹੋਵੇਗਾ ਜਦੋਂ ਗੁਆਚਿਆਂ ਹੋਇਆਂ ਨੂੰ ਉਹਨਾਂ ਦੇ ਅੰਤ ਬਾਰੇ ਦੱਸਿਆ ਜਾਵੇਗਾ। ਉਹ ਪੱਥਰਾਂ ਤੇ ਪਹਾੜਾਂ ਦੇ ਅੱਗੇ ਕੁਰਲਾਏ, ਜਿਵੇਂ ਇਸਰਾਇਲ ਵਾਪਸ ਸ਼ਹਿਰ ਵਿੱਚ ਮੰਦਰ ਦੀ ਵੱਲ ਜਾ ਰਿਹਾ ਸੀ। ਉਹਨਾਂ ਨੇ ਪ੍ਰਾਰਥਨਾ ਕੀਤੀ, ਪਰ ਉਹਨਾਂ ਦੀਆਂ ਪ੍ਰਾਰਥਨਾਵਾਂ ਬਹੁਤ ਦੇਰ ਨਾਲ ਹੋਈਆਂ। ਉਹਨਾਂ ਨੇ ਸੰਦੇਸ਼ ਨੂੰ ਠੁਕਰਾ ਦਿੱਤਾ ਸੀ। ਓ ਭਰਾਵੋ, ਕਦੇ ਵੀ ਇੰਜ ਨਾ ਕਰਨਾ। ਤੁਸੀਂ ਜੋ ਵੀ ਹੋ, ਤੁਸੀਂ ਉਸ ਦੇ ਲਈ ਬਹਾਦਰੀ ਨਾਲ ਖੜੇ ਰਹੋ। ਜੀ ਹਾਂ ਸ਼੍ਰੀਮਾਨ। ਹੁਣ ਜਦ ਤੱਕ ਅਸੀਂ ਮਿਲਦੇ ਹਾਂ, ਅਸੀਂ ਇਹ ਕਰਾਂਗੇ। ਯਿਸੂ ਦੇ ਨਾਮ ਨੂੰ ਆਪਣੇ ਨਾਲ ਲੈ ਲਵੋ, ਹਰੇਕ ਚਿੰਤਾ ਤੋਂ ਇੱਕ ਢਾਲ ਦੇ ਰੂਪ ਵਿੱਚ। ਜਦੋਂ ਪਰਤਾਵੇ ਤੁਹਾਡੇ ਚਾਰੇ ਪਾਸੇ ਇਕੱਠੇ ਹੋ ਜਾਣ, ਤੁਸੀਂ ਕੀ ਕਰੋਗੇ? ਉਸ ਪਵਿੱਤਰ ਨਾਮ ਨੂੰ ਪ੍ਰਾਰਥਨਾ ਦੇ ਵਿੱਚ ਲਵੋ। ਬਹੁਮੁੱਲਾ ਨਾਮ, ਓ ਕਿੰਨਾ ਮਿੱਠਾ! ਧਰਤੀ ਤੇ ਆਸ ਅਤੇ ਸਵਰਗ ਦਾ ਆਨੰਦ। ਬਹੁਮੁੱਲਾ ਨਾਮ, ਓ ਕਿੰਨਾ ਮਿੱਠਾ! ਧਰਤੀ ਤੇ ਆਸ ਅਤੇ ਸਵਰਗ ਦਾ ਆਨੰਦ। ਆਓ ਹੁਣ ਅਸੀਂ ਆਪਣੇ ਸਿਰਾਂ ਨੂੰ ਚੁਕਾਈਏ, ਜਿਵੇਂ ਅਸੀਂ ਗਾਉਂਦੇ ਹਾਂ। ਯਿਸੂ ਦੇ ਨਾਮ ਤੇ ਝੁਕ ਰਹੇ ਹਾਂ, ਉਹਦੇ ਪੈਰਾਂ ਤੇ ਮੂੰਹ ਭਾਰ ਡਿੱਗਦੇ ਹਾਂ। ਸਵਰਗ ਵਿੱਚ ਰਾਜਿਆਂ ਦਾ ਰਾਜਾ, ਉਸ ਨੂੰ ਮੁਕਤ ਪਹਿਨਾਵਾਂਗੇ ਜਦੋਂ ਸਾਡਾ ਸਫ਼ਰ ਮੁੱਕ ਜਾਵੇਗਾ। ਕਿਸੇ ਦਿਨ ਇਹ ਹੋਵੇਗਾ। ਓ ਬਹੁਮੁੱਲਾ ਨਾਮ, ਬਹੁਮੁੱਲਾ ਨਾਮ, ਓ ਕਿੰਨਾ ਮਿੱਠਾ! ਜਦ ਤੱਕ ਅਸੀਂ ਦੁਬਾਰਾ ਮਿਲਦੇ ਹਾਂ, ਪਰਮੇਸ਼ਵਰ ਤੁਹਾਡੇ ਨਾਲ ਰਹੇ। ਧਰਤੀ ਦੀ ਆਸ ਅਤੇ ਸਵਰਗ ਦਾ ਆਨੰਦ। ਬਹੁਮੁੱਲਾ ਨਾਮ, ਓ ਕਿੰਨਾ ਮਿੱਠਾ, ਕਿੰਨਾ ਮਿੱਠਾ! ਧਰਤੀ ਦੀ ਆਸ ਅਤੇ ਸਵਰਗ ਦਾ ਆਨੰਦ।